अपने बिजनेस की एड देने लिए या किसी भी पसंदीदा प्रोग्राम नु स्पॉन्सर करने लिए संपर्क करो accounts@harmanradio.com या harmanradio.com ते एडवर्टाइजमेंट सेक्शन विजिट करो।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿੱਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ 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 ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ।
ਮੈਂ ਜਨਜੀਤ ਸਿੰਘ ਹੋ ਹਾਜ਼ਰ ਹਾਂ ਪ੍ਰੋਗਰਾਮ ਲੈ ਕੇ ਲਹਿਰਾਂ ਸਾਡੇ ਦੁਨੀਆ ਭਰ ਦੇ ਸਰੋਤਿਆਂ ਦੀ ਹਾਜ਼ਰੀ ਦੇ ਵਿਚ। ਸੋ ਅੱਜ ਸਭ ਤੋਂ ਪਹਿਲਾਂ ਦੁਨੀਆ ਭਰ ਦੇ ਸਰੋਤਿਆਂ ਨੂੰ ਆਦਾਬ, ਨਮਸਤੇ, ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਮਿਤੀ ਹੈ ਜੀ 18 ਮਈ 2020 ਤੇ 5 ਜੇਠ ਨਾਨਕਸ਼ਾਹੀ ਤਾਰੀਖ ਹੈ। ਸੋ ਦਿਨ ਹੈਗਾ ਸੋਮਵਾਰ। ਅੱਜ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਥੋੜੀ ਸਮੇਂ ਤੇ ਝਾਤੀ ਮਾਰ ਲਈਏ। ਇਸ ਵਕਤ ਮੈਲਬੌਰਨ ਦੇ ਵਿਚ ਸਵੇਰ ਦੇ 8:03 ਦਾ ਸਮਾਂ, ਸਿਡਨੀ ਦੇ ਵਿਚ ਵੀ ਸਵੇਰ 8:03 ਦਾ ਸਮਾਂ, ਐਡਲੇਡ ਦੇ ਵਿਚ ਇਸ ਵਕਤ 7:33, ਬ੍ਰਿਸਬੇਨ ਦੇ ਵਿਚ 8:03, ਪਰਥ ਦੇ ਵਿਚ 6:03 ਦਾ ਸਮਾਂ, ਡਾਰਵਿਨ ਦੇ ਵਿਚ ਇਸ ਵਕਤ 7:33 ਤੇ ਆਓ ਚਲੀਏ ਆਪਣੇ ਦੇਸ਼ ਪੰਜਾਬ ਸ੍ਰੀ ਅੰਮ੍ਰਿਤਸਰ ਸਾਹਿਬ। ਇਸ ਵਕਤ ਅੰਮ੍ਰਿਤ ਵੇਲਾ ਸਵੇਰ ਦੇ 3:33 ਦਾ ਸਮਾਂ। ਸੋ ਇਹ ਸੀ ਜੀ ਸਮੇਂ ਤੇ ਝਾਤੀ, ਤੇ ਆਓ ਥੋੜੀ ਆਪਾਂ ਵੈਦਰ ਤੇ ਵੀ ਝਾਤੀ ਮਾਰ ਲਈਏ। ਇਸ ਵਕਤ ਮੈਲਬੌਰਨ ਦੇ ਵਿਚ 6 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 18 ਡਿਗਰੀ ਹੋਣ ਦੀ ਸੰਭਾਵਨਾ। ਐਡਲੇਡ ਦੇ ਵਿਚ ਇਸ ਵਕਤ 13 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 20 ਡਿਗਰੀ ਤਾਪਮਾਨ ਹੋਣ ਦੀ ਸੰਭਾਵਨਾ। ਸਿਡਨੀ ਦੇ ਵਿਚ ਇਸ ਵਕਤ 14 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 19 ਡਿਗਰੀ ਤਾਪਮਾਨ ਹੋਣ ਦੀ ਸੰਭਾਵਨਾ। ਬ੍ਰਿਸਬੇਨ ਦੇ ਵਿਚ ਇਸ ਵਕਤ 17 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 23 ਡਿਗਰੀ ਹੋਣ ਦੀ ਸੰਭਾਵਨਾ। ਪਰਥ ਦੇ ਵਿਚ ਇਸ ਵਕਤ 8 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 19 ਡਿਗਰੀ ਹੋਣ ਦੀ ਸੰਭਾਵਨਾ। ਡਾਰਵਿਨ ਦੇ ਵਿੱਚ ਇਸ ਵਕਤ 24 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 33 ਡਿਗਰੀ ਹੋਣ ਦੀ ਸੰਭਾਵਨਾ ਹੈ। ਅੰਮ੍ਰਿਤਸਰ ਸਾਹਿਬ ਇਸ ਵਕਤ 23 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 38 ਡਿਗਰੀ ਤਾਪਮਾਨ ਹੋਣ ਦੀ ਸੰਭਾਵਨਾ ਹੈ। ਸੋ ਇਹ ਸੀ ਥੋੜੀ ਅੱਜ ਦੇ ਵੈਦਰ ਤੇ ਝਾਤੀ। ਸੋਮਵਾਰ ਦੀ ਸਵੇਰ ਤੇ ਮੈਲਬਰਨ ਦੇ ਵਿੱਚ ਕਾਫੀ ਠੰਡ ਮਹਿਸੂਸ ਹੋ ਰਹੀ ਹੈ। ਸੋ ਸਾਰਿਆਂ ਨੂੰ ਗੁਜ਼ਾਰਿਸ਼ ਹੈ ਕਿ ਥੋੜਾ ਠੰਡ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਰੀਰ ਤੇ ਥੋੜੇ ਕੱਪੜੇ ਪਾ ਕੇ ਰੱਖਣ। ਇਹ ਸੀ ਸਾਡੀ ਸਮੇਂ ਦੇ ਨਾਲ ਨਾਲ ਤਾਪਮਾਨ ਤੇ ਥੋੜੀ ਝਾਤੀ। ਤੇ ਅੱਜ ਅਸੀਂ ਗੱਲਾਂ ਬਾਤਾਂ ਦੇ ਨਾਲ ਨਾਲ ਗੀਤ ਸੰਗੀਤ ਦਾ ਵੀ ਆਨੰਦ ਮਾਣਾਂਗੇ। ਆਓ ਸਭ ਤੋਂ ਪਹਿਲਾਂ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਪਰਮੇਸ਼ਵਰ ਦੇ ਵਿੱਚ ਆਪਣੀ ਹਾਜ਼ਰੀ ਲਵਾਈਏ ਤੇ ਗੀਤ ਸੰਗੀਤ ਦੇ ਦੌਰਾਨ ਆਪਾਂ ਇੱਕ ਧਾਰਮਿਕ ਗੀਤ ਸੁਣਦੇ ਹਾਂ। ਹੱਥ ਬੰਨਦੇ ਹਾਂ, ਮੱਥਾ ਟੇਕਦੇ ਹਾਂ ਦਲਜੀਤ ਦੁਸਾਂਝ ਦੀ ਆਵਾਜ਼ ਦੇ ਵਿੱਚ। ਆਓ ਹਾਜ਼ਰੀ ਲਵਾਈਏ ਉਸ ਅਕਾਲ ਪੁਰਖ ਪਰਮੇਸ਼ਵਰ ਦੇ ਚਰਨਾਂ ਦੇ ਵਿੱਚ।
ਧਰਤੀ ਤਨ ਹੋਈ ਤਨ ਹੋਏ ਅੰਬਰ ਸਭੇ ਦੁੱਖ ਮੁੱਕੇ ਸੱਚੇ ਪਾਤਸ਼ਾਹ ਜੀ ਹੱਥ ਬੰਨਦੇ ਮੱਥਾ ਟੇਕਦੇ ਤੁਸੀਂ ਆਣ ਟੁੱਕੇ ਸੱਚੇ ਪਾਤਸ਼ਾਹ ਜੀ ਹੇਠਾਂ ਚਾਨਣ ਦਾ ਦਰਿਆ ਵਗੇ ਉੱਤੋਂ ਮਿਹਰ ਦਾ ਬਰਸੇ ਮੇਘ ਬਾਬਾ ਜਿਨ੍ਹਾਂ ਥਾਵਾਂ ਤੇ ਪਾਏ ਪੈਰ ਤੁਸੀਂ ਉੱਥੇ ਅੱਜ ਵੀ ਵਰਤੇ ਦੇਗ ਬਾਬਾ ਨਾਨਕ ਪਾਰ ਨਾਨਕ ਸਭ ਥਾਂ ਇੱਕੋ ਕਾਰ ਨਾਨਕ ਤੂੰ ਰੋਸ਼ਨੀਆਂ ਦੀ ਰੇਖਾਏ ਇੱਕ ਤੇਰਾ ਹੀ ਦਰਬਾਰ ਸੱਚਾ ਬਾਕੀ ਸਭ ਪਰਮ ਭੁਲੇਖਾਏ ਤੇਰਾ ਸ਼ਬਦ ਸੁਣਾ ਵੈਰਾਗ ਹੋਵੇ ਬਦਲਣ ਵੇਗ ਬਾਬਾ ਜਿਨ ਲਮੜੇ ਵਾਲਾ ਕੰਚਨ ਕਾਇਆ ਸੋਨੇ ਕੀ ਟਾਲਾ ਤੇਰੇ ਰੂਪ ਜਿਹਾ ਕੋਈ ਰੂਪ ਨਹੀਂ ਤੇਰੀ ਦੀਦ ਜਿਹਾ ਪ੍ਰਸਾਦ ਨਹੀਂ ਸਰਬੱਤ ਦਾ ਭਲਾ ਸਿਖਾਇਆ ਤੂੰ ਕੋਈ ਘਾਟ ਨਹੀਂ ਕੋਈ ਵਾਦ ਨਹੀਂ ਤੂੰ ਕੇਂਦਰ ਬਿੰਦੂ ਬ੍ਰਹਿ ਦੀ ਖੇਡ ਬਾਬਾ ਜਦੋਂ ਪਾਇਆ ਦਸਵਾਂ ਜਾਮਾ ਤੂੰ ਹੱਥਾਂ ਵਿੱਚ ਫੜ ਲਈ ਤੇਗ ਬਾਬਾ
ਜੀ ਦਲਜੀਤ ਦੁਸਾਂਝ ਦੀ ਆਵਾਜ਼ ਦੇ ਵਿਚ ਉਸ ਅਕਾਲ ਪੁਰਖ ਵਾਹਿਗੁਰੂ ਦੇ ਕੋਲ ਅੱਜ ਦੇ ਸਾਡੇ ਪ੍ਰੋਗਰਾਮ ਦੀ ਸ਼ੁਰੂਆਤੀ ਹਾਜ਼ਰੀ। ਸੋ ਅੱਜ ਕੱਲ ਇੱਕ ਬੜੀਆਂ ਨਿਊਜ਼ ਆ ਰਹੀਆਂ ਹੈਗੀਆਂ, ਜੇ ਆਪਾਂ ਇੰਡੀਆ ਦੇ ਵਿਚ ਦੇਖਦੇ ਹਾਂ ਤੇ ਜਿਹੜੇ ਮਜ਼ਦੂਰ ਵਰਗ ਆ, ਜਿਹੜਾ ਮਜ਼ਦੂਰ ਵਰਗ ਚਾਹੇ ਉਹ ਪੰਜਾਬ ਦੇ ਵਿਚ ਕੰਮ ਕਰਨ ਵਾਸਤੇ ਆਇਆ ਸੀ ਤੇ ਚਾਹੇ ਦੂਜੀਆਂ ਸਟੇਟਸ ਦੇ ਵਿਚ ਕੰਮ ਕਰਨ ਵਾਸਤੇ ਆਇਆ ਸੀ, ਸੋ ਹੁਣ ਉਹਨਾਂ ਨੂੰ ਮਜਬੂਰੀ ਬਸ ਅੱਗੇ ਕੰਮ ਕਰ ਨਹੀਂ ਮਿਲ ਰਿਹਾ ਕਿਉਂਕਿ ਕੋਰੋਨਾ ਕਰਕੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਕੰਮ ਕਾਰ ਠੱਪ ਹੈਗੇ ਆ ਤੇ ਅਖੀਰ ਜਿਵੇਂ ਔਖੀ ਘੜੀ ਦੇ ਵਿਚ ਹਰ ਇੱਕ ਆਦਮੀ ਹਰ ਇੱਕ ਇਨਸਾਨ ਸੋਚਦਾ ਕਿ ਹੁਣ ਮੈਂ ਆਪਣੇ ਘਰੇ ਚਲਾ ਜਾਵਾਂ। ਸੋ ਖਬਰਾਂ ਦੇ ਵਿਚ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਜਿਹੜੇ ਮਜ਼ਦੂਰ ਹੈਗੇ ਆ, ਕੋਈ 1500 ਕਿਲੋਮੀਟਰ ਤੇ, ਕੋਈ 2000, ਕੋਈ 3000 ਕਿਲੋਮੀਟਰ ਤੇ ਜਿਨ੍ਹਾਂ ਦੇ ਘਰ ਬਾਰ ਹੈਗੇ ਆ, ਤੇ ਉਹਨਾਂ ਦੇ ਕੋਲ ਉੱਥੇ ਜਾਣ ਲਈ ਕਿਸੇ ਕਿਸਮ ਦੀ ਕੋਈ ਸੁਵਿਧਾ ਵਗੈਰਾ ਜਿਹੜੀਆਂ ਹੈਗੀਆਂ ਨਹੀਂ ਹੈਗੀਆਂ। ਸੋ ਸੜਕਾਂ ਤੇ ਨੰਗੇ ਪੈਰੀ ਗਰਮੀ ਦੇ ਵਿਚ ਆਪਣੇ ਬੱਚਿਆਂ ਦੇ ਨਾਲ ਆਪਣੇ ਸਮਾਨ ਉਹਨਾਂ ਦੇ ਸਿਰਾਂ ਤੇ ਰੱਖੇ ਹੋਏ ਹੈਗੇ ਆ, ਪੈਰਾਂ ਤੇ ਛਾਲੇ ਪਏ ਦੇ ਹੈਗੇ ਆ। ਪਿੱਛੇ ਜੀ ਮੈਂ ਇੱਕ ਸੋਸ਼ਲ ਮੀਡੀਆ ਤੇ ਦੇਖ ਰਿਹਾ ਸੀ ਤੇ ਇੱਕ ਪ੍ਰੈਗਨੈਂਟ ਜਿਹੜੀ ਲੇਡੀ ਸੀਗੀ ਉਹ ਵੀ ਆਪਣੇ ਪਰਿਵਾਰ ਦੇ ਨਾਲ ਤੁਰੀ ਜਾ ਰਹੀ ਸੀ। ਇੱਕ ਉਹਨੂੰ ਰਿਪੋਰਟਰ ਹੈਗਾ ਪੁੱਛਦਾ ਹੈਗਾ ਉਹਨਾਂ ਨੂੰ ਕਿ ਤੁਸੀਂ ਤੁਹਾਡੇ ਖਾਣ ਪੀਣ ਦਾ ਜਿਹੜਾ ਅਰੇਂਜਮੈਂਟ ਹੈਗਾ ਤੁਸੀਂ ਕੀਤਾ, ਤੁਸੀਂ ਚੱਲੇ ਹੋ? ਤੇ ਉਹਨਾਂ ਨੇ ਦੱਸਿਆ ਕਿ ਸਾਡੇ ਕੋਲ 2 ਦਿਨਾਂ ਦਾ ਅਰੇਂਜਮੈਂਟ ਹੈਗਾ ਖਾਣ ਪੀਣ ਦਾ ਤੇ ਉਸ ਤੋਂ ਵਾਧਾ ਨਹੀਂ, ਸਫ਼ਰ ਲੰਬਾ ਸੀ। ਸੋ ਇਸ ਤਰ੍ਹਾਂ ਦੇ ਅਣਗਿਣਤ ਅਸੀਂ ਜਿਹੜੇ ਕੇਸਿਸ ਹੈਗੇ ਆ ਦੇਖਦੇ ਹੈਗੇ ਕਿ ਉਹ ਜਿਹੜੇ ਮਜ਼ਦੂਰ ਆਪਣੀਆਂ ਮਜ਼ਦੂਰੀਆਂ ਕਰਨ ਵਾਸਤੇ, ਆਪਣੇ ਪਰਿਵਾਰ ਦੀ ਰੋਜੀ ਰੋਟੀ ਵਾਸਤੇ, ਢਿੱਡ ਭਰਨ ਵਾਸਤੇ ਦੂਜੇ ਰਾਜਾਂ ਦੇ ਵਿਚ ਕੰਮ ਕਰਨ ਗਏ ਸੀ, ਹੁਣ ਉਹ ਵਾਪਸ ਆਪਣੇ ਘਰਾਂ ਨੂੰ ਪਰਤ ਰਹੇ ਆ। ਸੋ ਇੱਥੇ ਮੈਂ ਦੇਖਦਾ ਕਿ ਸਰਕਾਰ ਦਾ ਕੋਈ ਫਰਜ਼ ਨਹੀਂ ਬਣਦਾ, ਸਰਕਾਰ ਨੂੰ ਬਿਲਕੁਲ ਬੇਫਿਕਰੀ ਦੀ ਤਰ੍ਹਾਂ ਉਹਨਾਂ ਨੂੰ ਕੋਈ ਸ਼ਰਮ ਨਹੀਂ ਆਉਂਦੀ ਕਿ ਇਹ ਪਰਿਵਾਰਾਂ ਦੇ ਨਾਲ ਭੁੱਖਣ ਭਾਣੇ ਪਿਆਸੇ ਧਿਆਏ ਤੁਰ ਕੇ ਜਾ ਰਹੇ ਆ। ਇੰਨਾ ਫੰਡ ਜਿਹੜਾ ਹੈਗਾ ਸਰਕਾਰ ਕੋਲ ਇਕੱਠਾ ਹੋਇਆ, ਪ੍ਰਾਈਮ ਮਿਨਿਸਟਰ ਫੰਡ ਜਿਹੜਾ ਇਹਨਾਂ ਦੇ ਕੋਲ ਇਕੱਠਾ ਹੋਇਆ, ਸਮਝ ਨਹੀਂ ਆਉਂਦੀ ਕਿ ਇਹਨਾਂ ਦਾ ਕੋਈ ਫਰਜ਼ ਨਹੀਂ ਪਾਉਂਦਾ ਕਿ ਉਹਨਾਂ ਨੂੰ ਉਹਨਾਂ ਦੇ ਜਾਣ ਦਾ ਅਰੇਂਜਮੈਂਟ ਕੀਤਾ ਜਾਵੇ। ਸਾਡੇ ਕੋਲ ਟ੍ਰੇਨ ਰੇਲ ਸੁਵਿਧਾਵਾਂ ਹੈਗੀਆਂ, ਬੱਸ ਸਰਵਿਸਿਸ ਹੈਗੀਆਂ। ਸੋ ਕਈ ਇਹੋ ਜਿਹੇ ਵੀ ਸੱਜਣ ਹੈਗੇ ਆ ਜਿਹੜੇ ਕਿ ਇਹੋ ਜਿਹੀ ਫੈਸਿਲਿਟੀ ਆਪਣੇ ਪਾਰਟ ਤੇ ਪ੍ਰੋਵਾਈਡ ਕਰਵਾ ਰਹੇ ਆ। ਇੱਕ ਆਮ ਤੌਰ ਤੇ ਹਿੰਦੀ ਫਿਲਮਾਂ ਦੇ ਵਿਚ ਵਿਲਨ ਆਉਂਦਾ ਸੂਟ, ਜੋ ਕਿ ਮੋਗੇ ਨੂੰ ਪੰਜਾਬ ਦੇ ਵਿਚ ਮੋਗੇ ਨੂੰ ਬਿਲੋਂਗ ਕਰਦਾ ਹੈਗਾ। ਸੋ ਉਹਨੇ ਆਪਣੀ ਕਿਰਤ ਕਮਾਈ ਦੇ ਵਿਚੋਂ ਕਾਫੀ ਜਿਹੜੀਆਂ ਬੱਸਾਂ ਪ੍ਰੋਵਾਈਡ ਕੀਤੀਆਂ ਉਹਨਾਂ ਉਹੋ ਜਿਹੇ ਮਜ਼ਦੂਰਾਂ ਲਈ ਕਿ ਆਪਣੇ ਬੱਸਾਂ ਤੇ ਆਪਣੇ ਘਰਾਂ ਦੇ ਵਿਚ ਜਾ ਸਕਣ। ਸੋ ਇਸ ਤਰ੍ਹਾਂ ਦੇ ਬਹੁਤ ਸਾਨੂੰ ਸੱਜਣ, ਬਹੁਤ ਸਾਨੂੰ ਸੰਸਥਾਵਾਂ ਮਿਲ ਗਈਆਂ ਜਿਹੜੀਆਂ ਕਿ ਇਹਨਾਂ ਕਾਰਜਾਂ ਦੇ ਵਿਚ ਲੱਗੀਆਂ ਗਈਆਂ। ਸੋ ਬਹੁਤ ਥਾਵਾਂ ਤੇ ਨਾਨਕ ਨਾਮ ਲੇਵਾ ਲੰਗਰ ਲਾਏ ਗਏ ਹੈਗੇ ਆ, ਲੋੜਵੰਦਾਂ ਦੇ ਲਈ ਉਹਨਾਂ ਨੂੰ ਜਿਹੜੇ ਹੈਗੇ ਲੰਗਰ ਪ੍ਰੋਵਾਈਡ ਕੀਤੇ ਜਾ ਰਹੇ ਹੈਗੇ ਆ, ਥਾਂ ਥਾਂ ਤੇ ਜਗ੍ਹਾ ਜਗ੍ਹਾ ਤੇ ਲੰਗਰ ਲਾਏ ਆ। ਪਰ ਜਿੱਥੇ ਕਿ ਇਹ ਇੱਕ ਸਰਕਾਰ ਦਾ ਫਰਜ਼ ਬਣਦਾ ਆਪਣੀ ਜਨਤਾ ਦਾ ਧਿਆਨ ਕਰਨਾ, ਕੇਅਰ ਕਰਨਾ, ਉਹਨਾਂ ਦੇ ਜਾਣ ਆਉਣ ਦਾ, ਉਹਨਾਂ ਦੇ ਰਹਿਣ ਕਰਨ ਦਾ, ਸੋ ਉਹਨਾਂ ਦੀ ਹੋਰ ਜਿਸ ਕਿਸਮ ਦੀ ਵੀ ਉਹਨਾਂ ਦੀਆਂ ਜ਼ਰੂਰਤਾਂ ਹੈਗੀਆਂ। ਪਰ ਸਾਨੂੰ ਇਸ ਪਾਰਟ ਤੇ ਬੜੀ ਸ਼ਰਮ ਮਹਿਸੂਸ ਹੁੰਦੀ ਹੈਗੀ ਹੈ ਕਿ ਸਾਡੀਆਂ ਸਰਕਾਰਾਂ ਨੂੰ ਇਹਨਾਂ ਵਾਲੇ ਪਾਸੇ ਬਿਲਕੁਲ ਵੀ ਪਤਾ ਨਹੀਂ। ਸੋ ਇੱਕ ਬੱਚਾ ਮੈਂ ਦੇਖ ਰਿਹਾ ਸੀ, ਉਹਦੀ ਮਾਂ ਜਿਹੜਾ ਇੱਕ ਟੈਚੀ ਹੈਗਾ, ਟੈਚੀ ਕੇਸ ਜਿਹਦੇ ਦੇ ਥੱਲੇ ਟਾਇਰ ਲੱਗੇ ਹੈਗੇ ਉਹਨੂੰ ਖਿੱਚ ਰਹੀ ਸੀ, ਤੇ ਉਹ ਅਟੈਚੀ ਦੇ ਉੱਤੇ ਇੱਕ ਛੋਟਾ ਜਿਹਾ 2 ਸਾਲ ਦਾ ਬੱਚਾ ਹੈਗਾ, ਉਹ ਉਹਦੇ ਉੱਤੇ ਉਵੇਂ ਸੁੱਤਾ ਪਿਆ, ਉਹਦੇ ਉੱਤੇ ਲੇਟ ਕੇ ਉਵੇਂ ਪਿਆ, ਤੇ ਉਹ ਆਪਦੇ ਬੱਚੇ ਨੂੰ ਖਿੱਚ ਕੇ ਲਿਜਾ ਰਹੀ ਹੈਗੀ ਆ। ਸੋ ਇਹਨਾਂ ਚੀਜ਼ਾਂ ਨੂੰ ਦੇਖ ਕੇ ਬੜਾ ਮਤਲਬ ਮਨ ਦੇ ਭਾਵਕ ਹੁੰਦਾ, ਬੜਾ ਦੁੱਖ ਲੱਗਦਾ, ਮਨ ਨੂੰ ਠੇਸ ਪਹੁੰਚਦੀ ਹੈਗੀ ਹੈ ਕਿ ਅਸੀਂ ਕੀ ਕੀ ਗੱਲਾਂ ਕਰਦੇ ਆ। ਪਿੱਛੇ ਜੇ ਸਾਡੇ ਮਾਣਯੋਗ ਪ੍ਰਾਈਮ ਮਿਨਿਸਟਰ ਸਾਹਿਬ ਕਹਿ ਰਹੇ ਸੀ ਕਿ 20 ਲੱਖ ਕਰੋੜ ਦਾ ਜਿਹੜਾ ਪੈਕੇਜ ਹੈਗਾ ਉਹ ਮੈਂ ਐਲਾਨ ਦਾ ਹੈਗਾ। ਸੋ ਇਹਨਾਂ ਦੀਆਂ ਇਹੋ ਜਿਹੀਆਂ ਜਿਹੜੀਆਂ ਅਨਾਊਂਸਮੈਂਟ ਹੈ, ਇਹੋ ਜਿਹੇ ਜਿਹੜੇ ਐਲਾਨ ਹੈਗੇ ਆ, ਉਹਨਾਂ ਤੇ ਹਾਸਾ ਆਉਂਦਾ ਕਿ ਕਿਹੜੀਆਂ ਕਿਹੋ ਜਿਹੀਆਂ ਹਾਸੋਹੀਣੀਆਂ ਗੱਲਾਂ ਕਰਦੇ ਹੈਗੇ ਆ ਕਿ ਇਹ ਜਿਹੜੇ ਐਲਾਨ ਹੈਗੇ ਆ ਸਿਰਫ ਐਲਾਨਾਂ ਤੱਕ ਹੀ ਰਹਿ ਜਾਂਦੇ ਆ, ਸਰਕਾਰਾਂ ਨੂੰ ਕੁਛ ਵੀ ਪਤਾ ਨਹੀਂ ਕਿ ਕੰਟਰੀ ਦੇ ਵਿੱਚ ਕੀ ਹੋ ਰਿਹਾ, ਕੰਟਰੀ ਕਿਸ ਦੌਰ ਦੇ ਵਿੱਚੋਂ ਲੰਘ ਰਿਹਾ। ਸੋ ਪਿੱਛੇ ਜੇ ਦੇਖ ਰਿਹਾ ਸੀਗਾ ਕਿ ਜਿਹੜੇ ਬਾਲੀਵੁੱਡ ਇੰਡਸਟਰੀ ਦੇ ਬਹੁਤ ਸਾਰੇ ਜਿਹੜੇ ਉਹਦੇ ਵਿੱਚ ਐਕਟਰ ਸੀਗੇ, ਉਹਨਾਂ ਨੇ ਬਹੁਤ ਮਿਕਦਾਰ ਦੇ ਵਿੱਚ ਜਿਹੜੇ ਫੰਡਸ ਹੈਗੇ ਆ ਦਿੱਤੇ ਆ, ਤਕਰੀਬਨ ਕਾਊਂਟਿੰਗ ਕਰਨ ਲੱਗ ਪਏ ਤਕਰੀਬਨ 3-4 ਹਜ਼ਾਰ ਕਰੋੜ ਰੁਪਈਆ ਉਹਨਾਂ ਕੱਲੇ ਉਹਨਾਂ ਦੀ ਜਿਹੜੀ ਡੋਨੇਸ਼ਨ ਦਾ ਉਸ ਤੋਂ ਵੀ ਵੱਧ ਬਣ ਗਿਆ ਸੀਗਾ। ਸੋ ਇੱਥੇ ਅਸੀਂ ਮੂਰਤੀਆਂ ਤੇ 33-34 ਕਰੋੜ ਰੁਪਈਆ ਲਾ ਦਿੰਦੇ ਆ, ਹੋਰ ਸਾਡੇ ਕੋਲ ਅਮੈਰੀਕਾ ਤੋਂ ਟਰੰਪ ਇੱਥੇ ਵਿਜ਼ਿਟ ਕਰਨ ਆਉਂਦਾ ਤੇ 11-12 ਕਰੋੜ ਰੁਪਈਆ ਜਿਹੜਾ ਉਹਦੀ ਅਸੀਂ ਵਿਜ਼ਿਟ ਤੇ ਲਾ ਦਿੰਦੇ ਹੈਗੇ ਆ। ਸਾਡੀਆਂ ਆਪਦੀਆਂ ਵਿਦੇਸ਼ੀ ਜਿਹੜੇ ਦੌਰੇ ਹੈਗੇ ਆ ਉਹਨਾਂ ਤੇ 7-8 ਕਰੋੜ ਦੇ ਸਾਡੇ ਜਿਹੜੇ ਖਰਚੇ ਆ ਰਹੇ ਹੈਗੇ ਆ, ਤੇ ਜਾਂ ਹੋਰ ਮਤਲਬ ਇਹੋ ਜਿਹੀਆਂ ਜਗ੍ਹਾ ਤੇ ਅਸੀਂ ਜਿਹੜਾ ਉਹ ਪੈਸਾ ਜਿਹੜਾ ਜਨਤਾ ਦਾ ਪੈਸਾ ਹੈ ਉਹਨੂੰ ਅਸੀਂ ਬਰਬਾਦ ਕਰ ਰਹੇ ਹਾਂ। ਜ਼ਰੂਰਤ ਹੈ ਹੁਣ ਇਹੋ ਜਿਹੀਆਂ ਥਾਵਾਂ ਤੇ ਇਹਦਾ ਪੈਸਾ ਵਰਤਣ ਦੀ, ਪਰ ਇੱਥੇ ਹੁਣ ਜਿਹੜੀਆਂ ਸਰਕਾਰ ਹੈਗੀ ਆ ਉਹ ਅੱਖਾਂ ਬੰਦ ਕਰਕੇ ਸੁੱਤੀ ਪਈ ਆ। ਉਹਨਾਂ ਨੂੰ ਇੰਨਾ ਲੋੜਵੰਦ ਜਿਹੜੇ ਸਾਡੀ ਜਨਤਾ ਹੈਗੀ ਆ ਉਹਨਾਂ ਦਾ ਦਰਦ ਮਹਿਸੂਸ ਨਹੀਂ ਹੋ ਰਿਹਾ ਕਿ ਇਹਨਾਂ ਨੂੰ ਇਸ ਵੇਲੇ ਕਿਸ ਚੀਜ਼ ਦੀ ਜ਼ਰੂਰਤ ਹੈਗੀ ਆ। ਸੋ ਫਿਰ ਆਪਾਂ ਗੱਲਾਂ ਕਰਦੇ ਆ ਡਿਜੀਟਲ ਇੰਡੀਆ ਦੀ ਤੇ ਦੂਜੇ ਜਿਹੜੇ ਕੰਟਰੀ ਹੈਗੇ ਆ ਉਹਨਾਂ ਦੇ ਨਾਲ ਮੇਲ ਦੀ। ਸੋ ਇਹਨਾਂ ਜਿਹੜੀਆਂ ਹੈਗੀਆਂ ਕੰਟਰੀਜ਼ ਦੇ ਨਾਲ ਮੈਨੂੰ ਲੱਗਦਾ ਅਗਰ ਸਾਡੀ ਜਿਹੜੀ ਲੀਡਰਸ਼ਿਪ ਹੈਗੀ ਆ ਇਹੋ ਜਿਹੀ ਰਹੂਗੀ ਤਾਂ ਅਸੀਂ ਕਦੇ ਵੀ ਜਿਹੜਾ ਹੈਗਾ ਇਹ ਇਹਨਾਂ ਕੰਟਰੀਜ਼ ਦੇ ਨਾਲ ਅਸੀਂ ਆਪਣਾ ਮੇਲ ਨਹੀਂ ਕਰ ਸਕਦੇ। ਸੋ ਇਸ ਪਾਰਟ ਤੇ ਜੇ ਨਿੱਜੀ ਤੌਰ ਤੇ ਮੈਂ ਕਹਾਂ ਕਿ ਕੱਲਾ ਜਿਹੜਾ ਹੈਗੀਆਂ ਸਰਕਾਰਾਂ ਹੈਗੀਆਂ ਸਰਕਾਰਾਂ ਦਾ ਕਸੂਰ ਆ, ਸਰਕਾਰਾਂ ਤੋਂ ਪਹਿਲਾਂ ਵੱਡੇ ਕਸੂਰਵਾਰ ਅਸੀਂ ਹੈਗੇ ਆ ਕਿ ਇਹ ਅਸੀਂ ਜਿਹੜੇ ਚੁਣ ਕੇ ਆਪਣੇ ਵੱਲੋਂ ਚੁਣ ਕੇ ਨੁਮਾਇੰਦੇ ਚੁਣ ਕੇ ਅਸੀਂ ਸਰਕਾਰਾਂ ਬਣਾਉਣੇ ਹੈਗੇ ਆ। ਸੋ ਇਸ ਪਾਰਟ ਤੇ ਸਾਨੂੰ ਅਵੇਅਰਨੈਸ ਦੀ ਲੋੜ ਆ ਕਿ ਚੰਗੇ ਜਿਹੜੇ ਲੋਕ ਹੈਗੇ ਆ, ਚੰਗੀਆਂ ਜਿਹੜੀਆਂ ਸਰਕਾਰਾਂ ਹੈਗੀਆਂ ਉਹ ਅੱਗੇ ਲਿਆਂਦੀਆਂ ਜਾਣ ਜਿਹੜੀਆਂ ਕਿ ਜਨਤਾ ਦੇ ਦੁੱਖ ਦਰਦ ਨੂੰ ਸਮਝ ਸਕਣ। ਸੋ ਅੱਜ ਜਿਹੜੀ ਇੱਕ ਕੋਰੋਨਾ ਦੀ ਮਹਾਮਾਰੀ ਬਿਮਾਰੀ ਸਾਰੀ ਦੁਨੀਆਂ ਦੇ ਵਿੱਚ ਫੈਲੀ ਹੋਈ ਹੈ, ਸੋ ਸਾਰੇ ਕੰਟਰੀ ਜਿਹੜੇ ਇਸ ਤੇ ਲੱਗੇ ਹੋਏ ਆ। ਇਸ ਪਾਰਟ ਤੇ ਮੈਂ ਜੇ ਕਹਾਂ ਤਾਂ ਮੈਂ ਜਿਹੜੀ ਆਸਟ੍ਰੇਲੀਆ ਗੌਰਮੈਂਟ ਹੈਗੀ ਹੈ ਇਹਨੂੰ ਸਲਿਊਟ ਕਰਦਾ, ਇਹਨੂੰ ਐਪਰੀਸ਼ੀਏਟ ਕਰਦਾ ਕਿ ਇਹਨੇ ਬੜੇ ਹੀ ਸੁਚੱਜੇ ਢੰਗ ਦੇ ਨਾਲ ਇਸ ਮਹਾਮਾਰੀ ਤੇ ਕੰਟਰੋਲ ਪਾਇਆ। ਇੱਥੇ ਸਰਕਾਰ ਦੇ ਨਾਲ ਨਾਲ ਜਿਹੜੇ ਲੋਕ ਹੈ ਇੱਥੋਂ ਦੀ ਜਿਹੜੀ ਆਸਟ੍ਰੇਲੀਅਨ ਜਿਹੜੀ ਪਬਲਿਕ ਹੈਗੀ ਹੈ ਉਹਨਾਂ ਨੇ ਵੀ ਸਰਕਾਰ ਦਾ ਪੂਰਾ ਸਾਥ ਦਿੱਤਾ। ਸੋ ਅੱਜ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਕਾਫੀ ਹੱਦ ਤੱਕ ਜਿਹੜਾ ਆਸਟ੍ਰੇਲੀਆ ਹੈਗਾ ਇਸ ਸੰਕਟ ਚੋਂ ਨਿਕਲ ਚੁੱਕਿਆ, ਤੇ ਮੈਨੂੰ ਲੱਗਦਾ ਕਿ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਬੜੇ ਛੇਤੀ ਬੜੇ ਥੋੜੇ ਦਿਨਾਂ ਦੇ ਵਿੱਚ ਇਹ ਪੂਰੀ ਤਰ੍ਹਾਂ ਇਸ ਮਹਾਮਾਰੀ ਤੋਂ ਜਿਹੜੀ ਨਜ਼ਾਤ ਦਵਾ ਲੂਗਾ। ਸੋ ਆਪਾਂ ਗੱਲਾਂ ਬਾਤਾਂ ਕਰਦੇ ਚੱਲਾਂਗੇ ਤੇ ਇਹਦੇ ਨਾਲ ਨਾਲ ਆਪਾਂ ਗੀਤ ਸੰਗੀਤ ਦਾ ਵੀ ਆਨੰਦ ਮਾਣਦੇ ਹਾਂ। ਆਓ ਇੱਕ ਹੋਰ ਗੀਤ ਅਰਦਾਸ ਬਿੰਦਰ ਢਿੱਲੋਂ ਅਤੇ ਸ਼ਮਸ਼ੀਰ ਲਹਿਰੀ ਦੀ ਆਵਾਜ਼ ਦੇ ਵਿੱਚ ਆਪਾਂ ਸੁਣਦੇ ਹਾਂ ਅਰਦਾਸ।
ਫੈਲੀ ਕੈਸੀ ਅੱਗ ਸਾਰਾ ਸੜੀ ਜਾਂਦਾ ਜੱਗ, ਫੈਲੀ ਕੈਸੀ ਅੱਗ ਸਾਰਾ ਸੜੀ ਜਾਂਦਾ ਜੱਗ, ਇੱਕ ਦੂਸਰੇ ਤੋਂ ਲੱਗ ਲੋਕ ਮਰੀ ਜਾਂਦੇ ਐ।
ਮੇਰ ਘਰ ਬਾਬਾ ਕੇ ਠੰਡ ਬਰਸਾ ਦੇ ਤੇਰੇ ਬੱਚੜੇ ਘਰਾਂ ਚ ਬੈਠੇ ਡਰੀ ਜਾਂਦੇ ਐ ਮੇਰ ਘਰ ਬਾਬਾ ਕੇ ਠੰਡ ਬਰਸਾ ਦੇ ਤੇਰੇ ਬੱਚੜੇ ਘਰਾਂ ਚ ਬੈਠੇ ਡਰੀ ਜਾਂਦੇ ਐ ਆਪਣੇ ਹੀ ਆਪਣਿਆਂ ਤੋਂ ਦੂਰ ਭੱਜ ਰਹੇ ਇਹ ਕਿਹੋ ਜਿਹਾ ਵਕਤ ਬਾਬਾ ਪੈ ਗਿਆ ਵੱਧ ਰਿਹਾ ਪਾਪ ਬਾਬਾ ਬਣ ਗਿਆ ਸਰਾਪ ਬਾਬਾ ਮੌਕਾ ਵੇਖ ਕਾਲ ਬਾਜੀ ਲੈ ਗਿਆ ਆਪਣੇ ਹੀ ਆਪਣਿਆਂ ਤੋਂ ਦੂਰ ਭੱਜ ਰਹੇ ਇਹ ਕਿਹੋ ਜਿਹਾ ਵਕਤ ਬਾਬਾ ਪੈ ਗਿਆ ਵੱਧ ਰਿਹਾ ਪਾਪ ਬਾਬਾ ਬਣ ਗਿਆ ਸਰਾਪ ਬਾਬਾ ਮੌਕਾ ਵੇਖ ਕਾਲ ਬਾਜੀ ਲੈ ਗਿਆ ਤੂੰ ਬਚਾਲ ਸਾਨੂੰ ਗਲ ਨਾਲ ਲਾਲ ਆ ਕੇ ਤੂੰ ਬਚਾਲ ਸਾਨੂੰ ਗਲ ਨਾਲ ਲਾਲ ਬੱਚੇ ਤੇਰੇ ਅਰਦਾਸਾਂ ਤੈਨੂੰ ਕਰੀ ਜਾਂਦੇ ਐ ਮੇਰ ਘਰ ਬਾਬਾ ਕੇ ਠੰਡ ਬਰਸਾ ਦੇ ਤੇਰੇ ਬੱਚੜੇ ਘਰਾਂ ਚ ਬੈਠੇ ਡਰੀ ਜਾਂਦੇ ਐ ਮੇਰ ਘਰ ਬਾਬਾ ਠੰਡ ਬਰਸਾ ਦੇ ਤੇਰੇ ਬੱਚੜੇ ਘਰਾਂ ਚ ਬੈਠੇ ਡਰੀ ਜਾਂਦੇ ਐ ਬਚਾਉਣ ਲਈ ਤੂੰ ਮਾਰਦੇ ਸੀ ਪੁੱਤ ਜਾਲੇ ਅੱਜ ਫੇਰ ਬਾਬਾ ਤੇਰੀ ਲੋੜ ਐ ਕੱਟਦੇ ਜੜਾਂ ਚੋਂ ਆ ਕੇ ਆਪ ਤੂੰ ਬਿਮਾਰੀ ਪੈੜੀ ਲੱਗਿਆ ਸਮਾਜ ਨੂੰ ਜੋ ਕੋੜ ਐ ਕੌਮ ਨੂੰ ਬਚਾਉਣ ਲਈ ਤੂੰ ਮਾਰਦੇ ਸੀ ਪੁੱਤ ਜਾਲੇ ਅੱਜ ਫੇਰ ਬਾਬਾ ਤੇਰੀ ਲੋੜ ਐ ਕੱਟਦੇ ਜੜਾਂ ਚੋਂ ਆ ਕੇ ਆਪ ਤੂੰ ਬਿਮਾਰੀ ਪੈੜੀ ਲੱਗਿਆ ਸਮਾਜ ਨੂੰ ਜੋ ਕੋੜ ਐ ਸਮਝ ਨਾ ਆਈ ਇਹਦੀ ਦੇ ਦੇ ਤੂੰ ਦਵਾਈ ਸਮਝ ਨਾ ਆਈ ਇਹਦੀ ਦੇ ਦੇ ਤੂੰ ਦਵਾਈ ਲੋਕ ਜ਼ਿੰਦਗੀ ਦੀ ਜਿੱਤੀ ਬਾਜੀ ਹਰੀ ਜਾਂਦੇ ਐ ਮੇਰ ਘਰ ਬਾਬਾ ਕੇ ਠੰਡ ਬਰਸਾ ਦੇ ਤੇਰੇ ਬੱਚੜੇ ਘਰਾਂ ਚ ਬੈਠੇ ਡਰੀ ਜਾਂਦੇ ਐ ਮੇਰ ਘਰ ਬਾਬਾ ਕੇ ਠੰਡ ਬਰਸਾ ਦੇ ਤੇਰੇ ਬੱਚੜੇ ਘਰਾਂ ਚ ਬੈਠੇ ਡਰੀ ਜਾਂਦੇ ਐ
ਇਹ ਬਹੁਤ ਹੀ ਖੂਬਸੂਰਤ ਗੀਤ ਬਿੰਦਰ ਢਿੱਲੋਂ ਅਤੇ ਸ਼ਮਸ਼ੇਰ ਲਹਿਰੀ ਦੀ ਆਵਾਜ਼ ਦੇ ਵਿੱਚ ਅਸੀਂ ਸੁਣਿਆ। ਸੋ ਅੱਜ ਕੱਲ ਇੱਕ ਹੋਰ ਸੋਸ਼ਲ ਮੀਡੀਆ ਤੇ ਨਿਊਜ਼ ਚੱਲ ਰਹੀ ਹੈ, ਸਾਡਾ ਜਿਹੜਾ ਕਬੱਡੀ ਖਿਡਾਰੀ ਸੀ, ਅੰਤਰ ਰਾਜੀ ਕਬੱਡੀ ਖਿਡਾਰੀ, ਇੱਕ ਪੁਲਿਸ ਵਾਲੇ ਗੁੰਡੇ ਨੇ ਗੋਲੀਆਂ ਮਾਰ ਕੇ ਮਾਰਤਾ ਸੀ। ਸੋ ਉਸ ਦਾ ਜਿਹੜਾ ਮੁੱਦਾ ਹੈਗਾ ਪੰਜਾਬ ਦੇ ਵਿੱਚ ਬਹੁਤ ਹੀ ਗਰਮਾਇਆ ਹੋਇਆ। ਸੋ ਪਿੱਛੇ ਜੇ ਆਪਾਂ ਦੇਖਦੇ ਹੈਗੇ ਆ ਕਿ ਇੱਕ ਹਰਜੀਤ ਸਿੰਘ ASI ਦਾ ਇੱਕ ਨਿਹੰਗ ਸਿੰਘਾਂ ਨੇ ਪਟਿਆਲੇ ਦੇ ਵਿੱਚ ਹੱਥ ਵੱਢਤਾ ਸੀਗਾ। ਸੋ ਬੜਾ ਇਸ ਚੀਜ਼ ਤੇ ਬੜਾ ਮੀਡੀਆ ਤੇ ਬੜਾ ਲੋਕਾਂ ਦੇ ਵਿੱਚ ਬੜਾ ਰੌਲਾ ਪਿਆ ਕਿ ਮਤਲਬ ਉਹਨਾਂ ਨੇ ਉਹਦਾ ਹੱਥ ਵੱਢਤਾ। ਠੀਕ ਆ, ਮਤਲਬ ਮੈਂ ਨਿੱਜੀ ਤੌਰ ਤੇ ਕਹਿਣਾ ਕਿ ਇਹ ਚੀਜ਼ ਗਲਤ ਹੈ, ਇਹੋ ਜਿਹੇ ਸਾਨੂੰ ਸਟੈਪਸ ਇਹੋ ਜਿਹੇ ਐਕਸ਼ਨ ਨਹੀਂ ਲੈਣੇ ਚਾਹੀਦੇ। ਤੇ ਕੁਛ ਕੁ ਮੀਡੀਆ ਤੇ ਇੱਕ ਦੋ ਜਿਹੜੇ ਰਿਪੋਰਟਰ ਸੀਗੇ ਉਹਨਾਂ ਨੇ ਇਸ ਚੀਜ਼ ਦੀ ਪੁਸ਼ਟੀ ਵੀ ਕੀਤੀ ਕਿ ਨਹੀਂ, ਉਸ ਤੋਂ ਪਹਿਲਾਂ ਵੀ ਆਪਸ ਦੇ ਵਿੱਚ ਕਾਫੀ ਕੁਛ ਤਤਕਾਰ ਹੋਇਆ ਸੀਗਾ ਪੁਲਿਸ ਵਾਲਿਆਂ ਦਾ ਤੇ ਉਹਨਾਂ ਦਾ ਕਿਸੇ ਪਾਰਟ ਤੇ ਕਿਸੇ ਗੱਲ ਨੂੰ ਲੈ ਕੇ ਹੋਇਆ ਸੀ। ਐਨੀ ਹਾਓ, ਮਤਲਬ ਮੈਂ ਉਸ ਤੇ ਇਹ ਨੀ ਕਹਿੰਦਾ ਕਿ ਇਹ ਕਿਹੜੀ ਚੀਜ਼ ਠੀਕ ਕੀਤੀ ਸੀ, ਇਹ ਵਾਕਈ ਇੱਕ ਗਲਤ ਗੱਲ ਸੀਗੀ ਤੇ ਉਸ ਦੀ ਜਿਹੜੀ ਨਿਖੇਧੀ ਕਰਨੀ ਵੀ ਬਣਦੀ ਸੀ। ਸੋ ਉਸ ਪਾਰਟ ਤੇ ਸਾਰੇ ਪੰਜਾਬ ਦੇ ਵਿੱਚ ਪੁਲਿਸ ਵੱਲੋਂ ਲੋਕਾਂ ਵੱਲੋਂ ਇਸ ਦੀ ਜ਼ੋਰਦਾਰ ਨਿਖੇਧੀ ਕੀਤੀ ਗਈ। ਹਰ ਇੱਕ ਨੇ, ਈਵਨ ਹਰ ਇੱਕ ਜਿੰਨੀ ਦੀ ਜਿੰਨੀ ਸਾਰੀ ਜਿਹੜੀ ਪੁਲਿਸ ਸੀਗੀ DGP ਤੋਂ ਲੈ ਕੇ ਤੇ ਥੱਲੋਂ ਤੱਕ ਕਿ ਮੈਂ ਹਰਜੀਤ ਸਿੰਘ ਆ, ਮੈਂ ਹਰਜੀਤ ਸਿੰਘ ਦੇ ਨਾਲ ਇਸ ਚੀਜ਼ ਨੂੰ ਪ੍ਰਮੋਟ ਕੀਤਾ। ਸੋ ਚਲੋ ਠੀਕ ਹੈ, ਆਪਣੇ ਮਹਿਕਮੇ ਦਾ ਆਪਣੀ ਟੀਮ ਦੇ ਨਾਲ ਖੜਨਾ ਕਰਨਾ ਵੀ ਚਲੋ ਕਿਸੇ ਹੱਦ ਤੱਕ ਪਾਠ ਤੱਕ ਜਾਇਜ਼ ਹੈ। ਸੋ ਹੁਣ ਪਿੱਛੇ ਜੇ ਇੱਕ ਅੰਤਰ ਜਿਹੜਾ ਸੀਗਾ ਰਾਜੀ ਪੱਧਰ ਦਾ ਜਿਹੜਾ ਖਿਡਾਰੀ ਆ, ਬੜਾ ਵਧੀਆ ਜਿਹੜਾ ਸਾਡਾ ਖਿਡਾਰੀ ਅਨਮੋਲ ਹੀਰਾ ਕਬੱਡੀ ਦਾ ਸੀਗਾ, ਉਹਨੂੰ ਇੱਕ ASI ਨੇ ਗੋਲੀਆਂ ਮਾਰ ਕੇ ਮਾਰਤਾ। ਤੇ ਉਸ ਤੋਂ ਮਗਰੋਂ ਪਤਾ ਨੀ ਸੱਚੀ ਆ ਕਹਾਣੀ ਕਿ ਝੂਠੀ ਆ ਕਹਾਣੀ ਵੀ ਜੀ ਉਹ ਗੱਡੀ ਦੇ ਵਿੱਚੋਂ ਨਿਕਲਿਆ ਉਹ ਡਰ ਗਏ ਤੇ ਉਹਨੇ ਡਰ ਦੇ ਵਿੱਚ ਉਹਦੇ ਤੇ ਗੋਲੀਆਂ ਚਲਾ ਤੀਆਂ। ਸੋ ਉਸ ਜਿਹੜੇ ਪਿੰਡ ਦੇ ਜਿਹੜੇ ਵਸਨੀਕ ਹੈ ਉਹਨਾਂ ਦੀ ਜਿਹੜੀ ਕਹਿਣਾ ਹੈਗਾ ਉਹ ਟੋਟਲੀ ਇਸ ਤੋਂ ਉਲਟ ਹੈਗਾ ਕਿ ਜਿਹੜੇ ਪੁਲਿਸ ਵਾਲੇ ਸੀਗੇ ਉਹਨਾਂ ਦੀ ਗੱਡੀ ਦੇ ਵਿੱਚ ਵੀ ਗਲਤ ਸਮਾਨ ਸੀ ਜਾਂ ਸ਼ੱਕੀ ਕਿਰਦਾਰ ਦੇ ਵਿੱਚ ਫਿਰ ਰਹੇ ਸੀ। ਸੋ ਇਹਨਾਂ ਮੁੰਡਿਆਂ ਨੂੰ ਪਾਠ ਤੇ ਲੱਗਿਆ ਕਿ ਇਹ ਕੋਈ ਜਿਹੜੇ ਹੈਗੇ ਨਸ਼ਾ ਸਪਲਾਈ ਵਾਲੇ ਬੰਦੇ ਹੋ ਸਕਦੇ ਕਰ ਸਕਦੇ ਆ। ਸੋ ਐਨੀ ਹਾਓ ਕਿ ਇੱਕ ਮਤਲਬ ਮਾਂ ਦਾ ਜਿਹੜਾ ਪੁੱਤ ਹੈ ਇੱਕ ਜਿਹੜਾ ਘਰ ਦਾ ਚਿਰਾਗ ਹੈ ਇੱਕ ਰਾਜ ਦਾ ਜਿਹੜਾ ਖੇਡ ਜਗਤ ਦਾ ਜਿਹੜਾ ਹੀਰਾ ਹੈਗਾ ਉਹ ਬਿਨਾਂ ਸੋਚੇ ਸਮਝੇ ਉਹਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਸੋ ਹੁਣ ਮੈਨੂੰ ਇੱਥੇ ਇਹ ਨੀ ਸਮਝ ਆਉਂਦੀ ਕਿ ਸਾਡੇ DGP ਤੋਂ ਲੈ ਕੇ ਤੇ ਥੱਲੋਂ ਤੱਕ ਕਿਸੇ ਵੀ ਪੁਲਿਸ ਵਾਲੇ ਦੀ ਜ਼ਮੀਰ ਨਹੀਂ ਜਾਗੀ ਜਿਹਨੇ ਕਿਹਾ ਹੋਵੇ ਹਾਂ ਇਹ ਗਲਤ ਹੋਇਆ ਜਾਂ ਹਾਂ ਮੈਂ ਵੀ ਉਸ ਪਰਿਵਾਰ ਦੇ ਨਾਲ ਉਸ ਖਿਡਾਰੀ ਦੇ ਨਾਲ ਨਾਲ ਹਾਂ ਜਾਂ ਇਸ ਚੀਜ਼ ਦੀ ਨਿਖੇਧੀ ਕੀਤੀ ਹੋਵੇ। ਸੋ ਇਸ ਪਾਰਟ ਤੇ ਜੇ ਆਪਾਂ ਸਰਕਾਰ ਵਾਲੇ ਪਾਰਟ ਤੋਂ ਦੇਖੀਏ ਤਾਂ ਨਾ CM ਨੇ ਨਿਖੇਧੀ ਤਾਂ ਕੀ ਕਰਨੀ ਸੀ ਇੱਕ ਛੋਟਾ ਜਿਹਾ ਟਵੀਟ ਕਰਕੇ ਵੀ ਇਸ ਪਾਰਟ ਤੇ ਨਹੀਂ ਕਿਹਾ ਕਿ ਇਹ ਜਿਹੜਾ ਹੈਗਾ ਬਹੁਤ ਹੀ ਜ਼ਿਆਦਾ ਗਲਤ ਗੱਲ ਹੈ। ਸੋ ਇੱਥੇ ਮਤਲਬ ਕਿ ਮਤਲਬ ਸਾਰਿਆਂ ਦੇ ਮੂੰਹ ਤੇ ਕੋਈ ਘੁਣਗਣੀਆਂ ਪੈ ਗਈਆਂ ਕਿ ਕਿਸੇ ਨੇ ਉਸ ਪਰਿਵਾਰ ਦੇ ਨਾਲ ਖੁੱਲ ਕੇ ਇਸ ਪਾਰਟ ਤੇ ਜਿਹੜਾ ਹੈਗਾ ਨਿਖੇਧੀ ਨਹੀਂ ਕੀਤੀ ਜਾਂ ਖੁੱਲ ਕੇ ਨਹੀਂ ਕਿਹਾ ਕਿ ਇਹ ਜਿਹੜਾ ਹੋਇਆ ਬਹੁਤ ਹੀ ਜ਼ਿਆਦਾ ਗਲਤ ਹੋਇਆ ਤੇ ਉਹ ਜਿਹੜਾ ਪੁਲਿਸ ਵਾਲਾ ਇੱਕ ਉਸ ਨੂੰ ਮਤਲਬ ਉਸ ਪਾਰਟ ਤੇ ਕਿਸੇ ਦਾ ਵੀ ਕਹਿਣਾ ਨੀ ਬਣਿਆ ਕਿ ਹਾਂਜੀ ਇਹਨੂੰ ਵੀ ਜਿਹੜਾ ਫਾਹੇ ਟੰਗ ਦਿੱਤਾ ਜਾਣਾ ਚਾਹੀਦਾ ਜਾਂ ਇਹਨੂੰ ਵੀ ਉਸ ਥਾਂ ਤੇ ਲਿਜਾ ਕੇ ਗੋਲੀ ਮਾਰ ਦੇਣੀ ਚਾਹੀਦੀ ਹੈ। ਸੋ ਗੱਲ ਇਹ ਹੁੰਦੀ ਹੈ ਕਿ ਆਪਾਂ ਕਿਹੜਾ ਕਿਸੇ ਨੇ ਕਿਸੇ ਨੂੰ ਮਾਰਨਾ ਹੈਗਾ ਗੱਲ ਇੱਕ ਭਾਵਨਾਵਾਂ ਦੀ ਹੁੰਦੀ ਹੈਗੀ ਹੈ। ਸੋ ਇੱਕ ਪਾਸੇ ਤਾਂ ਅਸੀਂ ਸਾਰੇ ਦੀ ਸਾਰੀ ਜਿਹੜੀ ਲੌਬੀ ਹੈਗੀ ਹੈ ਜਿਹੜਾ ਪੰਜਾਬ ਹੈਗਾ ਇੱਕ ਪਾਸੇ ਖੜ ਜਾਂਦੇ ਆ ਹਾਂਜੀ ਵੀ ਇਹ ਜਿਹੜੀ ਇੱਕ ਨਿੰਗ ਸਿੰਘ ਬਾਣੇ ਦੇ ਵਿੱਚ ਜਾਂ ਨਿੰਗ ਸਿੰਘਾਂ ਦੇ ਗਰੁੱਪ ਦੇ ਵਿੱਚ ਇਹ ਚੀਜ਼ ਕੀਤੀ ਇਹ ਬਹੁਤ ਗਲਤ ਹੈ ਇਹ ਬਹੁਤ ਮਾੜੀ ਹੈਗੀ ਆ ਇਹ ਨਹੀਂ ਕਰਨਾ ਚਾਹੀਦਾ ਤੇ ਸੋ ਇੱਕ ਪਾਸੇ ਜਿਹੜੀ ਆ ਐਡੀ ਵੱਡੀ ਜਿਹੜੀ ਘਟਨਾ ਹੁੰਦੀ ਹੈਗੀ ਹੈ ਇਸ ਪਾਰਟ ਤੇ ਕੋਈ ਵੀ ਬੰਦਾ ਜਿਹੜਾ ਹੈਗਾ ਖੁੱਲ ਕੇ ਇਸ ਦੀ ਨਿਖੇਧੀ ਕਰਦਾ। ਸੋ ਮਤਲਬ ਇਹ ਤਾਂ ਹੈ ਹੀ ਹੈ ਮਤਲਬ ਈਵਨ ਕਿਸੇ ਕਬੱਡੀ ਖਿਡਾਰੀ ਕਬੱਡੀ ਜਗਤ ਦੇ ਕਿਸੇ ਖਿਡਾਰੀ ਨੇ ਜਿਹੜੇ ਜਿਨ੍ਹਾਂ ਦਾ ਉਹ ਇੱਕ ਹਿੱਸਾ ਸੀ ਉਹਨਾਂ ਵੱਲੋਂ ਵੀ ਜਿਹੜੀਆਂ ਉਹਨਾਂ ਦੀਆਂ ਜਿਹੜੀਆਂ ਭਾਵਨਾਵਾਂ ਇਜ਼ਹਾਰ ਨਹੀਂ ਕੀਤੀਆਂ ਗਈਆਂ। ਸੋ ਇਹ ਜਿਹੜੀ ਬੜੀ ਮਾੜੀ ਗੱਲ ਆ ਸਾਡੇ ਪਾਰਟ ਦੇ ਤੇ ਸਾਨੂੰ ਦੁੱਖ ਅਤੇ ਸੁੱਖ ਹਰ ਇੱਕ ਦੇ ਵਿੱਚ ਜਿਹੜਾ ਸ਼ਰੀਕ ਹੋਣਾ ਸਾਡਾ ਬਣਦਾ ਹੈਗਾ ਸਾਡਾ ਇੱਕ ਜਿਹੜਾ ਅਨਮੋਲ ਹੀਰਾ ਜਿਹੜਾ ਕਬੱਡੀ ਜਗਤ ਦਾ ਸੀਗਾ ਜਿਹਨੇ ਅਜੇ ਪਤਾ ਨੀ ਕਿੱਡੀਆਂ ਕਿੱਡੀਆਂ ਜਿਹੜੀਆਂ ਪਲਾਂਘਾਂ ਪੱਟਣੀਆਂ ਸੀ। ਸੋ ਕੰਟਰੀ ਦਾ ਇਹੋ ਜਿਹੇ ਵੀ ਬਹੁਤ ਹੈਗੇ ਆ ਕਿ ਜਿੱਥੇ ਜੇ ਕੋਈ ਪੁਲਿਸ ਵਾਲਾ ਗੁਨਾਹ ਕਰਦਾ ਤੇ ਉਸ ਨੂੰ ਜਿਹੜੀ ਹੈਗੀ ਉਹ ਵੱਡੀ ਤੋਂ ਵੱਡੀ ਸਜ਼ਾ ਦਿੱਤੀ ਜਾਂਦੀ ਹੈ ਕਿਉਂਕਿ ਇਹ ਜਿਹੜਾ ਪੁਲਿਸ ਦਾ ਕੰਮ ਹੈਗਾ ਉਹ ਲਾ ਐਂਡ ਆਰਡਰ ਦੀ ਜਿਹੜੀ ਹੈਗੀ ਲਾ ਐਂਡ ਆਰਡਰ ਦੀ ਪਾਲਣਾ ਕਰਵਾਉਣੀ ਹੁੰਦੀ ਆ ਪਬਲਿਕ ਤੋਂ ਤੇ ਜੇ ਅਸੀਂ ਆਪ ਹੀ ਜਿਹੜੀ ਹੈਗੀ ਆ ਗੁੰਡਾਗਰਦੀਆਂ ਕਰਨ ਲੱਗ ਪਾਂਗੇ ਤੇ ਆਪਾਂ ਹੋਰ ਕਿਸੇ ਤੋਂ ਕੀ ਉਮੀਦ ਕਰਾਂਗੇ ਅਸੀਂ ਆਪ ਹੀ ਜਿਹੜਾ ਲਾ ਐਂਡ ਆਰਡਰ ਤੋੜਨ ਲੱਗ ਪਾਂਗੇ ਤੇ ਅਸੀਂ ਹੋਰ ਕਿਸੇ ਤੋਂ ਕੀ ਉਮੀਦ ਕਰਾਂਗੇ। ਅੱਗੇ ਜਾ ਕੇ ਇਸ ਤੋਂ ਵੀ ਆਪਾਂ ਜਿਹੜੇ ਵੱਡੇ ਗੁੰਡੇ ਦੀ ਗੱਲ ਕਰਾਂਗੇ ਇਹ ਤਾਂ ਜੀ ਮੈਂ ਸਮਝਦਾ ਹੈ ਕਿ ਇੱਕ ਪੁਲਿਸ ਵਾਲਾ ਛੋਟਾ ਗੁੰਡਾ ਸੀ ਜਿਹਨੇ ਆ ਹਰਕਤ ਕੀਤੀ ਇੱਕ ਵੱਡੇ ਗੁੰਡੇ ਦੀ ਵੀ ਅਸੀਂ ਕਰਾਂਗੇ ਅੱਗੇ ਜਾ ਕੇ ਡਿਸਕਸ ਕਰਾਂਗੇ ਤੇ ਆਓ ਆਪਾਂ ਜਿਹੜੀ ਹੈਗੀ ਗੱਲਾਂ ਬਾਤਾਂ ਦੇ ਨਾਲ ਨਾਲ ਥੋੜਾ ਜਿਹਾ ਗੀਤ ਸੰਗੀਤ ਦਾ ਵੀ ਜਿਹੜਾ ਆਨੰਦ ਲੈਂਦੇ ਰਹਾਂਗੇ। ਸੋ ਪੰਜਾਬ ਯੂਨੀਵਰਸਿਟੀ ਦੀਆਂ ਯਾਰੀਆਂ ਕਹਿੰਦੇ ਕਿ ਪੰਜਾਬ ਯੂਨੀਵਰਸਿਟੀ ਜਿਹੜੀ ਹੈਗੀ ਹੈ ਮਾਵਾਂ ਵਾਂਗੂ ਪਾਲਦੀ ਹੈ ਜਿਵੇਂ ਕਿ ਮਾਂ ਇੱਕ ਪੁੱਤ ਨੂੰ ਪਾਲਦੀ ਹੈ। ਸੋ ਸ਼ੈਰੀ ਮਾਨ ਨੇ ਬਹੁਤ ਹੀ ਖੂਬਸੂਰਤ ਗੀਤ ਪੰਜਾਬ ਯੂਨੀਵਰਸਿਟੀ ਦੀਆਂ ਯਾਰੀਆਂ ਆਓ ਸੁਣਦੇ ਸ਼ੈਰੀ ਮਾਨ ਦੀ ਅਵਤਾਰ ਵਿੱਚ।
ਉਹ ਕਿਤਾਬ ਭੁੱਲ ਜਾਈਏ ਉਹਨਾਂ ਰੁੱਤਾਂ ਨੂੰ ਮਾਵਾਂ ਵਾਂਗੂ ਪਾਲਦੀ ਹੈ ਪੀਯੂ ਪੁੱਤਾਂ ਨੂੰ ਮਾਵਾਂ ਵਾਂਗੂ ਪਾਲਦੀ ਹੈ ਪੀਯੂ ਪੁੱਤਾਂ ਨੂੰ
ਅੱਜਕਲ ਹੋਰ ਸੁਮੇਦ ਸੈਣੀ ਜਿਹੜੇ ਪੰਜਾਬ ਦੇ ਸਾਬਕਾ DGP ਹੈ ਉਹਨਾਂ ਦਾ ਜਿਹੜਾ ਮਾਮਲਾ ਬਹੁਤ ਜਿਆਦਾ ਗਰਮਾਇਆ ਹੋਇਆ, ਜਿਨ੍ਹਾਂ ਨੇ ਕਿ ਪਤਾ ਹੀ ਨੀ ਹਜ਼ਾਰਾਂ ਜਿਹੜੇ ਨੌਜਵਾਨ ਸਿੱਖ ਨੌਜਵਾਨ ਹੈਗੇ ਆ ਉਹਨਾਂ ਦਾ ਇਹ ਕਾਤਲ ਹੈ ਤੇ ਇਹ ਅੱਜ ਕੱਲ ਜੋ ਇਹਨਾਂ ਦੇ ਜਿਹੜਾ ਕੇਸ ਦੇ ਰਿਲੇਟਡ ਜਿਸ ਕਰਕੇ ਇਹ ਜਿਹੜਾ ਮਾਮਲਾ ਗਰਮਾਇਆ ਹੋਇਆ ਉਹ ਸੀ ਬਲਵੰਤ ਸਿੰਘ ਮੁਲੰਨੀ ਦੇ ਸਬੰਧ ਦੇ ਵਿਚ ਕਿ ਇਸ ਨੌਜਵਾਨ ਨੂੰ ਬਿਨਾ ਕਿਸੇ ਕਾਰਨ ਦੇ ਬਿਨਾ ਕਿਸੇ ਕਸੂਰ ਦੇ ਇਹਨੇ ਮੌਤ ਦੇ ਘਾਟ ਉਤਾਰਤਾ ਸੀ। ਸੋ ਅਸਲ ਦੇ ਵਿਚ ਇਹ ਜਿਹੜੇ ਪੁਲਿਸ ਵਾਲੇ ਜਿਹੜੇ ਗੁੰਡੇ ਹੈਗੇ ਆ ਇਹ ਗੁੰਡੇ ਆ। ਸੋ ਇੱਕ ਪਾਸੇ ਸਰਕਾਰਾਂ ਇਹਨਾਂ ਨੂੰ ਮੈਡਲਾਂ ਦੇ ਨਾਲ ਨਵਾਜਦੀਆਂ, ਇਹਨਾਂ ਨੂੰ ਇੱਕ ਜਿਹੜੇ ਹੀਰੋ ਹੈਗੇ ਹੀਰੋ ਦੇ ਤੌਰ ਤੇ ਪੇਸ਼ ਕੀਤਾ ਜਾਂਦਾ ਤੇ ਦੂਜੇ ਪਾਸੇ ਇਹਨਾਂ ਜਿਹੜੇ ਲੋਕਾਂ ਦਾ ਜਿਹੜਾ ਕਿਰਦਾਰ ਹੈਗਾ ਇੰਨਾ ਕੁ ਮਾੜਾ ਜਿਹੜਾ ਕਿਰਦਾਰ ਹੈਗਾ ਜਿਹੜਾ ਕਿ ਕਹਿ ਲੋ ਵੀ ਜੇ ਅਗਰ ਆਪਾਂ ਨੂੰ ਯਾਦ ਵੀ ਕਰਦੇ ਆ ਜਾਂ ਬਿਆਨਦੇ ਵੀ ਹੈਗੇ ਆ ਤੇ ਲੂ ਕੰਡੇ ਖੜੇ ਹੋ ਜਾਂਦੇ ਆ ਕਿ ਇੱਕ ਜਿਹੜੀ ਜ਼ੁਲਮ ਦੀ ਇੱਕ ਜਿਹੜੀ ਹੱਦ ਹੁੰਦੀ ਆ ਇੰਤਹਾ ਹੁੰਦੀ ਆ ਇਹ ਇਹਨਾਂ ਲੋਕਾਂ ਨੇ ਉਹ ਜਿਹੜੀ ਜ਼ੁਲਮ ਦੀ ਹੱਦ ਹੈ ਉਹ ਇਹਨਾਂ ਨੇ ਪਾਰ ਕੀਤੀਆਂ ਵੀ ਆ ਉਹ ਹੱਦਾਂ। ਸੋ ਇੱਥੇ ਆਓ ਆਪਾਂ ਥੋੜੀ ਜਿਹੀ ਆਪਾਂ ਝਾਤੀ ਬਲਵੰਤ ਸਿੰਘ ਮੁਲਤਾਨੀ ਦੇ ਕੇਸ ਦੇ ਵਿਚ ਕੇਸ ਤੇ ਮਾਰਦੇ ਆ ਕਿ ਇਹ ਜਿਹੜਾ ਨੌਜਵਾਨ ਸੀ ਜਿਹਨੂੰ ਬਿਨਾਂ ਕਿਸੇ ਕਾਰਨ ਤੋਂ ਇਸ ਪੁਲਿਸ ਅਫਸਰ ਨੇ ਜਿਹੜਾ ਉਸ ਵੇਲੇ ਜਿਹੜਾ ਐਸ ਐਸ ਪੀ ਸੀਗਾ ਇਸ ਨੂੰ ਮੌਤ ਦੇ ਘਾਟ ਉਤਾਰਤਾ ਸੀ ਇਹਦਾ ਜਿਹੜਾ ਕਤਲ ਕਰਤਾ ਸੀਗਾ ਸੋ ਇਹ ਜਿਹੜਾ ਨੌਜਵਾਨ ਸੀ ਇੱਕ ਇਹਨੇ ਇੰਜੀਨੀਅਰਿੰਗ ਕੀਤੀ ਸੀ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਦਾ ਇਹ ਪਾਸ ਆਊਟ ਸੀਗਾ ਸੋ ਇਸ ਦੇ ਜਿਹੜੇ ਫਾਦਰ ਸਾਹਿਬ ਸੀਗੇ ਉਹ ਇੱਕ ਆਈ ਏਐਸ ਆਫਿਸਰ ਸੀ ਸੋ ਦੇਖੋ ਵੀ ਇਹਨਾਂ ਲੋਕਾਂ ਦੇ ਜਿਹੜੇ ਹੌਸਲੇ ਆ ਉਹ ਕਿੰਨੇ ਕੁ ਬੁਲੰਦ ਹੋਣਗੇ ਕਿ ਇੱਕ ਆਈ ਏ ਐਸ ਆਫਿਸਰ ਜਿਹੜਾ ਹੈਗਾ ਉਹਦੇ ਪੁੱਤ ਨੂੰ ਵੀ ਮਾਰ ਦੇਣਾ ਸੋ ਮੈਂ ਇੱਥੇ ਇਹ ਨੀ ਕਹਿੰਦਾ ਵੀ ਆਈ ਏ ਐਸ ਦੇ ਪੁੱਤ ਨੂੰ ਨਹੀਂ ਮਾਰਨਾ ਚਾਹੀਦਾ ਪੁੱਤ ਤਾਂ ਕਿਸੇ ਵੀ ਮਾਂ ਦਾ ਕਿਸੇ ਵੀ ਪਿਓ ਦਾ ਨਿਰਦੋਸ਼ ਪੁੱਤ ਕਿਸੇ ਦਾ ਵੀ ਮਾਰਨਾ ਗਲਤ ਹੈਗੀ ਹੈ ਪਰ ਆਪਾਂ ਗੱਲ ਕਰਦੇ ਹਾਂ ਕਿ ਇੱਕ ਆਈ ਏ ਐਸ ਦੀ ਕਿੰਨੀ ਪਾਵਰ ਹੁੰਦੀ ਹੈ ਆਮ ਤੌਰ ਤੇ ਜਿਹੜਾ ਬੰਦਾ ਉਹ ਪਾਵਰਫੁਲ ਬੰਦਿਆਂ ਦੇ ਨਾਲ ਪੰਗਾ ਨਹੀਂ ਲੈਂਦਾ ਗਾ ਸੋ ਉਸ ਮੁੰਡੇ ਨੂੰ ਉਸ ਨੌਜਵਾਨ ਨੂੰ ਜਿਹਨੇ ਕਿ ਉਥੋਂ ਇੱਕ ਇੰਜੀਨੀਅਰਿੰਗ ਕੀਤੀ ਸੀਗੀ ਇੰਜੀਨੀਅਰਿੰਗ ਤੱਕ ਦੀ ਵਿਦਿਆ ਹਾਸਲ ਕੀਤੀ ਸੀਗੀ ਉਸ ਨੂੰ ਬਿਨਾਂ ਕਿਸੇ ਕਾਰਨ ਤੋਂ ਮਾਰਿਆ ਤੇ ਤਕਰੀਬਨ ਮੇਰਾ ਖਿਆਲ 27-28 ਸਾਲ ਤੋਂ ਉੱਪਰ ਇਹ ਜਿਹੜਾ ਪਰਿਵਾਰ ਹੈਗਾ ਉਹ ਲੜਾਈ ਲੜਿਆ ਸੋ ਇਹ ਜਿਹੜਾ ਕੇਸ ਜਿਹੜੀ ਉਹ ਲੇਡੀ ਨੇ ਲੜ ਰਹੀ ਹੈ ਤੇ ਲੜੀ ਮੈਂ ਉਸ ਲੇਡੀ ਨੂੰ ਵੀ ਜਿਹੜੀ ਵਕੀਲ ਹੈਗੀ ਆ ਉਸ ਨੂੰ ਦਿਲੋਂ ਸਲਿਊਟ ਕਰਦਾ ਕਿ ਇੰਨੇ ਸਾਲ ਉਸ ਨੇ ਇਸ ਪਰਿਵਾਰ ਦੇ ਨਾਲ ਰਲ ਕੇ ਲੜਾਈ ਲੜੀ ਸੋ ਉਸ ਲੇਡੀ ਦੇ ਜਿਹੜੀ ਹੈਗੀ ਆ ਹੱਡ ਬੀਤੀ ਦੱਸਣ ਵਾਲੀ ਕੀ ਗੱਲ ਹੈ ਕਿ ਇਹ ਲੜਕਾ ਸਾਡੇ ਨਾਲ ਆਪਸ ਤੌਰ ਤੇ ਪਰਿਵਾਰਕ ਸੰਬੰਧ ਸੀਗੇ ਤੇ ਸਾਨੂੰ ਇਹ ਜਸਟ ਜਿਵੇਂ ਆਪਾਂ ਆਮ ਮਿਲਣ ਆਉਣੇ ਆ ਮਿਲੇ ਤੇ ਉਹ ਜਿਨ੍ਹਾਂ ਜਿਨ੍ਹਾਂ ਪਰਿਵਾਰਾਂ ਨੂੰ ਬਲਵੰਤ ਸਿੰਘ ਮੁਲਤਾਨੀ ਮਿਲਿਆ ਸੀ ਤੇ ਉਹਨਾਂ ਨੇ ਸਾਰੇ ਪਰਿਵਾਰਾਂ ਨੂੰ ਜਿਹੜਾ ਸੀਗਾ ਪੁਲਿਸ ਨੇ ਇਹਨੇ ਇਸ ਗੁੰਡੇ ਨੇ ਚੱਕ ਲਿਆ ਸੀਗਾ ਸੋ ਇੱਕ ਹੁੰਦਾ ਆਪਾਂ ਸਿੰਪਲ ਪੁੱਛ ਦੱਸ ਕਰਦੇ ਆ ਤੇ ਇੱਕ ਹੁੰਦੇ ਆਪਾਂ ਵੀ ਨਾਲ ਉਹਦੇ ਤਸ਼ੱਦਦ ਕਰਦੇ ਆ ਸੋ ਜਿਹੜੀ ਇਹ ਵਕੀਲ ਭੈਣ ਸਾਡੀ ਹੈਗੀ ਆ ਇਹਦੇ ਹਸਬੈਂਡ ਨੂੰ ਵੀ ਦਰਜਾ 3 ਡਿਗਰੀ ਦਾ ਜਿਹੜੇ ਟੋਰਚਰ ਕੀਤੇ ਗਏ ਸੋ ਉਦੋਂ ਇਹਨਾਂ ਨੇ ਦੱਸਿਆ ਕਿ ਸਾਨੂੰ ਅਸੀਂ ਉੱਥੇ ਦੇਖਿਆ ਕਿ ਜਿਹੜਾ ਬਲਵੰਤ ਸਿੰਘ ਦੇ ਨਾਲ ਇੰਨਾ ਕੁ ਜ਼ਿਆਦਾ ਅਣਮਨੁੱਖੀ ਜਿਹੜਾ ਤਸ਼ੱਦਦ ਸੀਗਾ ਟੋਰਚਰ ਸੀਗਾ ਕੀਤਾ ਗਿਆ ਸੀਗਾ ਕਿ ਉਹ ਦੇਖ ਨਹੀਂ ਸੀ ਹੁੰਦਾ ਤੇ ਇਸ ਜਿਹੜੀ ਆਪਣੀ ਵਕੀਲ ਲੇਡੀ ਹੈ ਇਸ ਦੇ ਜਿਹੜੇ ਹਸਬੈਂਡ ਨੂੰ ਵੀ ਇਹਨਾਂ ਨੇ ਇਸ ਸੰਬੰਧ ਦੇ ਵਿੱਚ ਪੁੱਛ ਗਿੱਛ ਦੇ ਸੰਬੰਧ ਦੇ ਵਿੱਚ ਬਹੁਤ ਜ਼ਿਆਦਾ ਟੋਰਚਰ ਕੀਤਾ ਸੀਗਾ ਸੋ ਇਹਨਾਂ ਦੀ ਤਾਂ ਲਾਈਫ ਦਾ ਯੂ ਟਰਨ ਉਦੋਂ ਵੱਜਦਾ ਕਿ ਇਹ ਪਹਿਲਾਂ ਇਹਨਾਂ ਨੇ ਇੱਕ ਟੀਚਿੰਗ ਲਾਈਨ ਚੂਜ ਕੀਤੀ ਸੀ LLM ਕਰਨ ਤੋਂ ਮਗਰੋਂ ਫਿਰ ਇਹਨਾਂ ਨੇ ਇਸ ਕਾਰਨ ਕਰਕੇ ਜਿਹੜੀ ਹੈਗੀ ਵਕਾਲਤ ਆਪਣੀ ਪ੍ਰੈਕਟਿਸ ਸ਼ੁਰੂ ਕਰਤੀ ਸੋ ਇਸ ਸਮੇਂ ਦੇ ਦੌਰਾਨ ਜਿਹੜੀ ਇਹਨਾਂ ਦੇ ਫਾਦਰ ਸਾਹਿਬ ਸੀ ਜਿਹੜੇ IAS ਸੀਗੇ ਉਹਨਾਂ ਨੇ ਇੱਕ ਲੰਬੀ ਲੜਾਈ ਲੜੀ ਤੇ ਲੰਬੀ ਲੜਾਈ ਲੜਦੇ ਲੜਦੇ ਉਹਨਾਂ ਦੀ ਵੀ ਮੌਤ ਹੋ ਗਈ ਸੋ ਅਖੀਰਲੇ ਟਾਈਮ ਦੇ ਵਿੱਚ ਕਹਿ ਲੋ ਵੀ ਉਹ ਇੰਨੇ ਜ਼ਿਆਦਾ ਨਿਰਾਸ਼ਾਜਨਕ ਆਲਮ ਦੇ ਵਿੱਚ ਸੀਗੇ ਕਿ ਉਹਨਾਂ ਨੂੰ ਬਿਲਕੁਲ ਸਾਡੇ ਜਿਹੜੇ ਸਿਸਟਮ ਤੋਂ ਜਿਹੜੀ ਹੈਗੀ ਆ ਇਨਸਾਫ ਮਿਲਣ ਦੀ ਜਿਹੜੀ ਆਸ ਹੈ ਉਹ ਮਤਲਬ ਉਹਨਾਂ ਦੇ ਚਿਹਰੇ ਤੇ ਬਿਲਕੁਲ ਵੀ ਝਲਕ ਨਹੀਂ ਸੀ ਜਿਵੇਂ ਇੱਕ ਬੰਦਾ ਨਿਰਾਸ਼ ਹੋ ਚੁੱਕਿਆ ਹੈਗਾ ਹੁੰਦਾ ਹੈਗਾ ਕਿ ਮੈਨੂੰ ਮਤਲਬ ਜਿਹੜਾ ਇਨਸਾਫ਼ ਨਹੀਂ ਮਿਲ ਸਕਦਾ ਸੋ ਆਪਾਂ ਸੋਚ ਕੇ ਦੇਖੀਏ ਕਿ ਇੱਕ ਜਿਹੜਾ ਪਿਓ ਹੈਗਾ ਉਸ ਦੀ ਕੀ ਜਿਹੜੀ ਮਾਨਸਿਕ ਦਸ਼ਾ ਹੋਊਗੀ ਜਿਹਦੇ ਪੁੱਤ ਨੂੰ ਬਿਨਾਂ ਕਿਸੇ ਕਾਰਨ ਤੋਂ ਇੱਕ ਪੁਲਿਸ ਵਾਲੇ ਵੱਲੋਂ ਮਾਰ ਦਿੱਤਾ ਜਾਂਦਾ ਸੋ ਉਹ ਇੱਕ ਪਿਓ ਦਾ ਪੁੱਤ ਸੀ ਤੇ ਇਸ ਬੰਦੇ ਨੇ ਪਤਾ ਹੀ ਨਹੀਂ ਕਿੰਨੇ ਕੁ ਜਿਹੜੇ ਨਿਰਦੋਸ਼ ਜਿਹੜੇ ਨੌਜਵਾਨ ਸੀਗੀ ਸਾਡੀ ਨੌਜਵਾਨੀ ਦਾ ਕਾਹਨ ਕੀਤਾ ਸੀਗਾ ਸੋ ਪਿੱਛੇ ਜੇ ਇੱਕ ਚੈਨਲ ਤੋਂ ਜਿਹੜਾ ਸੀਗਾ ਇੰਟਰਵਿਊ ਹੁੰਦੀ ਹੈਗੀ ਆ ਸਰਬਦੀਪ ਸਿੰਘ ਵਿਰਕ ਜੋ ਕਿ ਇਹ ਵੀ DGP ਰਹਿ ਚੁੱਕੇ ਹੈਗੇ ਆ ਤੇ ਇਹ ਉਸ ਇੰਟਰਵਿਊ ਦੇ ਦੌਰਾਨ ਦੱਸਦੇ ਹੈਗੇ ਆ ਕਿ ਇਸ ਜਿਹੜੇ ਬੰਦੇ ਨੇ ਮਤਲਬ ਬਹੁਤ ਸਾਰੇ ਜਿਹੜੇ ਨਿਰਦੋਸ਼ ਨੌਜਵਾਨ ਜਿਹੜੇ ਸੀਗੇ ਇਸ ਨੇ ਮਾਰੇ ਸੀਗੇ ਸੋ ਉਹਨਾਂ ਦੇ ਦੱਸਣ ਦੇ ਅਕੋਰਡਿੰਗ ਜਿਹੜਾ ਸਾਡੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੈ ਇਹਨਾਂ ਨੂੰ ਵੀ ਨਜਾਇਜ਼ ਇਸ ਬੰਦੇ ਨੇ ਕੇਸ ਦੇ ਵਿਚ ਫਸਾਇਆ। ਉਹ ਉੱਥੇ ਕਹਿੰਦੇ ਆ ਵਿਰਕ ਸਾਹਿਬ ਕਿ ਉਹ ਨਿਰਦੋਸ਼ ਸੀ ਤੇ ਬਿਨਾਂ ਕਿਸੇ ਕਾਰਨ ਤੋਂ ਉਸ ਨੂੰ ਕੇਸ ਦੇ ਵਿਚ ਉਲਝਾਇਆ ਤੇ ਇਹ ਬੰਦਾ ਓਪਨਲੀ ਕਹਿ ਰਿਹਾ ਸੀ ਕਿ ਮੈਂ ਦਵਿੰਦਰ ਪਾਲ ਭੁੱਲਰ ਨੂੰ ਮਾਰ ਦੇਣਾ। ਸੋ ਦੇਖੋ ਵੀ ਇਹਨਾਂ ਬੰਦਿਆਂ ਦੇ ਮਗਰ ਕਿੱਡੀਆਂ ਕੁ ਵੱਡੀਆਂ ਜਿਹੜੀਆਂ ਤਾਕਤਾਂ ਹੋਣਗੀਆਂ ਜਿਹਦੇ ਕਰਕੇ ਇਹ ਲੋਕ ਇੰਨੇ ਨਿਡਰ ਹੋ ਕੇ ਜਿਹੜੇ ਹੈਗੇ ਆ ਵੀ ਇੰਨਾ ਜਿਹੜੀ ਇਹ ਮਾਰ ਰਹੇ ਆ, ਜ਼ੁਲਮ ਕਰ ਰਹੇ ਆ ਅਣਗਿਣਤ ਲੋਕਾਂ ਨੂੰ ਬਿਨਾਂ ਕਿਸੇ ਡਰ ਭੈ ਖੌਫ ਦੇ। ਸੋ ਉਸ ਤੋਂ ਮਗਰੋਂ ਆ ਕੇ ਫਿਰ ਤੁਸੀਂ ਇਹ ਦੇਖੋ ਕਿ ਸਾਡੀਆਂ ਸਰਕਾਰਾਂ, ਸਾਡੀ ਲੀਡਰਸ਼ਿਪ, ਮੈਂ ਕਹਿੰਦਾ ਦੂਜੀਆਂ ਸਰਕਾਰਾਂ ਹੋਣ, ਦੂਜੀ ਲੀਡਰਸ਼ਿਪ ਹੋਵੇ, ਅਸੀਂ ਫੇਰ ਵੀ ਕਹਿ ਸਕਦੇ ਹਾਂ ਹਾਂਜੀ ਇਹ ਕਾਂਗਰਸ ਸਰਕਾਰ ਹੈ, ਹਾਂਜੀ ਇਹ ਭਾਜਪਾ ਸਰਕਾਰ ਹੈ ਜਾਂ ਹੋਰ ਸਰਕਾਰ ਹੈ, ਵੀ ਇਹ ਸਾਡਾ ਜਿਹੜਾ ਦਰਦ ਹੈਗੀਆਂ ਨਹੀਂ ਸਮਝ ਸਕਦੀਆਂ। ਸੋ ਸਾਡੀ ਏਦੋ ਵੱਡੀ ਜਿਹੜੀ ਬਦਕਿਸਮਤੀ ਕੀ ਹੋਊਗੀ, ਸਾਡੀਆਂ ਆਪਣੀਆਂ ਸਰਕਾਰਾਂ ਇਹੋ ਜਿਹੇ ਬੰਦਿਆਂ ਨੂੰ ਡੀ ਜੀ ਪੀਆਂ ਦੇ ਅਹੁਦਿਆਂ ਤੇ ਨਵਾਜ਼ਦੇ ਆ। ਸੋ ਸਾਡੀ ਜਿਹੜੇ ਪ੍ਰਕਾਸ਼ ਸਿੰਘ ਬਾਦਲ ਜਿਹੜੇ ਹੈਗੇ ਆ, ਇਹਨਾਂ ਨੇ ਸੁਖਬੀਰ ਸਿੰਘ ਬਾਦਲ ਨੇ ਇਸ ਬੰਦੇ ਨੂੰ ਜਿਹਨੇ ਸਾਡੇ ਹਜ਼ਾਰਾਂ ਸਿੱਖ ਨੌਜਵਾਨਾਂ ਦੇ ਖੂਨ ਦੇ ਨਾਲ ਖੇਡਿਆ, ਇਸ ਬੰਦੇ ਨੂੰ ਪੰਜਾਬ ਦਾ ਡੀ ਜੀ ਪੀ ਲਾਇਆ। ਇਜ਼ਹਾਰ ਆਲਮ ਉਹ ਵੀ ਇਸੇ ਕਹਿ ਲੋ ਇੱਕ ਘੜੀ ਦਾ ਹਿੱਸਾ, ਇਹੋ ਜਿਹੜੇ ਗੁੰਡਾ ਅਨਸਰ ਪੁਲਿਸ ਆਫਿਸਰ ਹੈਗੇ ਆ, ਉਹਨਾਂ ਲੋਕਾਂ ਨੂੰ ਇਹ ਸਾਡੇ ਲੋਕਾਂ ਨੇ ਜਿਹੜੇ ਹੈਗੇ ਆ ਅਗਾਂਹ ਅੱਗੇ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਮਿਨਿਸਟਰੀਆਂ ਦੇ ਕੇ ਨਵਾਜ਼ਦੇ ਆ, ਟਿਕਟਾਂ ਦੇ ਕੇ ਖੜਾ ਕਰਦੇ ਹੈਗੇ ਆ। ਸੋ ਇੱਥੇ ਸਾਡੀ ਜਿਹੜੀ ਇਹ ਮਾੜੀ ਲੀਡਰਸ਼ਿਪ ਹੈ ਜਿੱਥੇ ਸਾਨੂੰ ਸ਼ਰਮ ਆਉਂਦੀ ਹੈ ਕਿ ਅਸੀਂ ਉਸ ਦਸ਼ਮੇਸ਼ ਪਿਤਾ ਦੀ ਜਿਹੜੇ ਵਾਰਸ ਹੈਗੇ ਆ, ਅਸੀਂ ਮਹਾਰਾਜਾ ਰਣਜੀਤ ਸਿੰਘ ਵਰਗੇ ਜਿਨ੍ਹਾਂ ਨੇ ਕਿ ਸਾਡੀ ਇੱਕ ਕੌਮ ਨੂੰ ਸੇਧ ਦਿੱਤੀ, ਇੱਕ ਖਾਲਸਾ ਰਾਜ ਕਾਇਮ ਕੀਤਾ, ਇੱਥੋਂ ਅਫਗਾਨਿਸਤਾਨ ਤੋਂ ਲੈ ਕੇ ਭੂਟਾਨ ਤੱਕ, ਅੱਜ ਤੱਕ ਕਹਿੰਦੇ ਫਿਰ ਅਫਗਾਨਿਸਤਾਨ ਦੇ ਵਿੱਚ ਕੋਈ ਕਿਸੇ ਨੂੰ ਅਫਗਾਨੀਆਂ ਨੂੰ ਹਰਾ ਨਹੀਂ ਸਕਿਆ, ਤਾਂ ਇੱਕੋ ਇੱਕ ਜਿਹੜੀ ਕੌਮ ਹੈਗੀ ਆ, ਇੱਕੋ ਇੱਕ ਜਿਹੜਾ ਜਰਨੈਲ ਹੈਗਾ, ਉਹਨਾਂ ਨੇ ਉੱਥੇ ਉਸ ਅਫਗਾਨ ਨੂੰ ਵੀ ਫਤਿਹ ਕੀਤਾ ਤੇ ਅੱਜ ਸਾਡੀ ਜਿਹੜੀ ਉਹ ਲੀਡਰਸ਼ਿਪ, ਉਹ ਸਾਡੀ ਕੌਮ ਦੀ ਲੀਡਰਸ਼ਿਪ ਆ, ਉਹ ਸਾਡੀ ਕੌਮ ਦੇ ਜਿਹੜੇ ਕਾਤਲ ਹੈਗੇ ਆ ਉਹਨਾਂ ਨੂੰ ਕੁਰਸੀਆਂ ਦੇ ਕੇ ਨਵਾਜ਼ ਰਹੀ ਹੈ। ਸੋ ਇਹੋ ਜਿਹੜੇ ਸੁਮੇਧ ਸੈਣੀ ਵਰਗੇ, ਇਜ਼ਹਾਰ ਆਲਮ ਵਰਗੇ, ਹੋਰ ਪਤਾ ਨੀ ਕਿੰਨੇ ਹੋਣਗੇ ਜਿਨ੍ਹਾਂ ਦੇ ਨਾਲ ਇਹਨਾਂ ਦੀਆਂ ਜਿਹੜੀਆਂ ਗਲਵੱਕੜੀਆਂ ਪਾਈਆਂ ਸਾਡੇ ਲੀਡਰਾਂ ਦੀਆਂ, ਇਹਨਾਂ ਦੇ ਨਾਲ ਇਹਨਾਂ ਦੀਆਂ ਸਾਂਝਾਂ ਹੈਗੀਆਂ। ਸੋ ਇਹੋ ਜਿਹੜੇ ਹੈਗੇ ਆ ਆਪਣੇ ਸੁਮੇਧ ਸੈਣੀ ਵਰਗੇ ਬੰਦੇ, ਜਿਹੜੇ ਕਾਤਲ ਬੰਦੇ ਹੈਗੇ ਆ, ਅੱਜ ਵੀ ਇਹ ਲੋਕ ਬੇਖੌਫ ਹੋ ਕੇ ਇਸੇ ਤਰ੍ਹਾਂ ਤੁਰੇ ਫਿਰਦੇ ਆ, ਜਾਂ ਹੁਣ ਕਹਿੰਦੇ ਆ ਪਿੱਛੇ ਜੇ ਖਬਰਾਂ ਆਈਆਂ ਸੀਗੀਆਂ ਕਿ ਇਹ ਭੱਜਿਆ ਹੋਇਆ, ਇਹ ਕਿਵੇਂ ਪੋਸੀਬਲ ਹੈਗਾ ਕਿ ਉਹਦਾ ਮਤਲਬ ਅਸੀਂ ਪੰਜਾਬ ਦੀ ਗੱਲ ਕਰ ਦਈਏ ਜਾਂ ਇੰਡੀਆ ਦੀ ਗੱਲ ਕਰ ਦਈਏ, ਜੇ ਸਰਕਾਰ ਚਾਹੇ ਜਾਂ ਪੁਲਿਸ ਚਾਹੇ ਤਾਂ ਇੱਕ ਚਿੜੀ ਨੀ ਫੜਕਣ ਦਿੰਦੀ ਤੇ ਇਹ ਬੰਦਾ ਉੱਥੋਂ ਕਿਸੇ ਥਾਂ ਤੋਂ ਭੱਜ ਜੇ ਕਰਦੇ। ਸੋ ਇਹੋ ਜਿਹੇ ਬੰਦੇ ਨੂੰ ਸਾਡੀਆਂ ਜਿਹੜੀਆਂ ਅਦਾਲਤਾਂ ਹੈਗੀਆਂ ਉਹਨਾਂ ਦਾ ਵੀ ਫਰਜ਼ ਬਣਦਾ, ਸਾਡੀਆਂ ਜਿਹੜੀਆਂ ਸਰਕਾਰਾਂ ਹੈਗੀਆਂ ਉਹਨਾਂ ਦਾ ਵੀ ਫਰਜ਼ ਬਣਦਾ ਕਿ ਫਾਸਟ ਟਰੈਕ ਕੇਸ ਚਲਾ ਕੇ ਇਹੋ ਜਿਹੇ ਬੰਦਿਆਂ ਨੂੰ ਇਹੋ ਜਿਹੀ ਸਜ਼ਾ ਦੇਣੀ ਚਾਹੀਦੀ ਹੈ ਕਿ ਜਿਹੜੇ ਬੰਦੇ ਜਿਹੜਾ ਲਾਅ ਐਂਡ ਆਰਡਰ ਜਿਹਨਾਂ ਲੋਕਾਂ ਨੇ ਮੇਨਟੇਨ ਕਰਨਾ, ਲਾਗੂ ਕਰਨਾ, ਇਹੋ ਜਿਹੀਆਂ ਸਜ਼ਾਵਾਂ ਦੇਣੀਆਂ ਚਾਹੀਦੀਆਂ ਜਿਹੜੀਆਂ ਕਿ ਦੂਜਿਆਂ ਲਈ ਇੱਕ ਐਗਜ਼ਾਮਪਲ ਹੋ ਕਿ ਤੁਸੀਂ ਇਹ ਕਰੋਗੇ ਤਾਂ ਤੁਹਾਨੂੰ ਆਹ ਸਜ਼ਾ ਮਿਲੂਗੀ, ਨਾ ਕਿ ਇਹੋ ਜਿਹੜੇ ਪੁਲਿਸ ਵਾਲੇ ਗੁੰਡੇ ਹੈਗੇ ਆ, ਜਿਹੜੇ ਬਦਮਾਸ਼ ਬੰਦੇ ਹੈਗੇ ਆ, ਇਹ ਬੇਖੌਫ ਹੋ ਕੇ ਕੱਲ ਨੂੰ ਕੁਛ ਵੀ ਕਰਨ ਕਤਨ। ਸੋ ਮਤਲਬ ਇਹ ਬਿਨਾਂ ਥਾਪੜਿਆਂ ਤੋਂ ਇਹੋ ਜਿਹੀਆਂ ਚੀਜ਼ਾਂ ਪੋਸੀਬਲ ਨਹੀਂ ਹੁੰਦੀਆਂ। ਸੋ ਬੜੀਆਂ ਵੱਡੀਆਂ ਤਾਕਤਾਂ ਜਿਹੜੀਆਂ ਕਿ ਇਹ ਸਭ ਕੁਛ ਕਰਦੀਆਂ ਕਰਵਾਉਂਦੀਆਂ ਹੈਗੀਆਂ, ਤੇ ਸਾਡੇ ਜਿਹੜੀਆਂ ਲੀਡਰਸ਼ਿਪ ਦੇ ਸਾਡੀਆਂ ਜਿਹੜੀਆਂ ਸਰਕਾਰਾਂ ਹੈਗੀਆਂ ਉਹ ਉਹਨਾਂ ਦਾ ਇੱਕ ਹਿੱਸਾ ਹੈਗੇ ਆ। ਸੋ ਇਸ ਪਾਠ ਤੇ ਸਾਨੂੰ ਸਾਡਾ ਜਿਹੜਾ ਫਰਜ਼ ਬਣਦਾ ਹੈਗਾ ਕਿ ਅਸੀਂ ਇਹੋ ਜਿਹੀਆਂ ਜਿਹੜੇ ਸਾਡੀ ਜਿਹੜੀ ਲੀਡਰਸ਼ਿਪ ਹੈ, ਜਿਹੜੀ ਇਹ ਮਾੜੀਆਂ ਜਿਹੜੀਆਂ ਲੀਡਰਸ਼ਿਪ ਹੈ ਜਿਹੜੀਆਂ ਸਾਨੂੰ ਹੀ ਸਾਡੀ ਕੌਮ ਨੂੰ ਹੀ ਖਾ ਰਹੀਆਂ ਹੈਗੀਆਂ, ਉਹਨਾਂ ਨੂੰ ਕਦੇ ਵੀ ਅੱਗੇ ਨਾ ਲਿਆਂਦਾ ਜਾਵੇ। ਸੋ ਅਸੀਂ ਬੜੀਆਂ ਇਹੋ ਜਿਹੀਆਂ ਅਜੇ ਤੱਕ ਜਿਹੜੀਆਂ ਗਲਤੀਆਂ ਕਰ ਚੁੱਕੇ ਹੈਗੀਆਂ ਜਿਨ੍ਹਾਂ ਦਾ ਜਿਹੜਾ ਕੌਮ ਨੂੰ ਖਮਿਆਜਾ ਭੁਗਤਣਾ ਪੈਂਦਾ ਹੈਗਾ। ਸੋ ਇੱਥੇ ਇਹ ਥਾਂ ਤੇ ਫਰਜ਼ ਬਣਦਾ ਹੈਗਾ ਕਿ ਇਹੋ ਜਿਹੇ ਗੁੰਡੇ ਬੰਦੇ ਨੂੰ ਇਹੋ ਜਿਹੀ ਸਜ਼ਾ ਦੇਣੀ ਚਾਹੀਦੀ ਹੈ ਕਿ ਉਹ ਵੀ ਜਿਹੜੀ ਸਜ਼ਾ ਹੈਗੀ ਲੂੰ ਕੰਡੇ ਖੜੇ ਕਰਨ ਦੇਣ ਵਾਲੀ ਸਜ਼ਾ ਹੋਣੀ ਚਾਹੀਦੀ ਹੈ। ਪਰ ਹੁਣ ਵੀ ਜਿਹੜਾ ਜੋ ਉੱਥੇ ਚੱਲ ਰਿਹਾ ਹੈਗਾ, ਪਤਾ ਨੀ ਕਿ ਇਹ ਇੱਕ ਰਾਜਨੀਤੀ ਦਾ ਹਿੱਸਾ ਹੈਗਾ ਜਾਂ ਨਹੀਂ ਹੈਗਾ। ਇਹੀ ਸਵੇਦ ਸੈਣੀ ਪਹਿਲਾਂ ਵੀ ਸੀਗਾ ਤੇ ਪਹਿਲਾਂ ਕੁਛ ਨੀ ਹੋਇਆ। ਐਨੀ ਹਾਓ ਜੇ ਵਾਕਈ ਜਿਹੜੀ ਅੱਜ ਦੀ ਮੌਜੂਦਾ ਜਿਹੜੀ ਸਰਕਾਰ ਹੈ, ਕੈਪਟਨ ਸਰਕਾਰ ਹੈ, ਜੇ ਤਾਂ ਇਹਨਾਂ ਦੀ ਕਿਸੇ ਥਾਂ ਤੇ ਜ਼ਮੀਰ ਜਾਗੀ ਹੈ ਜਾਂ ਇਹਨੂੰ ਲੱਗਿਆ ਕਿਸੇ ਥਾਂ ਤੇ ਵੀ ਇਹ ਸੱਚ ਹੈ ਤੇ ਹੋਣਾ ਚਾਹੀਦਾ, ਤਾਂ ਫਿਰ ਤਾਂ ਚੰਗੀ ਗੱਲ ਹੈ। ਤੇ ਜੇ ਕਿਸੇ ਪਾਰਟ ਤੇ ਕਹਿ ਲੋ ਕਿ ਕੋਈ ਇਹ ਰਾਜਨੀਤੀ ਖੇਡੀ ਕਰੀ ਹੈਗੀ ਹੈ, ਕੁਛ ਸਮੇਂ ਵਾਸਤੇ ਖੇਡੀ ਕਰੀ ਹੈਗੀ ਹੈ, ਤੇ ਫਿਰ ਕਹਿ ਲੋ ਵੀ ਪ੍ਰਮਾਤਮਾ ਹੀ ਇਹਨਾਂ ਲੋਕਾਂ ਨੂੰ ਸਜ਼ਾ ਜਿਹੜੀ ਹੈਗੀ ਹੈ ਦੇਊਗਾ। ਸੋ ਇਹ ਜਿਹੜਾ ਸਮੇਧ ਸੈਣੀ ਦਾ ਕਿੱਸਾ ਹੈਗਾ, ਜੇ ਆਪਾਂ ਇਸ ਕੱਲੇ ਬੰਦੇ ਦੇ ਜਿਹੜੇ ਕਿੱਸੇ ਆਪਾਂ ਡਿਸਕਸ ਕਰਨ ਲੱਗ ਪਈਏ, ਇਹਨਾਂ ਤੇ ਝਾਤੀ ਮਾਰਨ ਲੱਗ ਪਈਏ, ਤੇ ਪਤਾ ਨੀ ਸਾਨੂੰ ਇਹਨਾਂ ਦੀਆਂ ਲੂ ਕੰਡੇ ਕਰਨ ਵਾਲੀਆਂ ਜਿਹੜੀਆਂ ਕਹਾਣੀਆਂ ਉਹਨਾਂ ਨੂੰ ਪੜਨ ਤੇ ਜਾਂ ਸੁਣਨ ਤੇ ਜਾਂ ਵਿਚਾਰਨ ਤੇ ਪਤਾ ਨੀ ਕਿੰਨੇ ਕੁ ਦਿਨ ਲੱਗ ਜਾਣਗੇ। ਸੋ ਇਹਨਾਂ ਲੋਕਾਂ ਨੇ ਇੰਨਾ ਕੁ ਜ਼ਿਆਦਾ ਜਿਹੜਾ ਜ਼ੁਲਮ ਕੀਤਾ ਹੈਗਾ ਕਿ ਅਸੀਂ ਉਹ ਜ਼ੁਲਮ ਨੂੰ ਸੁਣ ਵੀ ਨੀ ਸਕਦੇ। ਤੇ ਸੋਚ ਕੇ ਦੇਖੋ ਕਿ ਜਿੰਨਾ ਪਰਿਵਾਰਾਂ ਨੇ, ਜਿੰਨਾ ਯੋਧਿਆਂ ਨੇ ਉਸ ਜਿਹੜੇ ਜ਼ੁਲਮ ਨੂੰ ਆਪਦੇ ਪਿੰਡੇ ਤੇ ਹੰਢਾਇਆ, ਉਹਨਾਂ ਤੇ ਕੀ ਬੀਤੀ ਹੋਊਗੀ। ਸੋ ਆਓ ਆਪਾਂ ਗੱਲਾਂ ਬਾਤਾਂ ਦੇ ਨਾਲ ਨਾਲ ਆਪਾਂ ਗੀਤ ਸੰਗੀਤ ਦਾ ਵੀ ਆਪਾਂ ਆਨੰਦ ਮਾਣਦੇ ਹਾਂ। ਤੇ ਅਗਲਾ ਜਿਹੜਾ ਗੀਤ ਹੈਗਾ ਮਨਮੋਹਨ ਵਾਰਸ ਤੇ ਕਮਲ ਹੀਰ ਦੀ ਆਵਾਜ਼ ਦੇ ਵਿੱਚ, ਨਾ ਕੱਢੀਏ ਗਾਲਾਂ ਭਾਵੇਂ ਗੁੱਸੇ ਜਿਹੜੇ ਹੋਣ ਹਜ਼ਾਰਾਂ, ਸੁਣਦੇ ਹਾਂ ਮਨਮੋਹਨ ਵਾਰਸ ਦੀ ਆਵਾਜ਼ ਦੇ ਵਿੱਚ। ਸੋ ਇਹ ਗੀਤ ਸੀਗਾ ਆਪਣੇ ਮਨਮੋਹਨ ਵਾਰਸ ਦੀ ਆਵਾਜ਼ ਦੇ ਵਿਚ, ਨਾ ਕਦੇ ਮਾਂ ਦੀ ਗਾਲ ਕਿਸੇ ਨੂੰ। ਸੋ ਆਪਾਂ ਨੂੰ ਜਿਹੜੀ ਨਾ ਮਾਂ ਨਾ ਭੈਣ ਦੀ ਜਿਹੜੀ ਹੈਗੀ ਆ, ਨਾ ਗਾਲ ਕੱਢਣੀ ਚਾਹੀਦੀ ਹੈ, ਨਾ ਮਾੜਾ ਬੋਲਣਾ ਚਾਹੀਦਾ, ਕਿਉਂਕਿ ਜਿਹੜੀ ਇੱਜ਼ਤ ਹੈਗੀ ਆ, ਇੱਜ਼ਤਾਂ ਹਮੇਸ਼ਾ ਸਾਡੀਆਂ ਸਾਂਝੀਆਂ ਹੁੰਦੀਆਂ ਹੈਗੀਆਂ। ਸੋ ਚਾਹੇ ਸਾਡਾ ਦੁਸ਼ਮਣ ਹੈਗਾ, ਉਹਦੀ ਮਾਂ ਵੀ ਸਾਡੇ ਵਾਸਤੇ ਮਾਂ ਤੇ ਉਹਦੀ ਭੈਣ ਵੀ ਸਾਡੇ ਵਾਸਤੇ ਭੈਣ ਹੈਗੀ ਆ। ਸੋ ਆਪਾਂ ਗੱਲ ਕਰ ਰਹੇ ਸੀ ਸੁਮੇਧ ਸੈਣੀ ਤੇ ਕਿ ਇਹੋ ਜਿਹੜੇ ਗੁੰਡੇ ਅਨਸਰ ਲੋਕ ਆ, ਇਹਨਾਂ ਨੂੰ ਜਿਹੜੇ ਥਾਪੜੇ ਹੈਗੇ ਆ, ਉਹ ਵੀ ਸਾਡੀਆਂ ਸਰਕਾਰਾਂ ਦੇ ਥਾਪੜੇ ਹੈਗੇ ਆ। ਤੋ ਸਾਡੀਆਂ ਜਿਹੜੀਆਂ ਮਾੜੀਆਂ ਲੀਡਰਸ਼ਿਪ ਹੈਗੇ ਆ, ਸਾਡੇ ਜਿਹੜੇ ਆਪਣੇ ਬਣਾਏ ਹੋਏ ਜਿਹੜੇ ਲੀਡਰ ਹੈਗੇ ਆ, ਉਹੀ ਸਾਡੇ ਦੁਸ਼ਮਣ ਆ। ਇੱਕ ਦੁਸ਼ਮਣ ਬਾਹਰੀ ਦੁਸ਼ਮਣ ਹੁੰਦਾ ਹੈਗਾ, ਸਾਨੂੰ ਵੀ ਪਤਾ ਕਿ ਚਾਹੇ ਅਸੀਂ ਆਪਾਂ ਦਸ਼ਮੇਸ਼ ਪਿਤਾ ਤੋਂ ਲੈ ਕੇ ਚੱਲੀਏ ਕਿ ਉਦੋਂ ਵੀ ਸਾਡਾ ਜਿਹੜਾ ਦੁਸ਼ਮਣ ਸੀਗਾ ਤੇ ਸਮੇਂ ਸਮੇਂ ਦੇ ਨਾਲ ਦੁਸ਼ਮਣ ਸਾਡੇ ਤੇ ਵਾਰ ਕਰਦਾ ਰਿਹਾ ਸੀਗਾ। ਸੋ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਦੁਸ਼ਮਣ ਜਿਹੜਾ ਹੈਗਾ, ਚਲੋ ਦੁਸ਼ਮਣ ਦੇ ਨਾਲ ਤਾਂ ਬੰਦਾ ਸਿੱਝ ਲੈਂਦਾ ਹੈਗਾ, ਤੇ ਜਿਹੜੇ ਕਈ ਆਪਣੇ ਭੇਸ ਦੇ ਵਿੱਚ ਸਾਡੇ ਆਪਣੇ ਵਿੱਚ ਜਿਹੜੇ ਦੁਸ਼ਮਣ ਹੁੰਦੇ ਆ, ਆਪਦੇ ਜਿਹੜੇ ਦੁਸ਼ਮਣ ਹੁੰਦੇ ਆ, ਉਹਨਾਂ ਨਾਲ ਕਈ ਵਾਰੀ ਜਿਹੜਾ ਸਿੱਝਣਾ ਔਖਾ ਹੋ ਜਾਂਦਾ, ਕਿਉਂਕਿ ਉਹ ਸਾਡੇ ਇੱਕ ਪਾਰਟ ਹੁੰਦੇ ਹੈਗੇ ਆ। ਸੋ ਕਹਿੰਦੇ ਹਮੇਸ਼ਾ ਜਿਹੜਾ ਆਪਦਾ ਹੁੰਦਾ ਦੁਸ਼ਮਣ, ਉਹ ਬਹੁਤ ਮਾੜਾ ਹੁੰਦਾ। ਸੋ ਸਾਡੀ ਇੱਥੇ ਇਸ ਥਾਂ ਤੇ ਜਿਹੜੀ ਇੱਕ ਸਾਡੀ ਬਦਕਿਸਮਤੀ ਰਹੀ ਹੈਗੀ ਆ ਕਿ ਸਾਨੂੰ ਜਿਹੜੀਆਂ ਬਾਹਰੀ ਤਾਕਤਾਂ ਹੈਗੀਆਂ, ਬਾਹਰੀ ਦੁਸ਼ਮਣਾਂ ਦੀ ਜਿਹੜੀ ਮਾਰ ਹੈਗੀ ਆ, ਉਹ ਵੀ ਝੱਲਣੀ ਪੈ ਰਹੀ ਹੈ, ਤੇ ਸਾਨੂੰ ਜਿਹੜੀ ਅੰਦਰ ਦੇ ਸਾਡੇ ਜਿਹੜੇ ਦੁਸ਼ਮਣ ਹੈਗੇ ਆ, ਆਪਣੇ ਜਿਹੜੇ ਦੁਸ਼ਮਣ ਹੈਗੇ ਆ, ਜਿਹੜੇ ਸਭ ਤੋਂ ਵੱਡੇ ਜਿਹੜੇ ਖਤਰਨਾਕ ਹੈਗੇ ਆ, ਉਹਨਾਂ ਦੀ ਵੀ ਜਿਹੜੀ ਮਾਰ ਝੱਲਣੀ ਪੈ ਰਹੀ ਹੈ, ਚਾਹੇ ਉਹ ਸਾਡੀ ਕੌਮ ਤੇ ਹੈ, ਚਾਹੇ ਉਹ ਸਾਡੇ ਪੰਜਾਬ ਤੇ ਹੈਗੇ ਆ, ਮਾਰ ਅਸੀਂ ਹੀ ਅਖੀਰ ਝੱਲ ਰਹੇ ਹੈਗੇ ਆ। ਸੋ ਅੱਜ ਆਪਾਂ ਇੱਕ ਖਾਸ ਮੁਲਾਕਾਤ ਦੇ ਅਧੀਨ ਗੱਲਬਾਤ ਕਰਾਂਗੇ ਸੁਖਦੀਪ ਸਿੰਘ ਨਾਲ, ਜੋ ਕਿ ਕੈਨੇਡਾ ਦੇ ਵਾਸੀ ਹੈਗੇ ਆ, ਜਿਨ੍ਹਾਂ ਨੇ ਕਿ ਇੱਕ ਡਾਕੂਮੈਂਟਰੀ ਮੂਵੀ ਫਿਲਮ ਤਿਆਰ ਕੀਤੀ ਹੈਗੀ ਹੈ, ਦਾ ਫਾਈਨਲ ਅਸੌਲਟ, ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਸਾਡੇ ਜਿਹੜੇ ਪੰਜਾਬ ਤੇ ਪਾਣੀਆਂ ਤੇ ਕਿਸ ਤਰ੍ਹਾਂ ਜਿਹੜੇ ਡਾਕੇ ਪਏ ਹੈਗੇ ਆ। ਸੋ ਆਪਾਂ ਆਮ ਤੌਰ ਤੇ ਦੇਖਦੇ ਹੈਗੇ ਆ ਕਿ ਕੱਲਾ ਜਿਹੜਾ ਸਾਡੇ ਪੰਜਾਬ ਦੇ ਪਾਣੀਆਂ ਤੇ ਡਾਕੇ ਪਏ, ਜਿਹਦੇ ਨਾਲ ਸਾਨੂੰ ਜਿਹੜਾ ਇੰਨਾ ਲੋਸ ਹੋਇਆ, ਸਾਨੂੰ ਆਪ ਨੂੰ ਜਿਹੜੀ ਜ਼ਰੂਰਤ ਹੈਗੀ ਆ ਪਾਣੀ ਦੀ, ਪਰ ਉਹ ਸਾਡਾ ਜਿਹੜਾ ਪਾਣੀ ਹੈਗਾ ਹੋਰ ਨੂੰ, ਹੋਰ ਰਾਜਾਂ ਨੂੰ ਦਿੱਤਾ ਗਿਆ ਹੈਗਾ। ਸੋ ਇਸ ਦੇ ਪਾਣੀ ਦਾ ਤਾਂ ਸਾਡਾ ਜਿਹੜਾ ਲੋਸ ਹੋਇਆ ਉਹਦੇ ਨਾਲ ਆਰਥਿਕ ਪੱਖੋਂ ਤਕਰੀਬਨ 22,000 ਕਰੋੜ ਰੁਪਈਏ ਦਾ ਇਹ ਦੱਸਦੇ ਹੈਗੇ ਆ ਕਿ ਸਾਨੂੰ ਸਾਲ ਦਾ ਜਿਹੜੀ ਪਾਣੀ ਦੀ ਜਿਹੜੀ ਕੀਮਤ ਹੈਗੀ ਆ, ਉਹ ਫ੍ਰੀ ਦੇ ਵਿੱਚ ਦੂਜੀਆਂ ਜਿਹੜੀਆਂ ਸਟੇਟਾਂ ਨੂੰ ਦਿੱਤਾ ਜਾ ਰਿਹਾ। ਸੋ ਇਹਨਾਂ ਨੇ ਬੜੀ ਹੀ ਵਧੀਆ ਇੱਕ ਡਾਕੂਮੈਂਟਰੀ ਮੂਵੀ ਬਣਾਈ ਹੈ ਕਿ ਕਿਸ ਤਰ੍ਹਾਂ, ਕਿਸ ਤਰੀਕਿਆਂ ਦੇ ਨਾਲ ਸਾਡੇ ਤੇ ਜਿਹੜੇ ਡਾਕੇ ਮਾਰੇ ਗਏ ਆ ਪਾਣੀਆਂ ਤੇ, ਪੰਜਾਬ ਦੇ ਪਾਣੀਆਂ ਤੇ, ਜਿਹੜੀ ਯੋਜਨਾਬੱਧ ਤਰੀਕੇ ਦੇ ਨਾਲ ਸਾਡੇ ਦੁਸ਼ਮਣ ਨੇ ਸਾਡੇ ਪੰਜਾਬ ਨੂੰ ਖੋਖਲਾ ਕਰਨ ਵਾਸਤੇ, ਬੰਜਰ ਕਰਨ ਵਾਸਤੇ ਅੱਜ ਵੀ ਜਿਹੜੇ ਉਹ ਡਾਕੇ ਲਗਾਤਾਰ ਜਾਰੀ ਆ, ਤੇ ਇਸ ਦੇ ਨਾਲ ਨਾਲ ਸਾਨੂੰ ਹੋਰ ਵੀ ਜਿਹੜੀ ਹੈਗੀਆਂ ਮਾਰਾਂ ਜਿਹੜੀਆਂ ਝੱਲਣੀਆਂ ਪੈ ਰਹੀਆਂ, ਹਰ ਇੱਕ ਪੱਖੋਂ ਸਾਨੂੰ ਮਾਰਾਂ ਝੱਲਣੀਆਂ ਪੈ ਰਹੀਆਂ। ਸੋ ਅੱਜ ਅਸੀਂ ਬ੍ਰੇਕ ਤੋਂ ਮਗਰੋਂ ਉਹਨਾਂ ਦੇ ਨਾਲ ਜਿਹੜੀ ਹੈਗੀ ਆ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ। ਸੋ ਹੁਣ ਆਓ ਆਪਾਂ ਇੱਕ ਕੁਲਦੀਪ ਮਾਨਕ ਦੀ ਆਵਾਜ਼ ਦੇ ਵਿੱਚ ਸਿੰਘਾਂ ਨੂੰ ਲਲਕਾਰ ਦੀ ਅੱਜ ਭਾਗੋ ਮਾਈ ਗੀਤ ਸੁਣਦੇ ਹਾਂ।
I can't believe that it's real. I can't believe that it's happening.
Are you interested in becoming a presenter? Would you like to join Harman Radio? If so, contact Harman Radio on harmanradio.com. Thank you.
ਹਾਂ ਬਾਈ, ਕਿੱਦਾਂ ਤੂੰ? ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਾਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ। 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, मैं खुराक भी वधिया खाना आ ते कमजोरी ता दूर दी गल है हुण ता मैं कुल मिला के खुशी खुश आ
कुलार हस्पताल मोटापे लई मिनी गैस्ट्रिक बाईपास दा इंडिया दा सब तो पहला हस्पताल है अपना वजन घटाउन लई तुसी भी पता नोट कर लो कुलार हस्पताल GT रोड बीजा नेड़े खन्ना पंजाब इंडिया संपर्क नंबर 9878090001 9880 वेबसाइट विजिट करो kularhospital.com
जेकर तुसी भी अपना कैरियर बनाना चाहते हो ड्राइविंग दे विच तां फिकर करन दी कोई जरूरत नहीं तुसी सिर्फ एक दिन दे कोर्स करन तो बाद प्राप्त कर सकते हो ड्राइविंग लाइसेंस जी हाँ LRMR HR SC और MC इस तो इलावा बस अथॉरिटी अते रिफ्रेशर कोर्स सिर्फ एक दिन दा कोर्स करन तो बाद इस कोर्स दे विच बार बार फेल होन दा भी कोई डर नहीं अते ए कोर्स पूरे ऑस्ट्रेलिया दे विच मानता प्राप्त है पैना दे लई खास छूट ज्यादा जानकारी दे लई तुसी संपर्क कर सकते हो बवनदीप सिंह कंबोज JP कॉन्टेक्ट नंबर 04331134350 0433-113-435 ਹੁਣ ਤੁਸੀਂ ਵੀ ਸ਼ਾਨ ਦੇ ਨਾਲ ਟਰੱਕ ਬੱਸ ਜਾਂ ਟਰਾਲੇ ਦਾ ਲਾਇਸੈਂਸ ਬਣਾਓ ਅਤੇ ਸ਼ਾਨ ਦੇ ਨਾਲ ਡਾਲਰ ਕਮਾਓ
मैं प्रभजीत कौर डायरेक्टर वीजा एंड इमिग्रेशन तुहाडे रूबरू होया करांगी हर मंगलवार शाम 7 बजे हरमन रेडियो ते प्रोग्राम माइग्रेशन मैटर्स विच सो तैयार रहना जी अपने सवालां नाल
ब्रिस्बेन तो जसपाल संधु हरमन रेडियो दी दिलों सपोर्ट करदे ने जिन्हां दे कोल माइग्रेशन आदि मास्टर डिग्री दे नाल नाल इस खेत्र विच लम्मा चौड़ा तजर्बा भी है हर प्रकार दी वीजा प्रॉब्लम स्टूडेंट वीजा TR PR MRT एम्प्लायर वीजा इंडिया तो स्पाउस वीजा स्टूडेंट वीजा ते वख-वख कॉलेजां विच दाखले लई संपर्क करो जसपाल संधु नूं फोन नंबर 04117263 48 वधेरे जानकारी लई लॉग इन करो www.jaspalsandhu.com माइग्रेशन एजेंट रजिस्ट्रेशन नंबर 0851410
अपनी बिजनेस दी तरक्की लई तुसी भी हरमन रेडियो दी सेवावां हासिल कर सकदे हो हरमन रेडियो ते अपने बिजनेस दी ऐड देण लई जां किसी भी पसंदीदा प्रोग्राम नूं स्पॉन्सर करन लई संपर्क करो accounts@harmanradio.com जां harmanradio.com ते एडवर्टाइजमेंट सेक्शन च विजिट करो
तुसी सुन रहे हो अपना हरमन रेडियो 24 घंटे 7 दिन ऑस्ट्रेलिया दा पहला पंजाबी रेडियो हरमन रेडियो
24 घंटे 7 दिन।
अभी एक खास मुलाकात करने जा रहे हैं सुखदीप सिंह जिन्हां ने के एक बड़ी ही वधिया डॉक्यूमेंट्री फिल्म द फाइनल असाल्ट बनाई है ਤੇ ਜਿਸ ਦੇ ਵਿਚ ਓਹਨਾ ਨੇ ਕਿਵੇਂ ਸਾਡੇ ਪੰਜਾਬ ਦੇ ਪਾਣੀਆਂ ਤੇ ਡਾਕੇ ਪਏ ਕੀ ਸਾਡੇ ਨਾਲ ਸਮੇਂ ਸਮੇਂ ਤੇ ਹੁੰਦਾ ਆਇਆ ਤੇ ਅੱਜ ਅਸੀਂ ਕਿਸ ਥਾਂ ਤੇ ਕਿਸ ਜਗ੍ਹਾ ਤੇ ਪਹੁੰਚ ਚੁੱਕੇ ਹਾਂ ਸੋ ਬੜੀ ਡਿਟੇਲ ਦੇ ਵਿਚ ਇਹਨਾਂ ਨੇ ਇਸ ਚੀਜ਼ ਨੂੰ ਸਟੱਡੀ ਕੀਤਾ ਤੇ ਉਸ ਤੋਂ ਮਗਰੋਂ ਸਾਰੀ ਦੀ ਸਾਰੀ ਜਿਹੜੀ ਪਿਕਚਰ ਸੀਗੀ ਸਾਡੀ ਸਾਰੀ ਦੁਨੀਆਂ ਦੇ ਰੂਬਰੂ ਲੈ ਕੇ ਆਂਦੀ ਸੋ ਸਭ ਤੋਂ ਪਹਿਲਾਂ ਸੁਖਦੀਪ ਸਿੰਘ ਜੀ ਤੁਹਾਡਾ ਸਵਾਗਤ ਹੈ ਹਰਮਨ ਰੇਡੀਓ ਤੇ
ਧੰਨਵਾਦ ਵੀਰ ਜੀ ਤੁਹਾਨੂੰ ਤੇ ਸਾਰੇ ਹੀ ਸਰੋਤਿਆਂ ਨੂੰ ਜਿਹੜੇ ਇਸ ਵੇਲੇ ਤੁਹਾਡਾ ਪ੍ਰੋਗਰਾਮ ਸੁਣ ਰਹੇ ਨੇ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੁਖਦੀਪ ਸਿੰਘ ਜੀ ਆਪਾਂ ਮਤਲਬ ਸਿੱਧਾ ਪੁਆਇੰਟ ਤੇ ਡਿਸਕਸ ਕਰਨ ਚੱਲੀਏ ਮੈਂ ਚਾਹੂੰਗਾ ਕਿ ਸਭ ਤੋਂ ਪਹਿਲਾਂ ਤੁਸੀਂ ਸਾਡੇ ਦੁਨੀਆਂ ਭਰ ਦੇ ਸਰੋਤਿਆਂ ਨੂੰ ਥੋੜੀ ਜਿਹੀ ਬਰੀਫ ਜੀ ਆਪਦੇ ਬਾਰੇ ਜਾਣਕਾਰੀ ਦਿਓ ਕਿ ਤੁਸੀਂ ਪੰਜਾਬ ਦੇ ਵਿੱਚ ਕਿੱਥੋਂ ਬਿਲੋਂਗ ਕਰਦੇ ਹੋ ਤੇ ਕੀ ਤੁਸੀਂ ਮਤਲਬ ਜਿਹੜੀ ਉੱਥੇ ਪੰਜਾਬ ਦੇ ਵਿੱਚ ਸਟੱਡੀ ਕੀਤੀ ਕਿਸ ਲੈਵਲ ਤੱਕ ਕਿਸ ਕਾਲਜ ਦੇ ਵਿੱਚ ਜਾਂ ਸਕੂਲ ਦੇ ਵਿੱਚ ਸਟੱਡੀ ਕੀਤੀ ਤੇ ਉਸ ਤੋਂ ਮਗਰੋਂ ਦਾ ਥੋੜਾ ਜਿਹਾ ਆਪਦਾ ਬਰੀਫ ਦੇ ਵਿੱਚ ਸਫ਼ਰ ਜਿਹੜਾ ਹੈਗਾ ਕੈਨੇਡਾ ਦਾ ਉਹਦੇ ਬਾਰੇ ਦੱਸੋ
ਹਾਂਜੀ ਵੀਰ ਜੀ ਮੈਂ ਜਾਣੀ ਆਪਦੇ ਬਾਰੇ ਮੈਂ ਕੀ ਦੱਸਾਂ ਬੇਸਿਕਲੀ ਆਪਾਂ ਸਾਰੇ ਹੀ ਇੱਕ ਸਧਾਰਨ ਪਰਿਵਾਰਾਂ ਤੋਂ ਉੱਠ ਕੇ ਆਏ ਹੋਏ ਆ ਜਿੰਨੇ ਵੀ ਵੀਰ ਭੈਣ ਖਾਸ ਕਰਕੇ ਆਪਾਂ ਜਿਹੜੇ ਵੀ ਵਿਦੇਸ਼ਾਂ ਦੀ ਧਰਤੀ ਨੂੰ ਜਦੋਂ ਕੂਚ ਕਰਦਾ ਬੰਦਾ ਉਹ ਬਹੁਤ ਜ਼ਿਆਦਾ ਸ਼ੌਕ ਨਾਲ ਤਾਂ ਕਰਦਾ ਨੀ ਇੱਕ ਵਧੀਆ ਫਿਊਚਰ ਦੇ ਲਈ ਤੇ ਇੱਕ ਵਧੀਆ ਜ਼ਿੰਦਗੀ ਜਿਉਣ ਦੇ ਮਨਸ਼ਾ ਦੇ ਲਈ ਕਰਦਾ ਉਹ ਤੋਂ ਇੱਕ ਗੱਲ ਯਾਰ ਹੁੰਦੀ ਹੈ ਵੀ ਜਿਹੜੀ ਵੀ ਆਪਾਂ ਜ਼ਿੰਦਗੀ ਜਿਉਂ ਰਹੇ ਹੁੰਦੇ ਹਾਂ ਉਹਦੇ ਤੋਂ ਬਹੁਤ ਜ਼ਿਆਦਾ ਅਸੀਂ ਸੈਟਿਸਫਾਈਡ ਨਹੀਂ ਹੁੰਦੇ ਸੋ ਮੈਂ ਵੀ ਇੱਕ ਸਧਾਰਨ ਪਰਿਵਾਰ ਚੋਂ ਇੱਕ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਇੱਕ ਛੋਟਾ ਜਿਹਾ ਪਿੰਡ ਆ ਉੱਥੋਂ ਬਿਲੋਂਗ ਕਰਦਾ ਤੇ ਮੈਂ 1994 ਤੋਂ ਕੈਨੇਡਾ ਦੇ ਵਿੱਚ ਰਹਿ ਰਿਹਾ ਵਾਂ ਮੇਰੀ ਜਿਹੜੀ ਪਿਛਲੀ ਪੜ੍ਹਾਈ ਆ ਉਹ ਮੈਂ ਸਾਇੰਸ ਦਾ ਸਟੂਡੈਂਟ ਸੀਗਾ ਤੇ ਉਸ ਤੋਂ ਬਾਅਦ ਮੈਂ ਟੈਲੀਕਮਿਊਨੀਕੇਸ਼ਨ ਦੇ ਵਿੱਚ ਮੈਂ ਸਾਊਥ ਤੋਂ ਸਟੱਡੀ ਕੀਤੀ ਕੈਨੇਡਾ ਦੇ ਵਿੱਚ ਆ ਕੇ ਮੇਰੀ ਲਾਈਨ ਥੋੜੀ ਜਿਹੀ ਚੇਂਜ ਹੋ ਗਈ ਮੈਂ ਕੰਪਿਊਟਰ ਇੰਜੀਨੀਅਰਿੰਗ ਵਾਲੇ ਪਾਸੇ ਨੂੰ ਚਲਿਆ ਗਿਆ ਤੇ ਇੱਥੇ ਆ ਕੇ ਮੈਂ ਦੁਬਾਰੇ ਆਪਦੀ ਡਿਗਰੀ ਹਾਸਲ ਕਰਕੇ ਤੇ ਉਸ ਪ੍ਰੋਫੈਸ਼ਨ ਦੇ ਵਿੱਚ ਮੈਂ ਲਗਾਤਾਰ ਕੰਮ ਕਰਦਾ ਰਿਹਾ ਆਈ ਟੀ ਮੇਰਾ ਮੇਨ ਕਿੱਤਾ ਵਾ ਫਿਲਮ ਮੇਕਿੰਗ ਮੇਰਾ ਕੋਈ ਨਾ ਪ੍ਰੋਫੈਸ਼ਨ ਸੀ ਤੇ ਨਾ ਹੀ ਕੋਈ ਇਹ ਲਾਈਨ ਸੀਗੀ ਮੇਰੇ ਲਈ ਇਹ ਤਾਂ ਜਸਟ ਇੱਕ ਕੁਦਰਤੀ ਇੱਕ ਸਬੱਬ ਬਣਿਆ ਜਿਹਦੇ ਵਿੱਚੋਂ
ਸੋ ਤੁਸੀਂ ਜਿਵੇਂ ਫਾਈਨਲ ਸਾਲਟ ਇੱਕ ਡਾਕੂਮੈਂਟਰੀ ਮੂਵੀ ਬਣਾਈ ਕਿਵੇਂ ਮਤਲਬ ਤੁਸੀਂ ਜਿਵੇਂ ਹੁਣ ਇੱਕ ਇੰਜੀਨੀਅਰਿੰਗ ਫੀਲਡ ਦੇ ਸੀਗੇ ਸਟੂਡੈਂਟ ਹੁਣ ਵੀ ਜਿਵੇਂ ਤੁਸੀਂ ਦੱਸਿਆ ਕਿ ਆਈ ਟੀ ਫੀਲਡ ਚ ਕੰਮ ਕਰ ਰਹੇ ਹੋ ਪਹਿਲਾਂ ਤੁਸੀਂ ਜਿਹੜੀ ਬੈਚੁਲਰ ਇੰਜੀਨੀਅਰਿੰਗ ਦੇ ਵਿੱਚ ਇੱਥੇ ਕੈਨੇਡਾ ਕੇ ਕੀਤੀ ਤੇ ਉਸ ਤੋਂ ਪਹਿਲਾਂ ਟੈਲੀਕਮਿਊਨੀਕੇਸ਼ਨ ਦੇ ਵਿੱਚ ਤੁਸੀਂ ਰਹੇ ਸੋ ਮਤਲਬ ਬਿਲਕੁਲ ਸਿੱਧਾ ਜਿਵੇਂ ਆਪਾਂ ਯੂ ਟਰਨ ਦੀ ਗੱਲ ਕਰਦੇ ਹੈਗੇ ਆ ਤੇ ਇਸ ਲਾਈਨ ਦੇ ਵਿੱਚ ਜਾਂ ਕਿਵੇਂ ਤੁਸੀਂ ਚੂਜ਼ ਕਿਵੇਂ ਕੀਤਾ ਇਸ ਜਿਹੜੀ ਹੈਗੀ ਆ ਡਾਕੂਮੈਂਟਰੀ ਫਿਲਮ ਨੂੰ
ਇਹ ਵੀ ਇੱਕ ਬੜਾ ਸਵਾਬੀ ਬਣਿਆ ਕਿਉਂਕਿ ਮੈਂ ਜਦੋਂ ਕੈਨੇਡਾ ਦੇ ਵਿੱਚ ਆਇਆ ਮੈਨੂੰ ਇੱਥੇ ਆਪਦੀ ਐਕਚੁਲੀ ਦੁਬਾਰੇ ਸਕੂਲ ਬੈਕ ਪੜ੍ਹਾਈ ਕਰਨ ਤੋਂ ਪਹਿਲਾਂ ਮੈਂ ਟੈਕਸੀ ਚਲਾਉਂਦਾ ਸੀ ਉੱਥੇ ਸਾਡੇ ਦੋਸਤ ਮਿੱਤਰ ਕਾਫੀ ਜਾਣੀ ਇੱਕ ਵਧੀਆ ਸਰਕਲ ਬਣ ਗਿਆ ਉਸ ਤੋਂ ਬਾਅਦ ਸਾਡੇ ਸ਼ਾਇਦ ਤੁਸੀਂ ਆਸਟ੍ਰੇਲੀਆ ਦੇ ਵਿੱਚ ਵੀ ਮੇਰਾ ਖਿਆਲ ਉਹ ਤੋਂ ਬੜੀ ਭਲੀ ਭਾਂਤ ਜਾਣੇ ਹੋਵੋਗੇ ਵੀ ਕੈਨੇਡਾ ਦੇ ਸਿੱਖ ਇੱਕ ਮੁਹਿੰਮ ਇੱਥੇ 1984 ਦੇ ਕਤਲੇਆਮ ਨੂੰ ਸਮਰਪਿਤ ਕਰਦੇ ਨੇ ਤੇ ਪਿਛਲੇ 21 ਸਾਲਾਂ ਤੋਂ ਮੈਨੂੰ ਵੀ ਖੁਸ਼ਕਿਸਮਤੀ ਨਾਲ ਉਹਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਉੱਥੋਂ ਜਦੋਂ ਕਿਉਂਕਿ ਆਏ ਤਾਂ ਪੰਜਾਬ ਤੋਂ ਸੀ ਬੜੀ ਸੁਰਤ ਸੀਗੀ 1984 ਵੇਲੇ ਵੀ ਛੋਟੇ ਨਹੀਂ ਸੀਗੇ ਪਤਾ ਸੀਗਾ ਵੀ ਕੀ ਕੁਛ ਹੋਇਆ ਪਰ ਸਿਰਫ ਪਤਾ ਇੰਨਾ ਹੀ ਸੀ ਵੀ ਖਬਰਾਂ ਦੇ ਤੱਕ ਸੀਮਿਤ ਸੀਗੇ ਵੀ ਉਹ ਜਿਹੜੀ ਇਨਫੋਰਮੇਸ਼ਨ ਸੀ ਇੱਕ ਖਬਰ ਦੇ ਰੂਪ ਚ ਪਤਾ ਸੀ ਦਿੱਲੀ ਚ ਕਤਲੇਆਮ ਹੋਇਆ ਹਾਲਾਂਕਿ ਉਦੋਂ ਤਾਂ ਦੰਗੇ ਹੀ ਕਹਿੰਦੇ ਹੁੰਦੇ ਸੀ ਵੀ ਦਿੱਲੀ ਚ ਦੰਗੇ
ਜੀ ਜੀ ਅੱਜ ਵੀ ਮਤਲਬ ਆਪਾਂ ਦੇਖੀਏ ਤਾਂ ਕੁਝ ਜਿਹੜੇ ਸੂਝਵਾਨ ਜਾਂ ਬੁੱਧੀਜੀਵੀ ਕਹਿ ਲੋ ਉਹ ਜ਼ਰੂਰ ਇਹਨੂੰ ਮਤਲਬ ਜਿਹੜਾ ਕਤਲੇਆਮ ਦਾ ਜਿਹੜਾ ਹੈਗਾ ਵਰਡ ਯੂਜ ਕਰਦੇ ਨਾਰਮਲੀ ਮਤਲਬ ਸਾਡੇ ਆਪਦੇ ਪਰਿਵਾਰਾਂ ਦੇ ਵਿੱਚ ਜਿਹੜਾ ਹੈਗਾ ਇਹਨੂੰ ਵੀ ਅੱਜ ਵੀ ਦੰਗਿਆਂ ਦੇ ਨਾਲ ਹੀ ਯਾਦ ਕੀਤਾ ਜਾਂਦਾ
ਹਾਂਜੀ ਬਿਲਕੁਲ ਤੇ ਅਸੀਂ ਵੀ ਮੇਰਾ ਖਿਆਲ ਬਹੁਤ ਵੱਡੀ ਗਿਣਤੀ ਚ ਬਿਲਕੁਲ ਉਸੇ ਤਰੀਕੇ ਨਾਲ ਹੀ ਕਹਿੰਦੇ ਸੀ ਕਿਉਂਕਿ ਪ੍ਰਚਾਰੇ ਹੀ ਬੜੇ ਵੱਡੇ ਲੈਵਲ ਤੇ ਗਿਆ ਸੀ ਜਿਵੇਂ ਮੈਂ ਪਹਿਲਾਂ ਕਿਹਾ ਮੈਨੂੰ ਪੰਜਾਬ ਤੋਂ ਬਾਹਰ 4 ਸਾਲ ਪੜ੍ਹਨ ਦਾ ਮੌਕਾ ਮਿਲਿਆ ਜਿਹਦੇ ਵਿੱਚ ਦਿੱਲੀ ਦੇ ਵਿੱਚ ਦੀ ਹੀ ਲੰਘਣਾ ਹੁੰਦਾ ਸੀ ਯਕੀਨ ਕਰਿਓ ਕਦੇ ਵੀ ਮਨ ਚ ਨਹੀਂ ਸੀ ਆਇਆ ਵੀ ਇਹ ਉਹ ਸ਼ਹਿਰ ਆ ਜਿੱਥੇ ਸਾਡੇ ਹਜ਼ਾਰਾਂ ਵੀਰ ਭੈਣ ਬਦਵਾ ਜਿਹੜੇ ਬੱਚੇ ਬੱਚੀਆਂ ਦਾ ਇਸ ਤਰੀਕੇ ਨਾਲ ਕਤਲੇਆਮ ਹੋਇਆ ਜਾਂ ਇਸ ਚੀਜ਼ ਦਾ ਅੰਦਾਜ਼ਾ ਵੀ ਹੈ ਨਹੀਂ ਸੀ ਵੀ ਅੱਜ ਉੱਥੇ ਵਿਧਵਾ ਕਲੋਨੀਆਂ ਦੇ ਰੂਪ ਦੇ ਵਿੱਚ ਸਾਡੀਆਂ ਭੈਣਾਂ ਸਾਡੀਆਂ ਮਾਵਾਂ ਬੈਠੀਆਂ ਨੇ ਇਸ ਲੈਵਲ ਦਾ ਕੋਈ ਅਹਿਸਾਸ ਨਹੀਂ ਸੀ ਜਦੋਂ ਇੱਥੇ ਆਏ ਤੇ ਸਬੱਬ ਦੇ ਨਾਲ ਉਸ ਮੁਹਿੰਮ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਤੇ ਹੌਲੀ ਹੌਲੀ ਉਹ ਪਰਤਾਂ ਫਰੋਲਣ ਲੱਗੇ ਵੀ ਅਸਲ ਚ ਹੈ ਕੀ ਆ ਜਿਉਂ ਜਿਉਂ ਉਹ ਚੀਜ਼ ਦੀ ਜਾਣਕਾਰੀ ਇਧਰੋਂ ਉਧਰੋਂ ਮਿਲਦੀ ਗਈ ਕਿਉਂਕਿ ਇਨਫੋਰਮੇਸ਼ਨ ਦਾ ਐਕਸੈਸ ਸੀਗਾ ਇੱਥੇ ਉਦੋਂ ਤਿਉਂ ਤਿਉਂ ਮਨ ਦੇ ਵਿੱਚ ਕਹਿ ਲਓ ਜਿਵੇਂ ਬੇਚੈਨੀ ਜਾਂ ਉਹਨੂੰ ਹੋਰ ਜਾਣਨ ਦੀ ਇੱਕ ਇੱਛਾ ਆਉਂਦੀ ਗਈ ਤੇ ਅਸਲ ਵਿੱਚ ਜਿਹੜਾ ਇਹ ਡਾਕੂਮੈਂਟਰੀ ਫਿਲਮ ਵੀ ਮੈਂ ਕੋਈ ਪਾਣੀਆਂ ਤੇ ਫਿਲਮ ਬਣਾਉਣ ਦੇ ਲਈ ਨਹੀਂ ਸੀ ਤਿਆਰ ਹੋ ਕੇ ਗਿਆ ਮੇਰਾ ਐਕਚੁਲੀ ਜਿਹੜਾ ਇਨੀਸ਼ੀਅਲ ਪ੍ਰੋਜੈਕਟ ਸੀਗਾ ਉਹ ਸੀਗਾ ਉਹਦਾ ਨਾਂ ਵੀ ਜੇ ਯੂਟਿਊਬ ਤੇ ਜਿਹੜੀ ਉਹਦੀ ਇਨੀਸ਼ੀਅਲ ਜਦੋਂ ਮੇਕਿੰਗ ਤੋਂ ਪਹਿਲਾਂ ਦੀ ਇੱਕ ਵੀਡੀਓ ਪਾਈ ਹੋਈ ਆ ਉਹ ਸੀ ਕੰਸੀਲਡ ਟਰੁੱਥ ਆਫ 1984 ਦਾ ਜਿਹੜਾ ਸੱਚ ਆ ਉਹਨੂੰ ਜਾਣਨ ਦੀ ਇੱਕ ਕੋਸ਼ਿਸ਼ ਦੇ ਵਿੱਚ ਮੈਂ ਇਹ ਜਿਹੜੀ ਸਾਰਾ ਪ੍ਰੋਜੈਕਟ ਸਟਾਰਟ ਕੀਤਾ ਸੀ ਦਰਅਸਲ ਚ ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਜੀ ਨਵੰਬਰ 1984 ਦਾ ਕਤਲੇਆਮ ਹੋ ਗਿਆ ਉਹਦਾ ਕਾਰਨ ਮੋਟੇ ਤੌਰ ਤੇ ਲੱਗਦਾ ਜੀ ਇੰਦਰਾ ਗਾਂਧੀ ਦਾ ਕਤਲ ਹੋ ਗਿਆ ਸੀ ਇਸ ਕਰਕੇ ਉਹ
ਕਤਲੇਆਮ ਹੋ
ਗਿਆ ਨੋ ਡਾਊਟ ਬਈ ਉਹ ਘਟਨਾ ਨੇ ਉਹਨੂੰ ਟ੍ਰਿਗਰ ਕੀਤਾ ਸੀ ਪਰ ਜਦੋਂ ਤੁਸੀਂ ਉਹਦੀਆਂ ਪੈੜਾਂ ਨੱਪਦੇ ਹੋ ਉਹ ਉਦੋਂ ਪਹਿਲਾਂ ਤੱਕ ਚਲੀਆਂ ਜਾਂਦੀਆਂ ਜਿਹਨੂੰ ਅੱਜ ਬਹੁਤ ਜ਼ਿਆਦਾ ਜਿਹੜੇ ਹਿਸਟੋਰੀਅਨ ਜਾਂ ਜਿਹੜੇ ਪੋਲੀਟੀਕਲ ਐਨਾਲਿਸਟ ਆ ਉਹਨੂੰ ਓਪਰੇਸ਼ਨ ਸ਼ਾਂਤੀ ਦੇ ਨਾਂ ਨਾਲ ਵੀ ਉਸ ਚੀਜ਼ ਨੂੰ ਕਲੇਮ ਕਰਦੇ ਆ ਵੀ ਜਿਹੜੀ ਇਹ ਸਾਰੀ ਪ੍ਰੀ ਪਲੈਨਿੰਗ ਸੀਗੀ ਓਪਰੇਸ਼ਨ ਸ਼ਾਂਤੀ ਸੀ। ਜਦੋਂ ਇਹ ਸਾਰੀਆਂ ਚੀਜ਼ਾਂ ਦੀ ਭਾਲ ਦੇ ਵਿੱਚ ਮੈਨੂੰ ਲੱਗਿਆ ਵੀ ਇਹਦੀ ਤਹਿ ਤੱਕ ਜਾਣਾ ਚਾਹੀਦਾ ਵੀ ਅਸਲ ਚ ਇਹ ਬਹੁਤ ਵੱਡੀ ਚੀਜ਼ ਆ, ਛੋਟੀ ਨੀ, ਵੀ ਇਹਦੇ ਪਿੱਛੇ ਤੱਥ ਕੀ ਆ। ਫਿਰ ਉਦੋਂ ਬਾਅਦ ਆ ਜਾਂਦਾ ਜੀ ਇੰਦਰਾ ਗਾਂਧੀ ਦਾ ਕਤਲੇਆਮ ਦਰਬਾਰ ਸਾਹਿਬ ਦੇ ਹਮਲੇ ਨਾਲ ਜੁੜਿਆ ਹੋਇਆ। ਦਰਬਾਰ ਸਾਹਿਬ ਦਾ ਹਮਲਾ ਜਦੋਂ ਉਹਨੂੰ ਤੁਸੀਂ ਦੇਖਦੇ ਹੋ ਉਹਦੇ ਪਿੱਛੇ ਇੱਕ ਪਿੱਠ ਭੂਮੀ ਆ। ਸੋ ਅਸਲ ਦੇ ਵਿੱਚ ਇਹ ਸਾਰੀ ਚੀਜ਼ ਨੂੰ ਖੋਜਦੇ ਖੋਜਦੇ ਜਦੋਂ ਮੈਂ ਇਸ ਲੈਵਲ ਤੇ ਗਿਆ ਵੀ ਜਿਹੜੀ ਸਾਰੀਆਂ ਚੀਜ਼ਾਂ ਦਾ ਮੁੱਦਾ ਆ ਕੇ ਪੰਜਾਬ ਦੇ ਨਾਲ 1947 ਤੋਂ ਬਾਅਦ ਇੱਕ ਸਿਸਟੇਮੈਟਿਕ ਜਿਹੜਾ ਧੱਕਾ ਹੋਇਆ ਜਿਹਦੇ ਵਿੱਚ ਪਾਣੀ ਇੱਕ ਬਹੁਤ ਵੱਡੀ ਚੀਜ਼ ਸੀਗੇ, ਬੋਲੀ ਇੱਕ ਇਸ਼ੂ ਸੀਗਾ, ਪਾਣੀ ਇੱਕ ਇਸ਼ੂ ਸੀਗਾ, ਵੀ ਅਸਲ ਚ ਉਹ ਸਾਰਾ ਇਨਜਸਟਿਸ ਤੋਂ ਇਹ ਚੀਜ਼ਾਂ ਸਟਾਰਟ ਹੋਈਆਂ। ਫਿਰ ਜਦੋਂ ਮੈਂ ਉਸ ਚੀਜ਼ ਦੀ ਤਹਿ ਤੱਕ ਜਾਣ ਲੱਗਿਆ ਤਾਂ ਉਹ ਆਪਦੇ ਆਪ ਵਿੱਚ ਇੱਡਾ ਵੱਡਾ ਸਬਜੈਕਟ ਹੋ ਗਿਆ ਵੀ ਬਾਕੀ ਦੀਆਂ ਚੀਜ਼ਾਂ ਪਿੱਛੇ ਰਹਿ ਗਈਆਂ ਤੇ ਉਹ ਮੇਰਾ ਇੱਕੋ ਇੱਕ ਜਿਹੜਾ ਪੰਜਾਬ ਦੇ ਪਾਣੀਆਂ ਦਾ ਜਿਹੜਾ ਸਾਰਾ ਇੱਕ ਸ਼ੜਯੰਤਰ ਦੇ ਰੂਪ ਵਿੱਚ ਜਿਹੜਾ ਧੱਕਾ ਹੋਇਆ ਬੜਾ ਗੈਰ ਸੰਵਿਧਾਨਿਕ ਹੋਇਆ ਉਹ ਆਪਦੇ ਆਪ ਚ ਇੱਕ ਬਹੁਤ ਵੱਡਾ ਵਿਸ਼ਾ ਬਣ ਗਿਆ ਜਿਹਦੇ ਕਰਕੇ ਫਿਰ ਮੇਰੀ ਪੂਰੀ ਦੀ ਪੂਰੀ ਡਾਕੂਮੈਂਟਰੀ ਫਿਲਮ ਉਸੇ ਤੇ ਫੋਕਸ ਹੋ ਗਈ।
ਠੀਕ ਹੈ ਜੀ। ਸੋ ਜਿਵੇਂ ਤੁਸੀਂ ਦੱਸਿਆ ਹੈਗਾ ਕਿ ਕਿਸ ਤਰ੍ਹਾਂ ਇਹ ਜਿਹੜਾ ਹੈਗਾ ਤੁਸੀਂ ਡਾਕੂਮੈਂਟਰੀ ਦਾ ਚੂਜ਼ ਕੀਤਾ, ਤੇ ਸੋ ਹੁਣ ਜਿਵੇਂ ਤੁਸੀਂ ਥੋੜਾ ਜਿਹਾ ਇਹਦੇ ਬਾਰੇ ਜੀ ਇਸ ਡਾਕੂਮੈਂਟਰੀ ਫਿਲਮ ਦੇ ਵਿੱਚ ਤੁਸੀਂ ਮਤਲਬ ਕੀ ਕਹਿਣਾ ਚਾਹੁੰਦੇ ਹੋ ਜਾਂ ਸਾਡੇ ਜਿਹੜੇ ਹੈਗੇ ਆ ਕੀ ਦੱਸਣਾ ਚਾਹੁੰਦੇ ਹੋ ਉਹਦੇ ਬਾਰੇ ਥੋੜਾ ਜਿਹਾ ਦੱਸੋ ਵੀ ਕਿਵੇਂ ਕਿਵੇਂ ਇਹ ਪਲੈਨਿੰਗ ਦੇ ਤਹਿਤ ਸਾਰਾ ਕੁਝ ਹੋਇਆ ਕਰਿਆ, ਮਤਲਬ ਕਿਸ ਤਰੀਕੇ ਦੇ ਨਾਲ ਹੋਇਆ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਪੁੱਛੂਗਾ ਕਿ ਜਿਹੜਾ ਰਿਪੇਰੀਅਨ ਲਾ ਹੈ ਜਿਹੜਾ ਹੈਗਾ ਉਹ ਕੀ ਹੈਗਾ।
ਹਾਂਜੀ ਵੀਰ ਜੀ, ਜਦੋਂ ਹੁਣ ਆਪਾਂ ਇਹ ਸਾਰੀ ਜਿਹੜੀ ਸਮੱਸਿਆ ਦੀ ਜੇ ਜੜ ਨੂੰ ਸਮਝਣਾ, ਇਹਦੀ ਦੋ ਪੱਖ ਨੇ। ਇੱਕ ਤਾਂ ਮੋਟੇ ਤੌਰ ਤੇ ਐਜ ਏ ਪੰਜਾਬੀ ਸਾਨੂੰ ਪਤਾ ਵੀ ਸਾਡੇ ਨਾਲ ਧੱਕਾ ਹੋਇਆ, ਇੱਕ ਉਹਦੀ ਉਸ ਧੱਕੇ ਦੀ ਇੱਕ ਸੰਵਿਧਾਨਕ ਡੈਫੀਨੇਸ਼ਨ ਹੈ, ਇੱਕ ਉਹਦਾ ਟੈਕਨੀਕਲ ਐਂਗਲ ਆ ਜਦੋਂ ਅਸੀਂ ਦੱਸਦੇ ਹਾਂ ਵੀ ਇਹ ਲੁੱਟ ਆ, ਇਹ ਲੁੱਟ ਕਿਵੇਂ ਆ। ਸੋ ਜਿਹੜਾ ਪੰਜਾਬ ਦੀ ਇਹ ਪਾਣੀਆਂ ਦੀ ਲੁੱਟ ਆ, ਇਹ ਐਕਚੁਲੀ ਪੰਜਾਬ ਦੇ ਰਿਸੋਰਸਿਸ ਦੀ ਲੁੱਟ ਹੈਗੀ ਆ। ਪਾਣੀ ਸਭ ਤੋਂ ਅਹਿਮ ਇੱਕ ਰਿਸੋਰਸ ਹੈਗਾ, ਕੱਲੇ ਪਾਣੀਆਂ ਦੀ ਲੁੱਟ ਹੀ ਨੀ, ਪੰਜਾਬ ਦੀ ਜਿਹੜੀ ਹਾਈਡਰੋ ਪਾਵਰ ਦੀ ਵੀ ਲੁੱਟ ਆ। ਕਿਉਂਕਿ ਸ਼ਾਇਦ ਮੈਨੂੰ ਵੀ ਇਸ ਗੱਲ ਦਾ ਨੀ ਸੀ ਪਤਾ, ਜਿਹੜੀ ਰੇਸ਼ੋ ਚ ਪੰਜਾਬ ਦਾ ਪਾਣੀ ਬਾਹਰਲੀਆਂ ਸਟੇਟਾਂ ਨੂੰ ਜਾ ਰਿਹਾ, ਉਸੇ ਰੇਸ਼ੋ ਚ ਪੰਜਾਬ ਦੀ ਹਾਈਡਰੋ ਪਾਵਰ ਵੀ ਜਾ ਰਹੀ ਆ। ਉਹ ਪਣ ਬਿਜਲੀ ਆ ਜਿਹੜੀ ਪਾਣੀ ਤੋਂ ਬਣਨ ਵਾਲੀ ਆ, ਉਹ ਵੀ ਉਸੇ ਰੇਸ਼ੋ ਚ ਜਾ ਰਹੀ ਆ। ਪੰਜਾਬ ਦੇ ਨਾਲ ਇੱਕ ਬਹੁਤ ਜ਼ਿਆਦਾ ਵੱਡਾ ਬੇਇਨਸਾਫੀ ਆ, ਉਹ ਜਿਹੜਾ ਭਾਰਤ ਦੇ ਸੰਵਿਧਾਨ ਮੁਤਾਬਕ ਵੀ ਤੇ ਇੰਟਰਨੈਸ਼ਨਲ ਜਿਹੜਾ ਕਾਨੂੰਨ ਆ ਜਿਹਨੂੰ ਅਸੀਂ ਰਿਪੇਰੀਅਨ ਲਾਅ ਕਹਿੰਦੇ ਆ, ਬੇਸਿਕਲੀ ਇਹ ਇੰਗਲਿਸ਼ ਕਾਮਨ ਲਾਅ ਦੇ ਵਿੱਚੋਂ ਨਿਕਲਿਆ ਹੋਇਆ ਕਾਨੂੰਨ ਆ। ਹੁਣ ਦੇਖੋ ਜਦੋਂ ਵੀ ਦੁਨੀਆਂ ਦੇ ਵਿੱਚ ਕੋਈ ਨਾ ਕੋਈ ਕੰਫਲਿਕਟ ਆਉਂਦੇ ਨੇ, ਕੋਈ ਨਾ ਕੋਈ ਸਮੱਸਿਆ ਆਉਂਦੀਆਂ, ਉਹ ਸਮੱਸਿਆ ਨੂੰ ਸੁਲਝਾਉਣ ਲਈ ਕਾਨੂੰਨ ਘੜੇ ਜਾਂਦੇ ਨੇ। ਸੋ ਜਿਹੜੀ ਪਾਣੀ ਦੀ ਵੰਡ ਦਾ ਵੀ ਇੱਕ ਇੰਟਰਨੈਸ਼ਨਲ ਲੈਵਲ ਤੇ ਅੰਤਰਰਾਸ਼ਟਰੀ ਪੱਧਰ ਤੇ ਮਾਨਤਾ ਪ੍ਰਾਪਤ ਇੱਕ ਕਾਨੂੰਨ ਆ, ਉਹ ਕਾਨੂੰਨ ਇਹ ਸਾਰੇ ਜਿਹੜੇ ਇਸ ਤਰੀਕੇ ਦੇ ਚਾਹੇ ਇੰਟਰ ਸਟੇਟ ਜਾਂ ਇੰਟਰ ਨੈਸ਼ਨਲ ਲੈਵਲ ਦੇ ਜਿਹੜੇ ਕੰਫਲਿਕਟ ਆ ਪਾਣੀ ਨੂੰ ਲੈ ਕੇ, ਉਹਨੂੰ ਸੁਲਝਾਉਣ ਲਈ ਇਹ ਇੱਕ ਸਰਵ ਪ੍ਰਮਾਣਿਤ ਕਾਨੂੰਨ ਆ। ਉਹ ਇਹ ਕਹਿੰਦਾ ਵੀ ਜਿਹੜਾ ਪਾਣੀ ਆ, ਜਿਸ ਸੂਬੇ ਦੇ ਵਿੱਚ ਦੀ, ਜਿਸ ਖਿੱਤੇ ਦੇ ਵਿੱਚ ਦੀ ਉਹ ਵਗਦਾ, ਉਹ ਉਸ ਸੂਬੇ ਦੀ ਮਲਕੀਅਤ ਹੁੰਦਾ।
ਠੀਕ ਹੈ।
ਕਿਉਂਕਿ ਉਹਦਾ ਕਾਰਨ ਇਹ ਆ ਵੀ ਉਹਦੇ ਜਿਹੜੇ ਨੈਗੇਟਿਵ ਪ੍ਰਭਾਵ ਵੀ ਆ, ਚਾਹੇ ਉਹ ਹੜਾਂ ਦੇ ਰੂਪ ਚ ਆ ਜਿਹੜੀਆਂ ਕੁਰੀਤੀਆਂ, ਉਹ ਵੀ ਉਹੀ ਲੋਕ ਝੱਲਦੇ ਆ ਜਿਹੜੇ ਉਸ ਪਾਣੀ ਦੇ ਜਿੱਥੋਂ ਦੀ ਉਹ ਦਰਿਆ, ਕੋਈ ਨਦੀ, ਕੋਈ ਨਹਿਰ, ਉਹ ਵਗਦੇ ਆ।
ਜਿਵੇਂ ਹੁਣ ਪਿੱਛੇ ਜੇ ਆਪਣੇ ਹੜ ਆਏ ਆ, ਤੇ ਇਹ ਵੀ ਆਪਾਂ ਕਹਿ ਸਕਦੇ ਆ ਕਿ ਉਹ ਜਿਹੜੀ ਪ੍ਰਕੋਪੀ ਹੈਗੀ ਉਹ ਵੀ ਅਸੀਂ ਝੱਲੀ ਆ।
ਬਿਲਕੁਲ। ਸੋ ਇਸ ਕਰਕੇ ਜਿਹੜਾ ਇਹ ਰਿਪੇਰੀਅਨ ਲਾਅ ਵਾ, ਉਹ ਇਹ ਕਹਿੰਦਾ ਵੀ ਜਦੋਂ ਕੋਈ ਵੀ ਦਰਿਆ ਜਾਂ ਪਾਣੀ ਦਾ ਕੋਈ ਵੀ ਸੋਮਾ ਇੱਕ ਤੋਂ ਵੱਧ ਸੂਬਿਆਂ ਦੇ ਵਿੱਚ ਦੀ ਲੰਘਦਾ, ਉਹਦੀ ਜਿਹੜੀ ਮਲਕੀਅਤ ਆ ਉਹ ਬਿਲਕੁਲ ਉਹ ਸੂਬਿਆਂ ਦੀ ਸਾਂਝੀ ਹੋ ਜਾਂਦੀ ਆ। ਜਿਹੜੇ ਪਾਸਿਓ ਪਾਣੀ ਆਉਂਦਾ ਉਹਨੂੰ ਅਪਰ ਰਿਪੇਰੀਅਨ ਕਹਿ ਦਿੰਦੇ ਆ, ਜਿਹੜੇ ਪਾਸੇ ਨੂੰ ਪਾਣੀ ਜਾਂਦਾ ਉਹਨੂੰ ਲੋਅਰ ਰਿਪੇਰੀਅਨ ਕਹਿ ਦਿੰਦੇ ਆ। ਹੁਣ ਪੰਜਾਬ ਦੇ ਦਰਿਆਵਾਂ ਦੇ ਸਿਲਸਿਲੇ ਚ ਜੇ ਆਪਾਂ ਦੇਖੀਏ, ਜੇ ਸਤਲੁਜ ਹਿਮਾਚਲ ਦੇ ਵਿੱਚੋਂ ਆਉਂਦਾ ਤਾਂ ਹਿਮਾਚਲ ਉਹਦਾ ਅਪਰ ਰਿਪੇਰੀਅਨ ਸੂਬਾ ਬਣ ਜਾਂਦਾ, ਪੰਜਾਬ ਉਹਦਾ ਲੋਅਰ ਰਿਪੇਰੀਅਨ ਸੂਬਾ ਬਣ ਜਾਂਦਾ। ਸੋ ਜਿਹੜੀ ਪਾਣੀ ਦੀ ਨੀਡ ਆ ਉਹਨਾਂ ਨੇ ਹਿਮਾਚਲ ਤੇ ਪੰਜਾਬ ਨੇ ਆਪਦੇ ਸ਼ੇਅਰ ਦੇ ਮੁਤਾਬਕ ਉਹਨੂੰ ਯੂਜ ਕਰਨਾ। ਉਹਦੇ ਵਿੱਚ ਇੱਕ ਬੜੀ ਅਹਿਮ ਕਲੋਜ਼ ਹੈਗੀ ਆ ਵੀ ਕੋਈ ਵੀ ਜੇ ਅਪਰ ਰਿਪੇਰੀਅਨ ਪਾਣੀ ਦੇ ਗੈਰ ਨੂੰ ਗੈਰ ਕੁਦਰਤੀ ਤੌਰ ਤੇ ਰੋਕ ਕੇ, ਉਹਨੂੰ ਗੈਰ ਕੁਦਰਤੀ ਤੌਰ ਤੇ ਰੀਡਾਇਰੈਕਟ ਕਰਕੇ ਲੋਅਰ ਰਿਪੇਰੀਅਨ ਜਿਹੜਾ ਉਦੋਂ ਥੱਲੇ ਰਾਜ ਆ ਰਿਹਾ ਉਹਨੂੰ ਉਹਦੇ ਹੱਕ ਨੂੰ ਨਹੀਂ ਖੋ ਸਕਦਾ। ਜੇ ਕੱਲ ਨੂੰ ਇਹ ਲੌਜਿਕ ਲਿਆਂਦਾ ਜਾਵੇ ਜੀ, ਦੇਖੋ ਜੀ ਹਿਮਾਚਲ ਸਾਰਾ ਹੀ ਸਤਲੁਜ ਨੂੰ ਰੋਕ ਕੇ ਉਹ ਦਿੱਲੀ ਨੂੰ ਦੇ ਦੇਵੇ, ਫੇਰ ਪੰਜਾਬ ਉਹ ਵੀ ਗੈਰ ਸੰਵਿਧਾਨਿਕ ਹੋਊਗਾ, ਕਿਉਂਕਿ ਇਹ ਦੋਨਾਂ ਸੂਬਿਆਂ ਦਾ ਹੱਕ ਆ। ਪਰ ਜਿਹੜੇ ਸੂਬੇ ਉਹਦੇ ਨਾਲ ਜਿਹਦੇ ਵਿੱਚ ਦੀ ਇਹ ਦਰਿਆ ਨਹੀਂ ਲੰਘਦਾ ਉਹਨਾਂ ਦਾ ਉਸ ਤੇ ਕੋਈ ਹੱਕ ਨਹੀਂ। ਇਹ ਇੰਟਰਨੈਸ਼ਨਲ ਰਿਪੇਰੀਅਨ ਲਾ ਵੀ ਇਹੀ ਕਹਿੰਦਾ, ਤੇ ਹਿੰਦੁਸਤਾਨ ਦਾ ਜਿਹੜਾ ਸੰਵਿਧਾਨ ਆ ਉਹ ਵੀ ਬਹੁਤ ਕਲੀਅਰਲੀ ਇਹਨੂੰ ਇਸ ਚੀਜ਼ ਨੂੰ ਕਹਿੰਦਾ ਵੀ ਜਿਹੜੇ ਪਾਣੀ ਦਾ ਜਿਹੜਾ ਰਾਈਟ ਆ ਉਸ ਵਿੱਚ ਆਰਟੀਕਲ 162-264 ਉਹ ਡਿਫਾਈਨ ਕਰਦਾ ਵੀ ਪਾਣੀ ਤੇ ਉਹਦੇ ਪਾਣੀ ਤੋਂ ਬਣਨ ਵਾਲੀਆਂ ਚੀਜ਼ਾਂ ਇਹ ਐਕਚੁਲੀ ਸੂਬੇ ਦਾ ਅਧਿਕਾਰ ਆ। ਪਾਣੀ ਨੂੰ ਕਿਵੇਂ ਵਰਤਣਾ, ਉਹਦੀ ਡਿਸਟ੍ਰੀਬਿਊਸ਼ਨ ਕਿਵੇਂ ਕਰਨੀ ਆ, ਉਹਦੇ ਬਾਇਓ ਪ੍ਰੋਡਕਟ ਜਿਹੜੀ ਪਣ ਬਿਜਲੀ ਆ ਉਹ ਸਾਰਾ ਉਸ ਸੂਬੇ ਦਾ ਰਿਸੋਰਸ ਆ, ਜਿਵੇਂ ਕਿ ਕੋਲਾ, ਜੰਗਲ, ਪੱਥਰ, ਜੋ ਮਾਰਬਲ, ਉਹ ਸੂਬੇ ਪ੍ਰੋਪਰਟੀ ਹੁੰਦਾ। ਸੇਮ ਤਰੀਕੇ ਨਾਲ ਪਾਣੀ ਵੀ ਉਹਦੀ ਪ੍ਰੋਪਰਟੀ ਆ।
ਤੇ ਸੋ ਮਤਲਬ ਜਿਵੇਂ ਆਪਾਂ ਗੱਲ ਕਰਦੇ ਹਾਂ, ਜਿਵੇਂ ਕੋਲਾ ਹੈਗਾ ਇਹ ਬਿਹਾਰ ਸਾਈਡ ਦੇ ਵਿੱਚ ਨਿਕਲਦਾ ਤੇ ਪੱਥਰ ਹੈਗਾ ਤੇ ਇਹ ਜਿਹੜਾ ਹੈਗਾ ਰਾਜਸਥਾਨ ਵਾਲੇ ਪਾਸੇ ਕਹਿ ਲੋ, ਤੇ ਇਹ ਵਾਕਈ ਠੀਕ ਹੈ ਕਿ ਆਪਾਂ ਨੂੰ ਉਹਨਾਂ ਤੋਂ ਕੋਲਾ ਪੱਥਰ ਖਰੀਦਣਾ ਪੈਂਦਾ। ਤੇ ਸੋ ਜੇ ਆਪਾਂ ਇਸ ਪੱਖ ਨਾਲ ਦੇਖੀਏ ਤਾਂ ਫੇਰ ਤਾਂ ਮਤਲਬ ਆਪਣੇ ਕੋਲ ਮਤਲਬ ਇਕਨੋਮਿਕਲੀ ਆਪਾਂ ਦੇਖੀਏ ਤਾਂ ਆਪਣੇ ਕੋਲ ਬੜੀ ਵੱਡੀ ਸੰਪਤੀ ਹੈਗੀ ਆ, ਤੇ ਫਿਰ ਕਿਵੇਂ ਇਹ ਆਪਣੇ ਇਹ ਜਿਹੜੀ ਹੈਗੀ ਆ ਡਾਕਾ ਵਜਿਆ, ਕਿਸ ਤਰੀਕੇ ਨਾਲ ਵਜਿਆ? ਸਾਡਾ ਇੰਡੀਆ ਦਾ ਸੰਵਿਧਾਨ ਵੀ ਇਹ ਕਹਿ ਰਿਹਾ ਤੇ ਇੰਟਰਨੈਸ਼ਨਲ ਜਿਹੜਾ ਲਾਅ ਹੈਗਾ ਉਹ ਵੀ ਕਹਿ ਰਿਹਾ, ਤੇ ਫਿਰ ਮਤਲਬ ਪੰਜਾਬ ਦੇ ਨਾਲ ਕਿਵੇਂ ਮਤਲਬ ਇਹ ਚੀਜ਼ ਹੋਈ?
ਦੇਖੋ ਜੀ, ਪੰਜਾਬ ਦੇ ਨਾਲ ਜਿਹੜਾ ਇਹ ਧੱਕਾ ਹੋਇਆ ਇਹ ਕੱਲਾ ਇੰਟਰਨੈਸ਼ਨਲ ਲਾਅ ਦੇ ਮੁਤਾਬਕ ਹੀ ਇੱਕ ਵਾਇਲੇਸ਼ਨ ਨਹੀਂ, ਇੱਕ ਗੈਰ ਸੰਵਿਧਾਨਿਕ ਚੀਜ਼ ਨਹੀਂ, ਇਹ ਹਿੰਦੁਸਤਾਨ ਦੇ ਕਾਨੂੰਨ ਦੇ ਮੁਤਾਬਕ ਵੀ ਗੈਰ ਸੰਵਿਧਾਨਿਕ ਆ। ਹਿੰਦੁਸਤਾਨ ਦੇ ਕਾਨੂੰਨ ਦੇ ਮੁਤਾਬਕ ਜਿਵੇਂ ਮੈਂ ਪਹਿਲਾਂ ਵੀ ਕਿਹਾ ਵੀ ਪਾਣੀ ਆ ਜਿਹੜਾ ਉਹ ਰਾਜ ਦੀ ਸੰਪਤੀ ਆ, ਉਹ ਸੂਬੇ ਦੀ, ਉਹ ਪੰਜਾਬ ਦੀ ਸਟੇਟ ਮੈਟਰ ਆ। ਇਹ ਚੀਜ਼ ਜਦੋਂ ਵੀ ਕਿਸੇ ਵੀ ਹਿੰਦੁਸਤਾਨ ਦੇ ਵਿੱਚ ਕੋਈ ਹੋਰ ਇਹੋ ਜਿਹੀ ਐਗਜ਼ਾਮਪਲ ਨਹੀਂ ਮਿਲਦੀ ਜਿੱਥੇ ਸਟੇਟਾਂ ਡਿਵਾਈਡ ਵੀ ਹੋਈਆਂ, ਉੱਥੇ ਉਹਦੇ ਜਿਹੜੇ ਪਾਣੀ ਦੀ ਵੰਡ ਆ ਉਹਨੂੰ ਐਗਜੈਕਟਲੀ ਲਾਫੁਲੀ ਜਿਹੜਾ ਵੀ ਸੰਵਿਧਾਨ ਕਹਿੰਦਾ ਉਹਦੇ ਮੁਤਾਬਕ ਵੰਡਿਆ ਗਿਆ। ਪਰ ਪੰਜਾਬ ਦੇ ਵਿੱਚ ਇਹਨੂੰ ਬੜੇ ਕੁਝੇ ਤਰੀਕੇ ਨਾਲ ਸੋ ਕਾਲਡ ਐਗਰੀਮੈਂਟਾਂ ਦਾ ਨਾਂ ਦੇ ਕੇ, ਅਵਾਰਡ ਸਮਝੌਤਿਆਂ ਦਾ ਨਾਂ ਦੇ ਕੇ ਵਨ ਸਾਈਡਡ ਉਹਨੂੰ ਪੰਜਾਬ ਦੇ ਪਾਣੀ ਨੂੰ ਖੋਇਆ ਗਿਆ। ਅਸਲ ਚ ਜਦੋਂ ਇਹ ਜਿਹੜੀ ਸਾਰੀ ਕਹਾਣੀ 1947-48 ਤੋਂ ਹੀ ਸਟਾਰਟ ਹੋ ਜਾਂਦੀ ਆ, ਜਿਹੜੇ ਉਹਦੇ ਵਿੱਚ ਟਾਈਮ ਟੂ ਟਾਈਮ ਜਿਹੜੀਆਂ ਟ੍ਰੀਟੀਆਂ ਜਾਂ ਐਗਰੀਮੈਂਟ ਜਾਂ ਸਮਝੌਤਿਆਂ ਦੇ ਬਹਾਨੇ ਦੇ ਨਾਲ ਪੰਜਾਬ ਤੋਂ ਜਿਹੜਾ ਪਾਣੀ ਖੋਇਆ ਗਿਆ, ਇਹ ਸਾਰੀ ਚੀਜ਼ ਦੀ ਜਿਹੜੀ ਐਕਚੁਅਲੀ ਪਿੱਠ ਭੂਮੀ ਆ ਜਾਂ ਜਿਹੜੀ ਇਹਦੀ ਸ਼ੁਰੂਆਤ ਹੈ ਬਹੁਤ ਅਰਲੀ, ਜਦੋਂ ਹਲੇ ਅਸੀਂ ਜਿਹੜੇ ਪੰਜਾਬੀ ਆ ਉਹ ਵੰਡ ਦਾ ਜਿਹੜਾ ਟਰਾਮਾ ਸੀ ਉਹਦੇ ਵਿੱਚ ਹੀ ਸੀ ਹਲੇ, ਜੇ ਕਿਉਂਕਿ ਉਹ ਏਡਾ ਕੁ ਵੱਡਾ 47 ਦਾ ਜਿਹੜਾ ਜਿਹੜੀ ਟ੍ਰੈਜਡੀ ਸੀ ਉਹ ਏਡੀ ਕੁ ਵੱਡੀ ਸੀ ਪੰਜਾਬ ਲਈ ਖਾਸ ਕਰਕੇ। ਉਹ ਤਾਂ ਜਿੰਨਾ ਚਿਰ ਉਹ ਸਾਡੇ ਬਜ਼ੁਰਗ ਜਿਉਂਦੇ ਰਹੇ ਆ ਉਸ ਪੀੜ ਦੇ ਵਿੱਚ ਉਹ ਜਾ ਕੇ ਮਰੇ ਨੇ, ਉਹ ਟ੍ਰੈਜਡੀ ਦੇ ਵਿੱਚ ਸੀ। ਸਾਨੂੰ ਤਾਂ ਹਲੇ ਵੀ ਨਹੀਂ ਸੀ ਪਤਾ ਵੀ ਅਸੀਂ ਸੈਟਲ ਕਿਵੇਂ ਹੋਣਾ, ਉਦੋਂ ਹੀ 1948 ਚ ਇਹਦੇ ਉੱਤੇ ਕੰਮ ਸ਼ੁਰੂ ਹੋ ਗਿਆ ਸੀ। ਜਿਹੜਾ ਇਹਦਾ ਮਾਸਟਰ ਪਲਾਨ ਬਣਾਈ ਜਿਹਨੂੰ ਬਾਅਦ ਵਿੱਚ ਭਾਖੜਾ ਨੰਗਲ ਪ੍ਰੋਜੈਕਟ ਦੇ ਰੂਪ ਵਿੱਚ ਲਾਂਚ ਕੀਤਾ 1950 ਚ, ਜਿੱਥੇ ਜਦੋਂ ਫਿਰ ਡੈਮ ਬਣਨੇ ਸ਼ੁਰੂ ਹੋਏ, ਇਹ ਸਾਰੀ ਉਸ ਵੱਡੀ ਰਣਨੀਤੀ ਦਾ ਹਿੱਸਾ ਸੀ। ਤੇ ਉਹਦੇ ਵਿੱਚ ਇਸ ਨੂੰ ਬੜੇ ਚੰਗੇ ਤਰੀਕੇ ਨਾਲ ਬੜੀ ਚਲਾਕੀ ਦੇ ਨਾਲ ਇਸ ਚੀਜ਼ ਨੂੰ ਸਾਰੀ ਨੂੰ ਉਲੀਕ ਲਿਆ ਗਿਆ ਸੀ, ਇਹਦਾ ਬਲੂ ਪ੍ਰਿੰਟ ਤਿਆਰ ਕਰ ਲਿਆ ਗਿਆ ਸੀ ਵੀ ਪੰਜਾਬ ਦੇ ਪਾਣੀਆਂ ਨੂੰ ਇੰਟਰਲਿੰਕਿੰਗ ਪ੍ਰੋਜੈਕਟ ਦੇ ਥੱਲੇ ਅਸੀਂ ਕਿਵੇਂ ਪੰਜਾਬ ਦੇ ਦਰਿਆਵਾਂ ਚੋਂ ਕੱਢ ਕੇ ਹਿੰਦੁਸਤਾਨ ਦੇ ਦੂਜੇ ਹਿੱਸਿਆਂ ਦੇ ਵਿੱਚ ਲੈ ਕੇ ਜਾਣਾ ਵਾ। ਸੋ ਉਹ ਜਿਹੜਾ ਸਾਰਾ ਪ੍ਰੋਜੈਕਟ ਆ ਜਿਹਦੇ ਵਿੱਚ ਭਾਖੜਾ ਡੈਮ ਇੱਕ ਉਹਦਾ ਪਾਰਟ ਹੈਗਾ, ਜਿਹੜਾ ਹਰੀਕੇ ਹੈੱਡਵਰਕਸ ਉਹਦਾ ਸੈਕੰਡ ਪਾਰਟ ਸੀ, ਜਿਹਦੇ ਵਿੱਚ ਇਹ ਸਾਰੀਆਂ ਜਿਹੜੀਆਂ ਇੰਟਰਲਿੰਕਿੰਗ ਹੋਣੀ ਸ਼ੁਰੂ ਹੋਈ, ਬਿਆਸ ਤੇ ਸਤਲੁਜ ਨੂੰ ਜੋੜਿਆ ਗਿਆ। ਕਿਉਂਕਿ ਸਰ ਅਸੀਂ ਜਦੋਂ ਪੰਜਾਬ ਦੇ ਪਾਣੀਆਂ ਦੀ ਸਾਰੀ ਟ੍ਰੈਜਡੀ ਦੀ ਗੱਲ ਕਰਦੇ ਹਾਂ, ਸਾਡੇ ਦਿਮਾਗ ਚ ਇੱਕ ਚੀਜ਼ ਬੜੀ ਛੇਤੀ ਆ ਜਾਂਦੀ ਹੈ, SYL ਸਤਲੁਜ ਜਮਨਾ ਲਿੰਕ ਨਹਿਰ। ਇਹ ਤਾਂ ਬਹੁਤ ਲਾਸਟ ਤੇ ਬਹੁਤ ਛੋਟਾ ਐਪੀਸੋਡ ਆ, ਇਹ ਸਟੋਰੀ ਤਾਂ ਬਹੁਤ ਪਹਿਲਾਂ ਸ਼ੁਰੂ ਹੋ ਗਈ ਸੀ ਤੇ ਲੁੱਟ ਪਹਿਲਾਂ ਬਹੁਤ ਵੱਡੀ ਹੋ ਚੁੱਕੀ ਸੀ ਇਦੂ ਪਹਿਲਾਂ ਵੀ। ਸੋ ਉਹ ਜਿਹੜੀ ਸਾਰੀ ਚੀਜ਼ ਸਟਾਰਟ ਹੋਈ ਨਹਿਰੂ ਦੇ ਸਮੇਂ ਹੀ ਹੋਈ। ਉਦੋਂ ਬਾਅਦ ਜਿਹੜਾ ਗੁਲਜ਼ਾਰੀ ਲਾਲ ਨੰਦਾ ਆਪਣਾ ਇਰੀਗੇਸ਼ਨ ਮਿਨਿਸਟਰ ਸੀਗਾ, ਰੀਅਲੀ ਕਹਿ ਲਓ ਵੀ ਇੱਕ ਇੰਟੈਲੀਜੈਂਟ ਬੰਦਾ, ਇਕਨੋਮਿਕਸ ਦਾ ਪ੍ਰੋਫੈਸਰ ਸੀ, ਉਹ ਸਾਰਾ ਪਲੈਨਿੰਗ ਕਮਿਸ਼ਨ ਦਾ ਉਹ ਚੇਅਰਮੈਨ ਸੀ, ਉਹਦੀ ਸਾਰੀ ਡਾਇਰੈਕਸ਼ਨਸ ਦੇ ਅੰਡਰ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਸਟਾਰਟ ਹੋਈਆਂ, ਜਿਹਦੇ ਵਿੱਚ ਜਿਹੜਾ ਨੰਬਰ ਇੱਕ ਤਾਂ ਉਹਨਾਂ ਨੇ ਜਿਹੜਾ ਰਾਵੀ ਦਰਿਆ ਸੀਗਾ, ਸੋਰੀ ਬਿਆਸ ਸੀਗਾ, ਉਹਨੂੰ ਹਿਮਾਚਲ ਚ ਟਨਲਸ ਦੇ ਥਰੂ ਸੁੰਦਰ ਨਗਰ ਦੇ ਵਿੱਚ ਦੀ, ਜਿਹਨੂੰ ਮੈਂ ਡਾਕੂਮੈਂਟਰੀ ਦੇ ਵਿੱਚ ਐਨੀਮੇਸ਼ਨ ਦੇ ਥਰੂ ਦਿਖਾਇਆ ਵੀ ਹੋਇਆ, ਉੱਥੋਂ ਪਾਣੀ ਲਿੰਕ ਕੀਤਾ ਤੇ ਸੇਮ ਚੀਜ਼ ਹੀ ਰਾਵੀ ਨੂੰ ਬਿਆਸ ਦੇ ਨਾਲ ਲਿੰਕ ਕੀਤਾ ਮਾਧੋਪੁਰ ਹੈੱਡਵਰਕਸ ਦੇ ਥਰੂ। ਦੋ ਦਰਿਆਵਾਂ ਦਾ ਪਾਣੀ ਸਾਰੇ ਦਾ ਸਤਲੁਜ ਚ ਲਿਆਂਦਾ ਤੇ ਸਤਲੁਜ ਚੋਂ ਫਿਰ ਪਾਣੀ ਨੂੰ ਭਾਖੜਾ ਨਹਿਰ ਰਾਹੀਂ ਤੇ ਰਾਜਸਥਾਨ ਜਿਹੜੀ ਕਨਾਲ ਕਹਿੰਦੇ ਹਾਂ ਅਸੀਂ ਹਰੀਕੇ ਤੋਂ ਜਾਂਦੀ ਆ, ਉਹਦੇ ਰਾਹੀਂ ਪੰਜਾਬ ਤੋਂ ਬਾਹਰ ਹਰਿਆਣੇ ਨੂੰ ਤੇ ਰਾਜਸਥਾਨ ਲਈ ਉਹਨਾਂ ਨੇ ਕਰ ਲਿਆ। ਜਦੋਂ ਉਹ ਸਾਰੀ ਪਾਣੀ, ਕਿਉਂਕਿ ਜਿਵੇਂ ਮੈਂ ਪਹਿਲਾਂ ਕਿਹਾ ਵੀ ਜਿਹੜਾ ਰਿਪੇਰੀਅਨ ਲਾਅ ਇਹ ਕਹਿੰਦਾ ਜਿਵੇਂ ਇਹ ਸਤਲੁਜ ਆ, ਸਤਲੁਜ ਹੁਣ ਆਪਣੇ ਚੜ੍ਹਦੇ ਪੰਜਾਬ ਵਿੱਚ ਦੀ ਵੀ ਲੰਘਦਾ, ਉਦੋਂ ਬਾਅਦ ਇਹ ਲਹਿੰਦੇ ਪੰਜਾਬ ਵਿੱਚ ਵੀ ਚਲਿਆ ਜਾਂਦਾ। ਸੋ ਇਹ ਦੋਨਾਂ ਰਾਜਾਂ ਦਾ ਰਿਪੇਰੀਅਨ ਬਣਦਾ।
ਹਾਂਜੀ ਜੀ ਠੀਕ ਹੈ। ਤੇ ਇਹ ਫਿਰ ਬੜੀ ਚਲਾਕੀ ਦੇ ਨਾਲ ਇਹਨਾਂ ਨੇ ਸਾਰਾ ਉਹ ਜਿਹੜੇ ਟਨਲ ਦੇ ਥਰੂ ਜਿਹੜਾ ਸੀ ਪਾਣੀ ਉਹਨੂੰ ਇਹ ਡਾਈਵਰਟ ਕਰਕੇ ਲੈ ਕੇ ਆਏ।
ਹਾਂਜੀ, ਕੱਲਾ ਸਿਰਫ ਉਥੋਂ ਡਾਈਵਰਟ ਹੀ ਨਹੀਂ ਕੀਤਾ, ਉਦੋਂ ਬਾਅਦ ਜਦੋਂ ਉਹਨਾਂ ਨੇ ਪੰਜਾਬ ਦੇ ਵਿੱਚੋਂ ਇਹ ਪਾਣੀ ਨੂੰ ਲੈ ਕੇ ਗਏ ਬਾਹਰ, ਫਾਰ ਐਗਜ਼ਾਮਪਲ ਮੈਂ ਰਾਜਸਥਾਨ ਨਹਿਰ ਦੀ ਗੱਲ ਕਰਦਾ, ਰਾਜਸਥਾਨ ਜਿਹੜੀ ਨਹਿਰ ਆ 1955 ਦੇ ਵਿੱਚ, ਜਨਵਰੀ 29 ਨੂੰ 1955 ਦੇ ਵਿੱਚ ਉਹ ਕੱਢੀ ਗਈ ਤੇ ਉਹ ਕੱਢਣ ਤੋਂ ਪਹਿਲਾਂ ਬੇਸਿਕਲੀ ਕੀ ਸੀਗਾ, ਇੰਡੀਆ ਨੇ ਵਰਲਡ ਬੈਂਕ ਨੂੰ ਇੱਕ ਐਪਲੀਕੇਸ਼ਨ ਪਾਈ ਸੀ ਆਪਦੇ ਇਸ ਪ੍ਰੋਜੈਕਟ ਦੀ ਵੀ ਸਾਨੂੰ ਫੰਡਿੰਗ ਕੀਤੀ ਜਾਵੇ। ਜਦੋਂ ਉਹਦੀ ਉਸ ਐਪਲੀਕੇਸ਼ਨ ਦੀ ਪ੍ਰੀ ਅਸੈਸਮੈਂਟ ਹੋਈ, ਉਹਦੇ ਉੱਤੇ ਨਜ਼ਰਸਾਨੀ ਹੋਈ ਤਾਂ ਜਿਹੜੇ ਦੋ ਐਕਸਪਰਟ ਨੇ ਵਰਲਡ ਬੈਂਕ ਦੇ ਉਹਨਾਂ ਨੇ ਰਿਪੋਰਟ ਦਿੱਤੀ ਬੈਕ, ਉਹ ਸਾਡੇ ਲਈ ਬੜੀ ਅਹਿਮੀਅਤ ਰੱਖਦੀ ਆ। ਉਹ ਰਿਪੋਰਟ ਦੇ ਵਿੱਚ ਉਹਨਾਂ ਨੇ ਬਿਲਕੁਲ ਬਲੈਕ ਐਂਡ ਵਾਈਟ ਇਹ ਇੰਸਟਰਕਟ ਕੀਤਾ ਵੀ ਅਸੀਂ ਫੰਡਿੰਗ ਤਾਂ ਡਿਨਾਈ ਹੋਈ ਹੋਈ, ਉਹਨਾਂ ਨੇ ਜਿਹੜੀ ਇਸ ਪ੍ਰੋਜੈਕਟ ਦੀ ਵੈਲਿਡਿਟੀ ਨੂੰ ਚੈਲੰਜ ਕੀਤਾ, ਉਹ ਕਹਿੰਦੇ ਇਹ ਤਾਂ ਜਿਵੇਂ ਆਪਾਂ ਕਹਿੰਦੇ ਮੂਰਖਤਾ ਭਰਿਆ ਕਦਮ ਹੈਗਾ ਵੀ ਇਹਦੇ ਨਾਲ ਜਿਹੜਾ ਪਾਣੀ ਜਿੱਥੋਂ ਤੁਸੀਂ ਲੈ ਕੇ ਡੈਜ਼ਰਟ ਦੇ ਵਿੱਚ ਜਾ ਰਹੇ ਹੋ ਇਹ ਤਾਂ ਨਿਰੀ ਪੂਰੀ ਉਸ ਸਟੇਟ ਦੇ ਨਾਲ ਤਾਂ ਧੱਕਾ ਹੀ ਹੈ, ਜਿਹੜਾ ਪਾਣੀ ਦਾ ਲੋਸ ਆ ਵੀ ਇਹਦੇ ਇਦੂ ਬੈਟਰ ਆ ਤੇ ਇਸ ਪਾਣੀ ਨੂੰ ਇੱਥੇ ਹੀ ਯੂਟੀਲਾਈਜ਼ ਕੀਤਾ ਜਾਵੇ, ਕਿਉਂਕਿ ਜਿਹੜੀ ਧਰਤੀ ਆ ਪੰਜਾਬ ਦੀ ਜਿਹੜੀ ਧਰਤੀ ਆ ਬੜੀ ਉਪਜਾਊ ਧਰਤੀ ਆ, ਪਰ ਸਾਨੂੰ ਇਹ ਚੀਜ਼ ਨੀ ਭੁੱਲਣੀ ਚਾਹੀਦੀ। ਅੱਜ ਜਿਸ ਤਰੀਕੇ ਨਾਲ ਅਸੀਂ ਦੇਖਦੇ ਹਾਂ ਪੰਜਾਬ ਦਾ ਚੱਪਾ ਚੱਪਾ ਆਵਾਦ ਆ, 1950 ਚ ਪੰਜਾਬ ਦੇ ਵਿੱਚ ਜਿਹੜੀ ਅੰਡਰ ਇਰੀਗੇਸ਼ਨ ਲੈਂਡ ਸੀ ਐਂ ਨਹੀਂ ਸੀਗੀ, ਬਹੁਤ ਜ਼ਿਆਦਾ ਪੰਜਾਬ ਦੀ ਜਿਹੜੀ ਭੂਮੀ ਪਈ ਸੀ ਜਿਹਦੇ ਉੱਤੇ ਫਸਲ ਨਹੀਂ ਸੀ ਹੋ ਰਹੀ, ਉਹਨਾਂ ਦਾ ਇਹ ਤਰਕ ਸੀ ਰਾਦਰ ਦੈਨ ਇਹਨੂੰ ਰਾਜਸਥਾਨ ਚ ਨੂੰ ਲੈ ਕੇ ਜਾਇਆ ਜਾਵੇ, ਜੇ ਇਹੀ ਪਾਣੀ ਪੰਜਾਬ ਦੇ ਵਿੱਚ ਤੁਸੀਂ ਕਨਾਲ ਸਿਸਟਮ ਡਿਵੈਲਪ ਕਰਕੇ ਇੱਥੇ ਯੂਟੀਲਾਈਜ਼ ਕਰਦੇ ਹੋ, ਇੱਕ ਤਾਂ ਪਾਣੀ ਦੀ ਵੇਸਟੇਜ ਨਹੀਂ ਹੈਗੀ, ਦੂਜਾ ਇਹ ਕੋਸਟਲੀ ਨਹੀਂ ਹੈਗਾ, ਤੀਜਾ ਇਹਦੇ ਵਿੱਚੋਂ ਐਕਚੁਅਲੀ ਜਿਹੜੀ ਆਊਟਪੁੱਟ ਆ ਉਹ ਜ਼ਿਆਦਾ ਹੋਊਗੀ, ਇਸ ਕਰਕੇ ਜਿਹੜੀ ਇਹ ਪ੍ਰਪੋਜ਼ਲ ਆ ਉਹਨਾਂ ਨੇ ਉਹਨੂੰ ਟੋਟਲੀ ਨਕਾਰਤਾ ਸੀਗਾ।
ਜੀ,
ਪਰ ਕਿਉਂਕਿ ਹਿੰਦੁਸਤਾਨ ਸਰਕਾਰ ਦਾ ਕੋਈ ਇਸ ਤਰੀਕੇ ਦਾ ਏਜੰਡਾ ਹੀ ਨਹੀਂ ਸੀ ਪੰਜਾਬ ਨੂੰ ਡਿਵੈਲਪ ਕਰਨ ਦਾ, ਉਹਨਾਂ ਦਾ ਤਾਂ ਸੈਂਪਲ ਪੰਜਾਬ ਦੇ ਵਿੱਚੋਂ ਪਾਣੀ ਨੂੰ ਦੂਜੇ ਸੂਬਿਆਂ ਨੂੰ ਲੈ ਕੇ ਜਾਣ ਦਾ ਸੀ, ਜਿਹਦੇ ਕਰਕੇ ਉਹ ਸਾਰੀਆਂ ਰਿਕਮੈਂਡੇਸ਼ਨਾਂ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਉਹਨਾਂ ਨੇ ਜਿਹੜੀ ਇਹ ਨਹਿਰ ਆ ਇਹ ਕੱਢ ਲਈ ਸੀਗੀ। ਸੋ ਪਰ ਜਿਹੜੀ ਹੁਣ ਆਪਾਂ ਦੇਖੀਏ ਜਿੰਨੇ ਵੀ ਜਿਹੜੇ ਸਮਝੌਤੇ ਹੋਏ ਆ ਪੰਜਾਬ ਦੇ ਪਾਣੀ ਨੂੰ ਬਾਹਰ ਲੈ ਕੇ ਜਾਣ ਲਈ, ਚਾਹੇ ਉਹ 1955 ਦੇ ਵਿੱਚ ਉਹਨੂੰ ਰਾਵੀ ਵਿਆਸ ਐਗਰੀਮੈਂਟ ਕਿਹਾ ਜਾਂਦਾ ਜਿਹਦੇ ਤਹਿਤ ਇਹ ਜਿਹੜਾ ਪਾਣੀ ਪੰਜਾਬ ਦਾ ਪੰਜਾਬ ਤੋਂ ਬਾਹਰ ਗਿਆ ਵਾ, ਖਾਸ ਕਰਕੇ ਰਾਜਸਥਾਨ ਨੂੰ, ਕਿਉਂਕਿ ਆਪਾਂ ਹਰਿਆਣੇ ਵਾਲੀ ਗੱਲ ਨੂੰ ਬਾਅਦ ਚ ਕਰਦੇ ਹਾਂ, ਹਰਿਆਣੇ ਨਾਲ ਤਾਂ ਇੱਕ ਲੌਜਿਕ ਇਹ ਵੀ ਦਿੱਤਾ ਜਾਂਦਾ ਨਾ ਵੀ ਹਰਿਆਣਾ ਪੰਜਾਬ ਦਾ ਹਿੱਸਾ ਸੀ, ਹੁਣ ਇਹ ਦੋ ਭਰਾ ਅਲੱਗ ਹੋ ਗਏ, ਇਹਨਾਂ ਨੇ ਤਾਂ ਆਪਦਾ ਜਿਹੜਾ ਰਿਸੋਰਸ ਦਾ ਵੰਡਣਾ ਹੀ ਆ। ਆਪਾਂ ਉਹ ਚੀਜ਼ ਨੂੰ ਆਪਾਂ ਬਾਅਦ ਵਿੱਚ ਹੈਂਡਲ ਕਰਦੇ ਹਾਂ, ਪਰ ਰਾਜਸਥਾਨ ਨਾਲ ਤਾਂ ਇਹੋ ਜਿਹਾ ਕੋਈ ਵੀ ਹੈ ਨਹੀਂ ਸੀ ਨਾ ਵੰਡ ਵੰਡਈਆ। ਰਾਜਸਥਾਨ ਨੂੰ ਸਭ ਤੋਂ ਜ਼ਿਆਦਾ ਪਾਣੀ ਜੇ ਪੰਜਾਬ ਦਾ ਜਾ ਰਿਹਾ ਤਾਂ ਉਹ ਰਾਜਸਥਾਨ ਨੂੰ ਜਾ ਰਿਹਾ। ਪੰਜਾਬ ਦੇ ਕੋਲ ਜਿਹੜਾ 15.5 million ਏਕੜ ਫੁੱਟ ਪਾਣੀ ਕਿਹਾ ਜਾਂਦਾ, ਮੈਂ ਜੇ ਇਹਨੂੰ ਮਾੜਾ ਜਿਹਾ ਆਪਾਂ ਇਹਦੀ ਥੋੜੀ ਜਿਹੀ ਟੈਕਨੀਕਲ ਜੀ ਡਿਟੇਲ ਸਾਂਝੀ ਕਰ ਲਾਂ, ਸ਼ਾਇਦ ਜਿਹੜੇ ਤੁਹਾਡੇ ਸਰੋਤੇ ਆ ਵੀਰ ਭੈਣ ਉਹਨਾਂ ਨੂੰ ਈਜ਼ੀ ਹੋ ਜੂਗਾ ਵੀ ਪਾਣੀ ਨੂੰ ਕਿਵੇਂ ਮਿਣਿਆ ਜਾਂਦਾ, ਪਾਣੀ ਦੀ ਇਕਾਈ ਕੀ ਆ। ਪਾਣੀ ਨੂੰ ਦੋ ਤਰੀਕਿਆਂ ਦੇ ਨਾਲ ਮਿਣਿਆ ਜਾਂਦਾ, ਇੱਕ ਪਾਣੀ ਨੂੰ ਪਾਣੀ ਦੇ ਫਲੋ ਦੇ ਹਿਸਾਬ ਨਾਲ ਮਿਣਿਆ ਜਾਂਦਾ, ਜਿਹਦੇ ਲਈ ਇਕਾਈ ਆਮ ਜੇ ਤੁਸੀਂ ਕੋਈ ਪਾਣੀ ਇਹਦੇ ਬਾਰੇ ਪੰਜਾਬ ਦੇ ਪਾਣੀਆਂ ਬਾਰੇ ਜਾਂ ਇਨ ਜਨਰਲ ਤੁਸੀਂ ਵਾਟਰ ਬਾਰੇ ਕੋਈ ਚੀਜ਼ ਪੜ੍ਹਦੇ ਆ ਤਾਂ ਕਿਊਸਿਕ ਵਰਡ ਤੁਹਾਨੂੰ ਸੁਣਨ ਨੂੰ ਮਿਲਦਾ।
ਠੀਕ ਹੈ,
ਕਿਊਸਿਕ ਦਾ ਮਤਲਬ ਹੁੰਦਾ, ਇੱਕ ਕਿਊਸਿਕ ਹੁੰਦਾ ਵੀ 1699 liter ਪਾਣੀ ਇੱਕ ਮਿੰਟ ਦੇ ਵਿੱਚ ਕਿਸੇ ਥਾਂ ਤੋਂ ਦੀ ਫਲੋ ਕਰ ਜਾਵੇ, ਉਸ ਨੂੰ ਇੱਕ ਕਿਊਸਿਕ ਮੰਨਿਆ ਜਾਂਦਾ, ਉਹ ਫਲੋ ਫਲੋ ਦੀ ਮੈਜਰਮੈਂਟ ਆ। ਸੈਕਿੰਡ ਜਿਹੜੀ ਇਕਾਈ ਸਾਨੂੰ ਸੁਣ ਚ ਮਿਲਦੀ ਆ ਉਹ ਮਿਲਦੀ ਆ ਏਕੜ ਫੁੱਟ। ਜਦੋਂ ਅਸੀਂ ਕਹਿੰਦੇ ਇੰਨੇ ਏਕੜ ਫੁੱਟ ਪਾਣੀ, ਉਹਦਾ ਭਾਵ ਹੁੰਦਾ ਵੀ ਜਿਹੜਾ ਇੱਕ ਏਕੜ ਫੁੱਟ ਮਤਲਬ ਇੱਕ ਏਕੜ ਜਿਹਨੂੰ ਆਪਾਂ ਯੂਜਲੀ ਕਹਿੰਦੇ ਹਾਂ 220 feet by 198 feet ਦਾ ਜਿਹੜਾ ਏਰੀਆ, ਇੱਕ ਏਕੜ ਦੇ ਵਿੱਚ ਇੱਕ ਇੱਕ ਫੁੱਟ ਪਾਣੀ ਭਰ ਦਿੱਤਾ ਜਾਵੇ ਤਾਂ ਉਹਨੂੰ ਇੱਕ ਏਕੜ ਫੁੱਟ ਕਹਿੰਦੇ ਆ। ਹੁਣ ਜਦੋਂ ਪੰਜਾਬ ਦੇ ਪਾਣੀਆਂ ਦਾ ਜਦੋਂ ਆਪਾਂ ਨੰਬਰਿੰਗ ਦਿੰਦੇ ਹਾਂ ਜਾਂ ਹਿਸਾਬ ਕਿਤਾਬ ਕਹਿੰਦੇ ਹਾਂ, ਉਹ ਕਹਿੰਦੇ ਪੰਜਾਬ ਦਾ ਜਿਹੜਾ ਟੋਟਲ 15.2 million ਏਕੜ ਫੁੱਟ ਪਾਣੀ ਆ, ਭਾਵ ਕਿ 1,52,00,000 ਏਕੜ ਫੁੱਟ ਪਾਣੀ ਹੈਗਾ। ਹੁਣ ਇਸ 15.2 million ਏਕੜ ਫੁੱਟ ਦੇ ਵਿੱਚੋਂ 8.60 ਭਾਵ ਕਿ 86,00,000 ਏਕੜ ਫੁੱਟ ਪਾਣੀ ਜਿਹੜਾ ਉਹ ਰਾਜਸਥਾਨ ਨੂੰ ਜਾ ਰਿਹਾ ਵਾ, 35,00,000 ਏਕੜ ਫੁੱਟ ਪਾਣੀ ਆ ਜਿਹੜਾ ਉਹ ਜਾ ਰਿਹਾ ਹਰਿਆਣੇ ਨੂੰ, ਜਿਹੜਾ 2,00,000 ਏਕੜ ਫੁੱਟ ਪਾਣੀ ਦੇ ਕਰੀਬ ਉਹ ਦਿੱਲੀ ਨੂੰ ਜਾ ਰਿਹਾ, 2,00,000 ਏਕੜ ਫੁੱਟ ਦੇ ਕਰੀਬ ਪਾਣੀ। ਸੋ ਪੰਜਾਬ ਦਾ ਜਿਹੜਾ 75.5% ਤਿੰਨ ਹਿੱਸਿਆਂ ਤੋਂ ਉੱਤੇ ਜਿਹੜਾ ਪਾਣੀ ਉਹ ਬਾਹਰ ਜਾ ਰਿਹਾ, ਪੰਜਾਬ ਜਿਹਦਾ ਖੁਦਾ ਇਹ ਪਾਣੀ ਆ ਉਹਨੂੰ 24.5 ਜਾਣੀ ਕਹਿ ਲਓ ਚੌਥੇ ਹਿੱਸੇ ਤੋਂ ਵੀ ਘੱਟ ਜਾਂਦਾ ਉਨਾ ਪਾਣੀ ਪੰਜਾਬ ਵਰਤਦਾ, ਤਿੰਨ ਹਿੱਸਿਆਂ ਤੋਂ ਜ਼ਿਆਦਾ ਪਾਣੀ ਪੰਜਾਬ ਦੇ ਉਸ ਰਾਜਾਂ ਨੂੰ ਜਾ ਰਿਹਾ ਜਿਨ੍ਹਾਂ ਦਾ ਕੋਈ ਵੀ ਹੱਕ ਨਹੀਂ। ਹੁਣ ਜਿਵੇਂ ਤੁਸੀਂ ਪਹਿਲਾਂ ਕਿਹਾ ਸੀ ਇਹਦੀ ਸੰਪਤੀ ਦੀ ਗੱਲ, ਹੁਣ ਜਿਹੜਾ ਇਹ ਪਾਣੀ ਆ ਇਹਦੇ ਵਿੱਚ ਜਿਹਦੀ ਕੋਸਟ ਨੂੰ ਡਿਟਰਮਿਨ ਕਰਨਾ ਵਾ, ਉਹ ਕੋਸਟ ਡਿਟਰਮਿਨ ਵੀ ਬੇਸਿਕਲੀ ਐਂ ਨਹੀਂ ਵੀ ਕਿਸੇ ਹਨੇਰੇ ਚ ਕੀਤੀ ਆ, ਉਹ ਜਿਹੜਾ ਰਾਜਸਥਾਨ ਜਦੋਂ ਸਿੰਚਾਈ ਲਈ ਪਾਣੀ ਦਿੰਦਾ ਆਪਦੇ ਕਿਸਾਨਾਂ ਨੂੰ, ਉਹ ਜਿੱਥੇ ਪਾਣੀ ਨਹੀਂ ਦਿੰਦਾ ਉੱਥੋਂ ਕੀ ਮਾਲੀਆ ਵਸੂਲ ਕਰਦਾ, ਜਿੱਥੇ ਪੰਜਾਬ ਦਾ ਪਾਣੀ ਲੱਗਦਾ ਉੱਥੇ ਕੀ ਮਾਲੀਆ ਹੁੰਦਾ। ਜਿਵੇਂ ਫਾਰ ਐਗਜ਼ਾਮਪਲ ਜਿਹੜੇ ਥਾਂ ਤੇ ਕੋਈ ਨਹਿਰੀ ਪਾਣੀ ਨਹੀਂ ਜਾਂਦਾ ਰਾਜਸਥਾਨ ਦੇ ਵਿੱਚ 5 rupees ਪਰ ਬਿੱਘਾ ਮਾਲੀਆ ਉਹਦਾ, ਪਰ ਜਿੱਥੇ ਪੰਜਾਬ ਦੀ ਨਹਿਰ ਦਾ ਜਾ ਕੇ ਪਾਣੀ ਪੈਂਦਾ ਉੱਥੇ 40 rupees ਪਰ ਬਿੱਘਾ ਮਾਲੀਆ। ਸੋ ਉਹਦੇ ਬੇਸ ਤੇ ਜਿਹੜੇ ਸਰਦਾਰ ਕੁੰਮੇਦਾਨ ਉਹਨਾਂ ਨੇ ਪ੍ਰੀਤਮ ਸਿੰਘ ਕੁੰਮੇਦਾਨ ਜਿਹੜੇ ਬੜੇ ਐਕਸਪਰਟ ਨੇ ਪਾਣੀ ਦੇ, ਉਹਨਾਂ ਨੇ ਕਾਫੀ ਕੈਲਕੂਲੇਸ਼ਨਾਂ ਕੀਤੀਆਂ, ਜਿਹੜਾ ਪੰਜਾਬ ਦੇ ਪਾਣੀ ਆ ਵੀ ਔਸਤਨ 22,000 crore ਸਾਲਾਨਾ ਕੀਮਤ ਬਣਦੀ ਆ ਜਿਹੜਾ ਪੰਜਾਬ ਤੋਂ
ਬਾਹਰ,
22,000 crore ਇਹ ਸਿਰਫ ਜਿਹੜਾ ਪਾਣੀ ਜਾ ਰਿਹਾ, ਇਹਦੇ ਉੱਤੇ ਔਨ ਟਾਪ ਆਫ ਇਟ ਜਿਹੜੀ ਪੰਜਾਬ ਦੀ ਹਾਈਡਰੋ ਪਾਵਰ ਜਾਂਦੀ ਆ ਜਿਹੜੀ, ਉਹਦੇ ਉੱਤੇ ਜਿਹੜਾ ਕਿਉਂਕਿ ਪੰਜਾਬ ਦੇ ਕੋਲ ਸਿਰਫ 24% ਪਾਣੀ ਰਹਿ ਗਿਆ ਤੇ ਪੰਜਾਬ ਦੀ 1950 ਤੋਂ ਲੈ ਕੇ ਅੱਜ 2000 ਚ ਜਿਹੜੀ ਲੈਂਡ ਅੰਡਰ ਇਰੀਗੇਸ਼ਨ ਆ ਉਹਦੇ ਵਿੱਚ ਬਹੁਤ ਵੱਡੇ ਲੈਵਲ ਤੇ ਵਾਧਾ ਹੋਇਆ। ਹੁਣ ਤਾਂ ਪੰਜਾਬ ਦਾ ਕੋਈ ਇਹੋ ਜਿਹਾ ਚੱਪਾ ਜ਼ਮੀਨ ਨਹੀਂ ਹੋਣੀ ਜਿੱਥੇ ਖੇਤੀ ਨਾ ਹੁੰਦੀ ਹੋਵੇ। ਪੰਜਾਬ ਦੀ ਨੀਡ ਹੁਣ ਫਿਰ ਪੰਜਾਬ ਕੋਲ ਜਿਹੜਾ ਆਪਦਾ ਪਾਣੀ ਤੇ ਚੱਲਿਆ ਗਿਆ 75%, ਉਹ ਨੀਡ ਪੂਰੀ ਕਰਨ ਲਈ ਪੰਜਾਬ ਕੋਲ ਅਲਟਰਨੇਟਿਵ ਕੀ ਰਿਹਾ ਵੀ ਉਹ ਬੋਰ ਕਰੇ ਧਰਤੀ ਹੇਠੋਂ ਪਾਣੀ ਕੱਢੇ। ਹੁਣ ਜਿਹੜਾ ਧਰਤੀ ਹੇਠੋਂ ਪਾਣੀ ਕੱਢਦੇ ਆ ਉਹਦੀ ਸਿਰਫ ਜਿਹੜੀ ਕੱਲੀ ਬਿਜਲੀ ਦੀ ਕੋਸਟ, ਨਾ ਡੀਜ਼ਲ ਦੀ, ਨਾ ਜਿਹੜੇ ਉਹਦੇ ਇੰਜਣ ਜਾਂ ਹੋਰ ਜਿਹੜੀ ਬੋਰਾਂ ਦੀ ਕੋਸਟ ਨਹੀਂ, ਪਿਓਰਲੀ ਇਲੈਕਟ੍ਰਿਕ ਪਾਵਰ ਦੀ ਜਿਹੜੀ ਕੋਸਟ ਆ 2000 ਕਰੋੜ ਰੁਪਈਆ ਉਹਦੀ ਸਾਲਾਨਾ ਵਾ। ਉਹਦੇ ਉੱਤੇ ਫਿਰ ਡੀਜ਼ਲ ਦੀ ਕੋਸਟ ਆ, ਉਹਦੇ ਉੱਤੇ ਪੰਪਿੰਗ ਦੀ ਜਿਹੜੇ ਬੋਰ ਹੁੰਦੇ ਉਹ ਸਾਰੀ ਕੋਸਟ ਆ। ਸੋ ਇਹ ਕੋਸਟ ਪੰਜਾਬ ਝੱਲ ਰਿਹਾ ਜਦਕਿ ਸਾਰੇ ਦਾ ਸਾਰਾ ਪਾਣੀ ਉਹ ਫ੍ਰੀ ਦੇ ਰਿਹਾ। ਸੋ ਇਹ ਇਹ ਜਿਹੜੀ ਬਹੁਤ ਵੱਡੀ ਇੱਕ ਟ੍ਰੈਜਡੀ ਆ ਹੁਣ ਪੰਜਾਬ ਦੇ। ਪਰ ਜਿਵੇਂ ਆਪਾਂ ਬੈਕ ਗੱਲ ਕਰਦੇ ਸੀ ਵੀ ਇਹ ਸਾਰਾ ਹੋਇਆ ਕਿਵੇਂ, ਜਦੋਂ ਇੱਕ ਤਾਂ ਸ਼ੁਰੂਆਤ ਦੇ ਵਿੱਚ ਜਦੋਂ ਇਹ 1950 ਦੇ ਵਿੱਚ ਗੁਲਜ਼ਾਰ ਤੋਂ ਬਾਅਦ ਇਹ ਪ੍ਰੋਜੈਕਟ ਜਿਹੜਾ ਸਟਾਰਟ ਹੋਇਆ ਜਿਹਦੇ ਵਿੱਚ ਦੋ ਚੀਜ਼ਾਂ ਹੋ ਗਈਆਂ, ਇੱਕ ਇੱਧਰ ਹਰੀਕੇ ਹੈੱਡਵਰਕਸ ਬਣ ਗਿਆ, ਉੱਧਰ ਇੱਕ ਭਾਖੜਾ ਨਹਿਰ ਨਿਕਲ ਗਈ। 1960 ਦੇ ਵਿੱਚ ਫਿਰ ਇਸ ਚੀਜ਼ ਦਾ ਵੀ ਅਸਲੀ ਰੌਲਾ ਪੈਣਾ ਸੀਗਾ, ਜਦੋਂ ਜੇ ਹਿੰਦੁਸਤਾਨ ਜਾਂ ਭਾਰਤ ਉਸ ਪਾਣੀ ਨੂੰ ਬਲੌਕ ਕਰਨ ਲੱਗਿਆ ਜਿਹੜਾ ਕਿ ਅੰਡਰ ਰਿਪੇਰੀਅਨ ਲਾ ਆਉਂਦਾ ਸੀ। ਉਦੋਂ ਪਾਕਿਸਤਾਨ ਦੇ ਨਾਲ ਕੋਈ ਇਸ ਤਰੀਕੇ ਦਾ ਸਮਝੌਤਾ ਨਹੀਂ ਸੀ ਹੋਇਆ ਹੋਇਆ ਵੀ ਪਾਣੀ ਦਾ ਕੀ ਕਰਨਾ। ਫਿਰ ਵਰਲਡ ਬੈਂਕ ਨੇ ਵਿੱਚ ਪੈ ਕੇ 1960 ਦੇ ਵਿੱਚ ਜਿਹੜੀ ਇੰਡਸ ਵਾਟਰ ਟ੍ਰੀਟੀ ਕੀਤੀ ਪਾਕਿਸਤਾਨ ਦੇ ਨਾਲ, ਜਿਹਦੇ ਵਿੱਚ ਇੱਕ ਐਗਰੀਮੈਂਟ ਹੋਇਆ ਵੀ ਪੰਜਾਬ ਜਿਹੜਾ ਹੋਲੀ ਸੋਲੀ ਏ ਨਾ ਪੰਜਾਬ ਇੰਡੀਆ, ਜਿਹੜੇ ਤਿੰਨ ਦਰਿਆ ਬਣਦੇ ਆ ਪੰਜਾਬ ਵਾਲੀ ਸਾਈਡ ਦੇ, ਸਤਲੁਜ, ਬਿਆਸ ਤੇ ਰਾਵੀ, ਉਹਨਾਂ ਦਾ ਪਾਣੀ ਉਹ ਵਰਤੇ ਜਿਵੇਂ ਮਰਜ਼ੀ ਵਰਤੇ, ਝਨਾਬ ਤੇ ਜੇਹਲਮ ਦਾ ਪਾਣੀ ਪਾਕਿਸਤਾਨ ਵਰਤੇ ਜਿਵੇਂ ਮਰਜ਼ੀ ਵਰਤੇ, ਪਰ ਸਟਿਲ ਜਿਹੜਾ ਰਿਪੇਰੀਅਨ ਲਾ ਇਨ ਇੰਡੀਆ ਉਹ ਇਨ ਪਲੇਸ ਉਸੇ ਤਰੀਕੇ ਸੀਗਾ ਵੀ ਪੰਜਾਬ ਦੇ ਜਿਹੜੇ ਪਾਣੀਆਂ ਦਾ ਜਿਹੜਾ ਹੱਕ ਆ ਉਹ ਸੂਬਿਆਂ ਦਾ ਹੱਕ ਆ। ਉਹਦੀ ਸਭ ਤੋਂ ਵੱਡੀ ਐਗਜ਼ਾਮਪਲ ਜਿਹੜੇ ਕਈ ਵੀਰ ਜਾਂ ਸਰਕਾਰਾਂ ਇਹ ਤਰਕ ਦਿੰਦੀਆਂ ਵੀ ਕਿਉਂਕਿ ਹਰਿਆਣਾ ਪੰਜਾਬ ਦੇ ਵਿੱਚੋਂ ਨਿਕਲਿਆ ਇਸ ਕਰਕੇ ਹਰਿਆਣੇ ਦਾ ਹੱਕ ਬਣਦਾ ਪੰਜਾਬ ਦੇ ਪਾਣੀਆਂ ਦੇ ਉੱਤੇ, ਜਦਕਿ ਜਦੋਂ ਹਿੰਦੁਸਤਾਨ ਦੇ ਹੋਰ ਸਟੇਟਾਂ ਤੇ ਤੁਸੀਂ ਦੇਖਦੇ ਆ ਜਿਹੜੀਆਂ ਵੀ ਸਟੇਟਾਂ ਵੰਡ ਹੋਈਆਂ ਉਹਦੇ ਉੱਤੇ ਰਿਪੇਰੀਅਨ ਲਾ ਦੇ ਮੁਤਾਬਕ ਕੀਤਾ, ਨਾ ਕਿ ਵੀ ਉਹ ਸਟੇਟ ਉਹਦੇ ਵਿੱਚੋਂ ਨਿਕਲੀ ਆ। ਪਰ ਜੇ ਤੁਸੀਂ ਆਪਾਂ ਇਹਨੂੰ ਇਸ ਲੌਜਿਕ ਨਾਲ ਵੀ ਲੈ ਲਈਏ, ਪਹਿਲੀ ਤਾਂ ਗੱਲ ਇਹ ਲੌਜਿਕ ਨਹੀਂ ਹੈਗਾ ਕਿਉਂਕਿ ਜਦੋਂ ਹਰਿਆਣਾ ਇੱਕ ਬਣ ਗਿਆ, ਹੋਂਦ ਚ ਆ ਗਿਆ, ਜਿਹੜਾ ਹੁਣ ਦਰਿਆ ਵਾ ਉਹ ਹਰਿਆਣੇ ਦੀ ਹੱਦਾਂ ਦੇ ਵਿੱਚ ਦੀ ਨਹੀਂ ਨਿਕਲਦਾ, ਇਸ ਕਰਕੇ ਹਰਿਆਣੇ ਦਾ ਹੱਕ ਉਹ ਤੋਂ ਚੱਕਿਆ ਗਿਆ। ਪਰ ਆਪਾਂ ਇੱਕ ਮਿੰਟ ਦੇ ਲਈ ਉਹ ਰਿਪੇਰੀਅਨ ਲਾ ਨੂੰ ਟਾਈਮਿੰਗ ਜੇ ਇਗਨੋਰ ਵੀ ਕਰ ਦਈਏ, ਆਪਾਂ ਇਹਨੂੰ ਮੋਰ ਆਪਾਂ ਜਿਵੇਂ ਆਪਾਂ ਭਰਾਵਾਂ ਦੀ ਵੰਡ ਦੇ ਹਿਸਾਬ ਨਾਲ ਸੋਚਣ ਲੱਗੀਏ, ਹੁਣ ਲੈਸ ਦੋ ਬ੍ਰਦਰ ਆ, ਉਹਨਾਂ ਦੀ ਕੋਈ ਸਾਂਝੀ ਪ੍ਰੋਪਰਟੀ ਆ, ਜਦੋਂ ਵੰਡ ਹੁੰਦੀ ਆ ਤਾਂ ਉਹਦੇ ਵਿੱਚ ਹਰ ਚੀਜ਼ ਵੰਡ ਹੁੰਦੀ ਆ ਨਾ, ਉਹਦੇ ਵਿੱਚ ਜ਼ਮੀਨ ਵੀ ਵੰਡੀ ਜਾਊਗੀ, ਉਹਦੇ ਵਿੱਚ ਘਰ ਵੀ ਵੰਡਿਆ ਜਾਊਗਾ, ਉਹਦੇ ਵਿੱਚ ਡੰਗਰ ਵੱਛਾ ਵੀ ਵੰਡਿਆ ਜਾਊਗਾ, ਹਰ ਚੀਜ਼ ਵੰਡੀ ਜਾਊਗੀ।
ਬਿਲਕੁਲ।
ਹੁਣ ਜੇ ਪੰਜਾਬ ਦੇ ਪਾਣੀਆਂ ਦੀ ਵੰਡ ਦੀ ਗੱਲ ਕਰਨੀ ਆ ਤਾਂ ਜਿਹੜਾ ਪੰਜਾਬ ਤੇ ਜਿਹੜਾ ਹਰਿਆਣਾ ਪੰਜਾਬ ਦੇ ਵਿੱਚ ਸੀ, ਇਹਨਾਂ ਨੂੰ ਦੋ ਬੇਸਨ ਲੱਗਦੇ ਸੀਗੇ। ਇੱਕ ਤਾਂ ਆਪਣਾ ਜਿਹਨੂੰ ਸਿੰਧ ਬੇਸਨ ਕਹਿ ਦਿੰਦੇ ਆ, ਜਿਹਦੇ ਵਿੱਚੋਂ ਸਤਲੁਜ ਦਾ ਪਾਣੀ ਵਰਤਿਆ ਜਾਂਦਾ ਸੀ, ਦੂਜੇ ਬੰਨੇ ਹਰਿਆਣਾ ਦੇ ਨਾਲ ਜਮੁਨਾ ਦਾ ਬੇਸਨ ਵੀ ਲੱਗਦਾ। ਸੋ ਜਮੁਨਾ ਦਾ ਪਾਣੀ ਵੀ ਪੰਜਾਬ ਜਿਹੜਾ ਪੁਰਾਣਾ ਪੰਜਾਬ ਉਹਨੂੰ ਦਿੱਤਾ ਜਾਂਦਾ ਸੀ, ਜਿਹਨੂੰ ਵੈਸਟ ਜਮੁਨਾ ਕਨਾਲ ਹੈਗੀ ਆ, ਤੇ ਇੱਧਰ ਸਤਲੁਜ ਦਾ ਪਾਣੀ ਜਾਂ ਬਿਆਸ ਦਾ ਪਾਣੀ ਵੀ ਵਰਤਿਆ ਜਾਂਦਾ ਸੀ। ਹੁਣ ਜੇ ਉਹ ਪਾਣੀ ਵੰਡਣਾ ਹੀ ਆ, ਜੇ ਸਤਲੁਜ ਦੇ ਜਾਂ ਬਿਆਸ ਦੇ ਪਾਣੀ ਚੋਂ ਸ਼ੇਅਰ ਵੰਡਣਾ, ਤਾਂ ਜਿਹੜਾ ਦੂਜਾ ਜਮੁਨਾ ਦਾ ਪਾਣੀ ਦਾ ਸ਼ੇਅਰ ਹਰਿਆਣਾ ਜਿਹੜਾ ਅੱਜ ਹਰਿਆਣੇ ਨੂੰ ਆ ਰਿਹਾ, ਉਦੋਂ ਪੁਰਾਣੇ ਪੰਜਾਬ ਨੂੰ ਆ ਰਿਹਾ ਸੀ, ਉਹਨੂੰ ਵੀ ਉਸੇ ਹਿਸਾਬ ਨਾਲ ਮੰਨਣਾ ਪੈਣਾ। ਉੱਥੇ ਲਾ ਇਹ ਕਹਿਤਾ ਵੀ ਕਿਉਂਕਿ ਉਹ ਹੁਣ ਪੰਜਾਬ ਉਹਦਾ ਰਿਪੇਰੀਅਨ ਹੈ ਨੀ, ਕਿਉਂਕਿ ਜਮੁਨਾ ਤਾਂ ਪੰਜਾਬ ਵਿੱਚ ਦੀ ਵਗਦੀ ਨੀ, ਹਰਿਆਣੇ ਦੀ ਰਹਿ ਗਈ। ਜਮੁਨਾ ਦਾ ਪਾਣੀ ਕੱਲੇ ਹਰਿਆਣੇ ਲਈ ਛੱਡ ਦਿੱਤਾ ਜਾਵੇ, ਪਰ ਪੰਜਾਬ ਦਾ ਪਾਣੀ ਹਰਿਆਣੇ ਨੂੰ ਦਿੱਤਾ ਜਾਵੇ। ਸੋ ਇਹ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਫੰਡੇ ਦੇ ਥੱਲੇ ਚੀਜ਼ਾਂ ਨਹੀਂ ਆਉਂਦੀਆਂ ਹੈਗੀਆਂ, ਇਹ ਪਿਓਰਲੀ ਪੋਲੀਟਿਕਸ, ਪਿਓਰਲੀ ਧੱਕਾ। ਪਰ ਜਿਵੇਂ ਜਿਵੇਂ ਜਿਹੜੀਆਂ ਚੀਜ਼ਾਂ ਚ ਹੋਇਆ, ਜਦੋਂ ਹੁਣ ਇੰਦਰਾ ਗਾਂਧੀ ਨੇ ਆਪਾਂ ਨੂੰ ਸਾਰਿਆਂ ਨੂੰ ਪਤਾ ਜਿੰਨਾ ਟਾਈਮਾਂ ਚ ਐਮਰਜੈਂਸੀ ਲੱਗੀ, ਠੀਕ ਹੈ ਨਾ, ਇਹ ਸਭ ਤੋਂ ਪਹਿਲਾਂ ਤਾਂ ਜਿਹੜੇ ਦੋ ਨਹਿਰਾਂ ਤਾਂ ਨਿਕਲੀਆਂ ਸੀ, ਉਦੋਂ ਬਾਅਦ ਵਿੱਚ 1976 ਦੇ ਵਿੱਚ ਜਦੋਂ ਐਮਰਜੈਂਸੀ ਦੇ ਦੌਰਾਨ ਹੀ ਇੰਦਰਾ ਗਾਂਧੀ ਨੇ ਕੋਈ ਉਹਨੂੰ ਕੋਈ ਐਗਰੀਮੈਂਟ ਨਹੀਂ ਕਹਿੰਦੇ ਸੀ, ਇੱਕ ਆਪਦੀ ਵੀਟੋ ਪਾਵਰ ਯੂਜ ਕਰਕੇ ਉਹਨੂੰ ਇੰਦਰਾ ਗਾਂਧੀ ਨੇ ਇੱਕ ਜਿਹਨੂੰ ਕਹਿ ਦਿੰਦੇ ਆ ਥੋਪਤਾ ਪੰਜਾਬ ਦੇ ਉੱਤੇ ਇੱਕ ਨੋਟੀਫਿਕੇਸ਼ਨ ਵਾਂਗੂ ਜਾਰੀ ਕਰਤਾ। ਉਹਦੇ ਵਿੱਚ ਨਾ ਕਿਸੇ ਚੀਜ਼ ਬੰਦੇ ਦੀ ਕੋਈ ਕੰਸੈਂਟ ਸੀਗੀ, ਨਾ ਕੋਈ ਸਮਝੌਤਾ ਸੀਗਾ। ਉਹਨੂੰ ਉਹਨੂੰ ਅਵਾਰਡ ਕਹਿੰਦੇ ਆ, ਇੰਦਰਾ ਗਾਂਧੀ ਅਵਾਰਡ ਦੇ ਨਾਲ ਨਾਲ ਆਪਾਂ ਜਿੰਨੇ ਵੀ ਲੀਗਲ ਡਾਕੂਮੈਂਟਸ ਜਾਂ ਹੋਰਾਂ ਚ ਆਪਾਂ ਸੁਣਦੇ ਆ ਉਹਨੂੰ, ਉਹ ਉਹਨਾਂ ਨੇ ਜਾਰੀ ਕਰਤਾ। ਠੀਕ ਹੈ, ਉਸ ਵੇਲੇ ਗਿਆਨੀ ਜਲ ਸਿੰਘ ਆਪਣਾ ਮੁੱਖ ਮੰਤਰੀ ਸੀਗਾ, ਕੁਛ ਵੀ ਕੋਈ ਇਸ ਤਰੀਕੇ ਦੀ ਗੱਲਬਾਤ ਨਹੀਂ ਹੋਈ। ਬਾਅਦ ਵਿੱਚ 1978 ਦੇ ਵਿੱਚ ਉਹਦੀ ਸਰਕਾਰ ਟੁੱਟ ਗਈ, ਅਕਾਲੀ ਦਲ ਤੇ ਸੈਂਟਰ ਤੇ ਜਨਤਾ ਦਲ ਦੀ ਸਰਕਾਰ ਆ ਗਈ। ਜਦੋਂ ਉਹ ਸਰਕਾਰ ਆ ਗਈ, ਕਿਉਂਕਿ ਉਹ ਇੱਕ ਐਮਰਜੈਂਸੀ ਦੇ ਦੌਰਾਨ ਇੱਕ ਤਾਨਾ ਸ਼ਾਹੀ ਹੁਕਮ ਤੁਸੀਂ ਕਹਿ ਲਓ, ਕੁਛ ਉਹਨੂੰ ਨਾ ਦੇ ਲਓ, ਸਿੰਗੁਲਰ ਪਰਸਨ ਨੇ ਉਹ ਇੱਕ ਤੁਹਾਡੇ ਤੇ ਚੀਜ਼ ਥੋਪਤੀ ਵਿਦਾਊਟ ਐਨੀ ਕੰਸੈਂਟ, ਵਿਦਾਊਟ ਐਨੀ ਡਿਊ ਪ੍ਰੋਸੈਸ, ਜਿਹਦੇ ਵਿੱਚ ਉਹਨਾਂ ਨੇ ਜਿਹੜਾ ਤਾਂ ਪਾਣੀ ਪਹਿਲਾਂ ਜਾ ਰਿਹਾ ਹੀ ਸੀਗਾ 35 ਲੱਖ ਏਕੜ ਫੁੱਟ ਤਾਂ ਜਾ ਰਿਹਾ ਹਰਿਆਣੇ ਨੂੰ, ਉਹਨੂੰ ਜਿਹੜਾ 3.5 ਮਿਲੀਅਨ ਏਕੜ ਫੁੱਟ ਆ ਉਹਨੂੰ ਵਧਾ ਕੇ 5.95 ਮਿਲੀਅਨ ਏਕੜ ਫੁੱਟ ਕੱਟਤਾ ਕਰਨਾ ਸੀਗਾ, ਜਿਹਦੇ ਜਿਹਦੀ ਗਾਂ ਫਿਰ SYL ਕਨਾਲ ਵਾਲਾ ਜਿਹੜਾ ਇਸ਼ੂ ਖੜਾ ਹੁੰਦਾ। ਉਹ ਉਦੋਂ ਸਿਰਫ ਐਲਾਨਿਆ ਗਿਆ ਸੀਗਾ, ਪਰ ਕਿਉਂਕਿ ਸਰਕਾਰ ਟੁੱਟ ਗਈ ਛੇਤੀ, ਉਦੋਂ ਬਾਅਦ ਜਨਤਾ ਦਲ ਦੀ ਆ ਗਈ ਤੇ ਅਕਾਲੀ ਦਲ ਨੇ ਸੁਪਰੀਮ ਕੋਰਟ ਦੇ ਵਿੱਚ ਉਹਦੇ ਖਿਲਾਫ ਕੇਸ ਕਰਤਾ ਵੀ ਇਹ ਤਾਂ ਬਿਲਕੁਲ ਧੱਕਾ ਕੋਰਾ, ਕੋਈ ਐਮਰਜੈਂਸੀ ਦੇ ਦੌਰਾਨ ਕੀਤਾ ਹੋਇਆ, ਕੋਈ ਕੰਸੈਂਟ ਨਹੀਂ, ਕੁਛ ਵੀ ਹੈ ਨਹੀਂ, ਵੀ ਇਹਨੂੰ ਸੁਪਰੀਮ ਕੋਰਟ ਦੇ ਵਿੱਚ ਕੇਸ ਚਲਿਆ ਗਿਆ। ਹੁਣ ਜਦੋਂ ਸੁਪਰੀਮ ਕੋਰਟ ਦੇ ਵਿੱਚ ਕੇਸ ਚਲਾ ਗਿਆ, ਅਨਫੋਰਚੂਨੇਟਲੀ 81 ਚ ਫੇਰ ਉਦੋਂ ਬਾਅਦ 80 ਚ ਫੇਰ ਇੰਦਰਾ ਗਾਂਧੀ ਮੁੜ ਕੇ ਆ ਜਾਂਦੀ ਹੈ ਪਾਵਰ ਦੇ ਵਿੱਚ। ਫਿਰ ਉਹਨੇ ਉਹਨੂੰ ਕੀ ਕੀਤਾ, ਉਹਦੇ ਵਿੱਚ ਟਰਸਟ ਲਿਆਂਦਾ। ਉਹ ਜਿਹੜਾ ਉਹਨੇ ਫਰਮਾਨ ਜਾਰੀ ਕੀਤਾ ਸੀਗਾ, ਅਕਾਰਡ ਸੀਗਾ, ਉਹਨੂੰ ਐਗਰੀਮੈਂਟ ਚ ਤਬਦੀਲ ਕੀਤਾ। ਉਸ ਵੇਲੇ ਪੰਜਾਬ ਚ ਦਰਬਾਰਾ ਸਿੰਘ ਦੀ ਮੁੱਖ ਮੰਤਰੀ ਸੀਗਾ, ਹਰਿਆਣੇ ਚ ਵੀ ਕਾਂਗਰਸ ਦੀ ਸਰਕਾਰ ਸੀ, ਭਜਨ ਲਾਲ ਸੀ, ਦੂਸਰਾ ਆਪਣਾ ਰਾਜਸਥਾਨ ਚ ਵੀ ਕਾਂਗਰਸ ਦੀ ਸਰਕਾਰ ਸੀ। ਉਹਨੇ ਤਿੰਨੇ ਚੀਫ ਮਿਨਿਸਟਰਾਂ ਨੂੰ ਸੱਦਿਆ ਦਿੱਲੀ, ਉਹਨਾਂ ਨੂੰ ਕਹਿੰਦੀ ਸਾਈਨ ਕਰੋ। ਹੁਣ ਜੇ ਉਦੋਂ ਦੀਆਂ ਜਦੋਂ ਤੁਸੀਂ ਜੇ ਤੁਸੀਂ ਥੋੜੀ ਜਿਹੀ ਰਿਸਰਚ ਕਰਦੇ ਹੋ, ਕੱਢਦੇ ਹੋ ਸਾਰੀਆਂ ਨਿਊਜ਼ ਪਬਲੀਕੇਸ਼ਨ, ਪੁਰਾਣੇ ਅਖਬਾਰ ਦੇਖਦੇ ਹੋ, ਉਹਨਾਂ ਦੇ ਵਿੱਚ ਬਹੁਤ ਸਾਰੇ ਕਾਲਮ ਚ, ਬਹੁਤ ਸਾਰੇ ਐਡੀਟੋਰੀਅਲ ਚ ਇਹ ਲਿਖਿਆ ਗਿਆ, ਚਾਹੇ ਉਹਨੂੰ ਆਪਾਂ ਸਿਰਫ ਸੰਬੋਲਿਕ ਤੌਰ ਤੇ ਕਹਿ ਦਈਏ, ਵੀ ਦਰਬਾਰਾ ਸਿੰਘ ਦੀ ਪੜਪੜੀ ਤੇ ਪਿਸਤੌਲ ਰੱਖ ਕੇ ਸਾਈਨ ਕਰਵਾਏ। ਸੋ ਦੈਟ ਡਜ਼ਨਟ ਮੀਨ, ਆਪਾਂ ਕਹਿੰਦੇ ਹਾਂ ਲਿਟਰਲੀ ਗਨ ਪੁਆਇੰਟ ਤੇ ਕਰਵਾਇਆ, ਕਹਿਣ ਦਾ ਭਾਵ ਹੁੰਦਾ ਅੰਡਰ ਪ੍ਰੈਸ਼ਰ ਕਰਵਾਏ। ਇਹ ਚੀਜ਼ ਬੜੀ ਕਲੀਅਰ ਪੇਪਰਾਂ ਚ, ਨਿਊਜ਼ ਆਰਟੀਕਲਾਂ ਚ ਆਈ ਵੀ ਇਹ ਕੋਈ ਐਗਰੀਮੈਂਟ ਨਹੀਂ ਹੈਗੀ। ਤਿੰਨ ਬੰਦੇ ਜਿਹੜੇ, ਤਿੰਨੇ ਉਹਦੇ ਕਾਂਗਰਸ ਦੇ ਸੀਗੇ, ਤਿੰਨੇ ਚਹੇਤੇ ਸੀਗੇ, ਉਹਨਾਂ ਨੂੰ ਸੱਦਿਆ, ਤਿੰਨਾਂ ਤੋਂ ਸਾਈਨ ਲੈ ਲਏ। ਉਹ ਸਾਈਨ ਲੈ ਕੇ ਉਹਨੂੰ ਉਹਨੂੰ ਬਣਾਤਾ ਐਗਰੀਮੈਂਟ, ਜਿਹੜਾ ਪੰਜਾਬ ਦਾ ਐਗਰੀਮੈਂਟ ਪਹਿਲਾਂ ਕਿਸੇ, ਉਦੋਂ ਪਹਿਲਾਂ ਤਾਂ ਕਿਸੇ ਦਾ ਹੈ ਵੀ ਹੈ ਨਹੀਂ ਸੀ ਨਾ, ਉਹ ਪਹਿਲਾਂ ਜਿਹਦੇ ਤੇ ਕਿਸੇ ਮੁੱਖ ਮੰਤਰੀ ਦੇ ਸਾਈਨ ਲਏ ਗਏ ਆ। ਉਸ ਐਗਰੀਮੈਂਟ ਦੇ ਬੇਸ ਦੇ ਉੱਤੇ ਜਿਹੜੀ ਫਿਰ ਉਹਦੇ ਵਿੱਚ ਸੀਗਾ ਵੀ SYL ਨਹਿਰ ਕੱਢਣੀ ਆ, ਜਿਹਦੇ ਲਈ 1982 ਦੇ ਵਿੱਚ ਕਪੂਰੀ ਦੇ ਵਿੱਚ ਫਿਰ ਇੰਦਰਾ ਗਾਂਧੀ ਉਹਦਾ ਉਦਘਾਟਨ ਕਰਦੀ ਆ, ਟੱਕ ਲਾਉਂਦੀ ਆ, ਉਹ ਉਹ ਸ਼ੁਰੂ ਹੋਈ। ਉਥੋਂ ਟ੍ਰਿਗਰ ਹੋਈ ਚੀਜ਼, ਕਿਉਂਕਿ ਜਦੋਂ ਕਪੂਰੀ ਦੇ ਵਿੱਚ ਇੰਦਰਾ ਗਾਂਧੀ ਨੇ ਉਹਦਾ ਉਦਘਾਟਨ ਕਰਤਾ SYL ਦਾ, ਪੰਜਾਬ ਦੇ ਵਿੱਚ ਪਹਿਲਾਂ ਹੀ ਇਹ ਚੀਜ਼ ਇੱਕ ਭਾਰੂ ਚੱਲ ਰਹੀ ਸੀ ਵੀ ਆਲਰੇਡੀ ਪੰਜਾਬ ਨਾਲ ਤਾਂ ਧੱਕਾ ਹੋ ਰਿਹਾ, ਇਹਦੇ ਉੱਤੋਂ ਦੀ ਇੱਕ ਚੀਜ਼ ਹੋਰ ਆ ਗਈ। ਉਹਦੇ ਖਿਲਾਫ ਅਕਾਲੀ ਦਲ ਉਦੋਂ ਆਊਟ ਆਫ ਪਾਵਰ ਸੀਗੇ, ਉਹਨਾਂ ਨੇ ਕਪੂਰੀ ਚ ਜਾ ਕੇ ਉੱਤੇ ਮੋਰਚਾ ਕਰਤਾ ਅਗੇਂਸਟ, ਜਿਹੜੀ SYL ਦੇ ਅਗੇਂਸਟ ਮੋਰਚਾ ਲੱਗਿਆ। ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਉੱਥੋਂ ਉਹ ਮੋਰਚਾ ਕਪੂਰੀ ਤੋਂ ਤਬਦੀਲ ਹੋ ਕੇ ਫਿਰ ਅੰਮ੍ਰਿਤਸਰ ਦਰਬਾਰ ਸਾਹਿਬ ਆ ਗਿਆ, ਐਵੈਂਚੁਅਲੀ ਉਹ ਮੋਰਚਾ ਧਰਮ ਯੁੱਧ ਮੋਰਚੇ ਚ ਬਦਲ ਗਿਆ। ਐਕਚੁਅਲੀ ਉਹਦੀ ਸ਼ੁਰੂਆਤ ਕਪੂਰੀ ਤੋਂ SYL ਦੇ ਅਗੇਂਸਟ ਉਹ ਮੋਰਚਾ ਖੁੱਲਿਆ ਗਿਆ ਸੀਗਾ ਅਕਾਲੀ ਦਲ। ਉਸ ਧਰਮ ਯੁੱਧ ਮੋਰਚੇ ਦੀ ਹਿਸਟਰੀ ਚ ਆਪਾਂ ਜੇ ਨਾ ਵੀ ਜਾਈਏ, ਆਪਾਂ ਨੂੰ ਸਾਰੇ ਪਤਾ ਕਿਵੇਂ ਕਿਵੇਂ ਡਿਵੈਲਪਮੈਂਟ ਹੁੰਦੀ ਹੋਈ ਉਹ 84 ਤੱਕ ਪਹੁੰਚ ਗਈ। ਉਹ ਐਕਚੁਅਲੀ ਜਿਹੜੀ ਪੰਜਾਬ ਦਾ ਜਿਹਨੂੰ ਕਾਲਾ ਦੌਰ ਕਹਿੰਦੇ ਆ, ਖੂਨੀ ਦੌਰ ਕਹਿੰਦੇ ਆ, ਪੰਜਾਬ ਦੀਆਂ ਜਿਹਦੇ ਵਿੱਚ ਜਵਾਨੀਆਂ ਦਾ ਘਾਣ ਹੋਇਆ, ਪੰਜਾਬ ਦਾ ਨੁਕਸਾਨ ਹੋਇਆ, ਉਹ ਬੇਸਿਕਲੀ ਉਹਦੀ ਜੜ ਇਹ FIL ਜਾਂ ਪੰਜਾਬ ਦੇ ਪਾਣੀਆਂ ਦੀ ਲੁੱਟ ਆ। ਉਸ ਲੁੱਟ ਦੇ ਅਗੇਂਸਟ ਸ਼ੁਰੂ ਹੋਈ ਚੀਜ਼ ਇੱਕ ਵੱਡੀ ਮੂਵਮੈਂਟ ਚ ਚੇਂਜ ਹੋਈ ਜਿਹਦੇ ਵਿੱਚ ਪੰਜਾਬ ਦਾ ਇਸ ਲੈਵਲ ਦਾ ਨੁਕਸਾਨ ਹੋਇਆ। ਸੋ ਇਹ ਜਿਹੜਾ ਸੀ ਪਹਿਲਾ ਇੱਕ ਤਰੀਕੇ ਦਾ ਐਗਰੀਮੈਂਟ ਸੀ। ਉਦੋਂ ਬਾਅਦ ਆਪਾਂ ਨੂੰ ਪਤਾ ਵੀ ਜਦੋਂ 84 ਬੀਤ ਗਈ, 85 ਦੇ ਵਿੱਚ ਫਿਰ ਬਰਨਾਲੇ ਦੀ ਸਰਕਾਰ ਆਉਣ ਤੋਂ ਪਹਿਲਾਂ ਜਿਹੜਾ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਨਾਲ ਅਕੋਰਡ ਹੁੰਦਾ, ਹਨਾ, ਜਿਹਨੂੰ ਰਾਜੀਵ ਲੌਂਗੋਵਾਲ ਅਕੋਰਡ ਵੀ ਕਹਿੰਦੇ ਆ, ਇੰਦਰਾ ਗਾਂਧੀ ਦੀ ਡੈਥ ਤੋਂ ਬਾਅਦ ਤੇ ਸਾਰੇ ਜਿਹੜੇ ਜੂਨ ਦੇ ਘੱਲੀ ਘਰ ਤੋਂ ਉਪਰੰਤ ਜਦੋਂ ਬਰਨਾਲੇ ਦੀ ਸਰਕਾਰ ਬਣਦੀ ਆ, ਬੇਸਿਕਲੀ ਕਈ ਪੋਲੀਟੀਕਲ ਮਾਹਰਾਂ ਦਾ ਤਾਂ ਇਹ ਕਹਿਣਾ ਵੀ ਆ ਵੀ ਜਿਹੜੀ ਬਰਨਾਲੇ ਨੂੰ ਜਿਹੜੀ ਮਿਨਿਸਟਰੀ ਦਿੱਤੀ ਇਸ ਐਵਜ ਦੇ ਵਿੱਚ ਗਈ ਆ, ਉਹਦਾ ਬੇਸਿਕਲੀ ਇੱਕ ਤਰੀਕੇ ਨਾਲ ਉਹਨੂੰ ਰਿਵਾਰਡ ਮਿਲਿਆ, ਉਹ ਜਿਹੜੀ ਚੀਫ ਮਿਨਿਸਟਰੀ ਸੀਗੀ। ਸੋ ਉਹਦੇ ਉਹ ਉਦੋਂ ਬਾਅਦ ਵਿੱਚ ਇੱਕ ਪੰਜਾਬ ਨਾਲ ਕਹਿ ਲਓ ਹੋਰ ਧੱਕਾ ਸੀਗਾ ਜਿਹਦੇ ਵਿੱਚ ਇਹ ਮੰਨਿਆ ਗਿਆ ਵੀ ਅਸੀਂ ਜਿਹੜੀ FIL ਆ ਉਹਨੂੰ ਅਸੀਂ ਪੱਟ ਕੇ ਦੇਵਾਂਗੇ, ਉਹਦੀ ਡੇਟ ਮਥਲੀ ਗਈ ਆ, ਠੀਕ ਹੈ। ਇਹ ਪਰ ਆਪਾਂ ਨੂੰ ਪਤਾ ਵੀ ਉਹ FIL ਦੀ ਜਦੋਂ ਸ਼ੁਰੂ ਹੋਈ, ਕਿਉਂਕਿ ਰਾਜੀਵ ਲੌਂਗੋਵਾਲ ਅਕੋਰਡ ਦੇ ਮੁਤਾਬਕ, ਉਸ ਸਮਝੌਤੇ ਮੁਤਾਬਕ, ਇਹ ਸਮਝੌਤੇ ਵਿੱਚ ਮੰਨਿਆ ਗਿਆ ਵੀ ਅਸੀਂ ਜਿਹੜਾ ਪਾਣੀ ਪੰਜਾਬ ਦਾ ਬਾਹਰ ਜਾਂਦਾ ਉਹ ਜਾਂਦਾ ਰਹੂਗਾ, ਜਿਹੜੀ ਪੈਂਡਿੰਗ ਪਈ ਹੈ FIL ਜਿਹਦੇ ਵਿੱਚ ਹੋਰ ਪਾਣੀ ਜਾਂਦਾ ਅਸੀਂ ਉਹਨੂੰ ਕੰਪਲੀਟ ਕਰਕੇ ਦੇਵਾਂਗੇ, ਸਾਰਾ ਕੁਛ ਉਹਦੇ ਵਿੱਚ ਮੰਨਿਆ ਗਿਆ। ਸੋ ਉਹ ਪਰ ਉਹਦੇ ਵਿੱਚ ਜਿਹੜੀ ਸਭ ਤੋਂ ਇੱਕ ਵੱਡੀ ਚੀਜ਼ ਹੋਰ ਬੜੀ ਡੇਂਜਰਸ ਸੀਗੀ ਜਿਹੜੀ ਸ਼ਾਇਦ ਘੱਟ ਡਿਸਕਸ ਹੁੰਦੀ ਆ, ਉਹਦੇ ਵਿੱਚ ਇੱਕ ਹੋਰ ਚੀਜ਼ ਮੰਨੀ ਗਈ ਸੀ, ਉਹ ਇਹ ਸੀਗਾ ਵੀ ਜਿਹੜੇ ਵੀ ਹੁਣ ਪੰਜਾਬ ਦੇ ਇਹ ਪਾਣੀਆਂ ਦਾ ਇਸ਼ੂ ਆ, ਇਹਨੂੰ ਇੱਕ ਕਮਿਸ਼ਨ ਜਿਹੜਾ ਵਾ, ਹਨਾ, ਉਹ ਬੇਸਿਕਲੀ ਡੀਲ ਕਰੂਗਾ। ਪੰਜਾਬ ਦੇ ਇੱਕ ਟ੍ਰਿਬਿਊਨਲ ਬਣਾਤਾ ਜਿਹਦਾ ਵੀ ਸੈਂਟਰ, ਉਹਦਾ ਇੱਕ ਕੋਈ ਵੀ ਰਿਟਾਇਰਡ ਜੱਜ ਉਹਦਾ ਮੁਖੀ ਥਾਪੂਗੀ, ਬੇਸਿਕਲੀ ਸੁਪਰੀਮ ਕੋਰਟ ਦਾ ਪ੍ਰੋਸੈਸ ਨੂੰ ਕਰਤਾ ਬਾਈਪਾਸ। ਅਦਰਵਾਈਜ਼ ਕੀ ਹੈ, ਇੱਕ ਤੁਹਾਡੇ ਕੋਲ ਇੱਕ ਚਾਰਾ ਹੁੰਦਾ, ਤੁਸੀਂ ਕਿਸੇ ਵੀ ਧੱਕੇ ਦੇ ਅਗੇਂਸਟ ਸੁਪਰੀਮ ਕੋਰਟ ਵਿੱਚ ਜਾ ਸਕਦੇ ਆ, ਪਰ ਇਹ ਟ੍ਰਿਬਿਊਨਲ ਸੈੱਟ ਕਰਨ ਨਾਲ ਟ੍ਰਿਬਿਊਨਲ ਦੀ ਉਹਦੇ ਵਿੱਚ ਜਿਹੜੀ ਉਹਨਾਂ ਨੇ ਲਿਖੀ ਆ ਵਰਡਿੰਗ ਵੀ ਬੋਥ ਪਾਰਟੀ, ਜਿਹਦੇ ਵਿੱਚ ਇੱਕ ਬੰਨੇ ਪੰਜਾਬ ਆ ਇੱਕ ਬੰਨੇ ਦੂਜੇ ਬੰਨੇ ਸੈਂਟਰ ਆ, ਬੋਥ ਪਾਰਟੀ ਬਾਈਂਡਿੰਗ ਹੋਊਗੀ ਟ੍ਰਿਬਿਊਨਲ ਦੇ ਜਿਹੜਾ ਵੀ ਫੈਸਲਾ ਵਾ ਉਹਨੂੰ ਮੰਨਣ ਦੇ ਵਿੱਚ, ਤੇ ਵਿਦ ਇਨ 6 ਮੰਥ ਜਿਹੜਾ ਟ੍ਰਿਬਿਊਨਲ ਆਪਦਾ ਫੈਸਲਾ ਦਊਗਾ ਵੀ ਕੋਈ ਵੀ ਰਿਮੇਨਿੰਗ ਡਿਸਪਿਊਟ ਆ ਉਹ ਟ੍ਰਿਬਿਊਨਲ ਥਰੂ ਹੋਊਗਾ, ਇਹ ਵੀ ਉਹਦੇ ਵਿੱਚ ਮੰਨਿਆ ਗਿਆ। FIL ਦੀ ਕੰਪਲੀਸ਼ਨ ਮੰਨੀ ਗਈ ਵੀ 1986 15 ਅਗਸਤ ਤੱਕ ਕਰਕੇ ਦੇਵਾਂਗੇ ਇਹ FIL ਜਿਹੜਾ, ਤੇ ਜਿਹੜਾ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ ਉਹਦੇ ਕੰਸੀਕੁਐਂਸ ਸੀ, ਉਹਦੇ ਨਤੀਜੇ ਇਹ ਹੋਏ, ਪੰਜਾਬ ਦੇ ਲੋਕਾਂ ਨੇ ਉਹਨੂੰ ਨਹੀਂ ਮੰਨਿਆ ਜਿਹਦੇ ਕਰਕੇ ਲੌਂਗੋਵਾਲ ਦਾ ਕਤਲ ਹੋ ਗਿਆ। FIL ਦੀ ਜਿਹੜੀ ਕੰਸਟਰਕਸ਼ਨ ਸੀਗੀ ਜਿਹੜੀ ਇੱਕਦਮ ਜ਼ੋਰਾਂ ਸ਼ੋਰਾਂ ਨਾਲ ਸਟਾਰਟ ਹੋਈ ਸੀ ਉਹ ਵੀ ਇੱਕ ਵਾਇਲੈਂਟ ਵੇ ਦੇ ਵਿੱਚ ਜਾ ਕੇ ਉਹ ਰੁਕੀ। ਸੋ ਇਹ ਸਾਰੀ ਡਿਵੈਲਪਮੈਂਟ 85 ਦੇ ਦੌਰ ਦੇ ਵਿੱਚ ਜਾ ਕੇ ਹੋਈ ਆ। ਸੋ ਜਿਹੜਾ ਉਹਦਾ ਟ੍ਰਿਬਿਊਨਲ ਫਿਰ ਰਾਡੀ ਟ੍ਰਿਬਿਊਨਲ ਬਣਾਇਆ ਵੀ ਸੀਗੀ ਉਸ ਵੇਲੇ, ਜਿਹੜੀਆਂ ਉਹਦੀਆਂ ਰਿਕਮੈਂਡੇਸ਼ਨਾਂ, ਉਹਨੇ ਇੰਟਰਮ ਰਿਪੋਰਟ ਦਿੱਤੀ ਸੀ, ਫਾਈਨਲ ਰਿਪੋਰਟ ਤਾਂ ਆਈ ਵੀ ਹੈ ਨੀ। ਫਿਰ ਉਸ ਟ੍ਰਿਬਿਊਨਲ ਦੇ ਬੇਸ ਤੇ, ਉਹਦੀ ਇੰਟਰਮ ਦੇ ਬੇਸ ਤੇ ਜਿਹੜਾ ਉਦੋਂ ਜਸਟਿਸ ਬਾਲਾ ਕ੍ਰਿਸ਼ਨਨ ਅਰਾਡੀ ਸੀਗਾ ਜਿਹੜਾ ਉਸ ਟ੍ਰਿਬਿਊਨਲ ਦਾ ਹੈੱਡ ਸੀਗਾ, ਪਲੱਸ ਜਿਹੜੇ ਪਿਛਲੇ ਸਮਝੌਤਿਆਂ ਦੇ ਬੇਸ ਦੇ ਉੱਤੇ ਫਿਰ ਹਰਿਆਣੇ ਨੇ ਚੱਕ ਕੇ ਸੁਪਰੀਮ ਕੋਰਟ ਚ ਕੇਸ ਕਰਤਾ ਸੀਗਾ, ਤੇ ਜਿਹਨੂੰ ਅਗੇਨ ਜਦੋਂ ਪੰਜਾਬ ਚ ਕਾਂਗਰਸ ਦੀ ਗਵਰਨਮੈਂਟ ਆਉਂਦੀ ਆ ਉਹਨੂੰ ਫਿਰ ਉਹ ਵਿਡਰਾ ਹੋ ਜਾਂਦਾ। ਸੋ ਇਹ ਜਿਹੜਾ ਇੱਕ ਬੜੇ ਨਾਟਕੀ ਢੰਗ ਦੇ ਨਾਲ ਜਿਹੜੇ ਕਿ ਗੈਰ ਸੰਵਿਧਾਨਕ ਵੀ ਆ, ਐਥੀਕਲੀ ਵੀ ਹੈ ਨੀ, ਬੜੀ ਛਲ ਕਪਟ ਦੇ ਨਾਲ ਇਹ ਸਾਰੇ ਜਿਹੜੇ ਸੋ ਕਾਲਡ ਐਗਰੀਮੈਂਟ, ਸੋ ਕਾਲਡ ਜਿਹੜੇ ਅਵਾਰਡ, ਉਹਨਾਂ ਦੇ ਥਰੂ ਪੰਜਾਬ ਦਾ ਜਿਹੜਾ ਪਾਣੀ ਆ ਉਹ ਪੰਜਾਬ ਵਿੱਚੋਂ ਖੋਇਆ ਗਿਆ।
ਇਹ ਤਾਂ ਬਹੁਤ ਮਤਲਬ ਕਹਿ ਲੋ ਵੀ ਇਹਨਾਂ ਨੇ ਪਲੈਨਿੰਗ ਦੇ ਤਹਿਤ ਵੀ ਜਿਵੇਂ ਇੱਕ ਦੁਸ਼ਮਣ ਦਾ ਨੁਕਸਾਨ ਕਰਨਾ ਹੁੰਦਾ ਪਲੈਨਡ ਤਰੀਕੇ ਨਾਲ, ਮਤਲਬ ਇਹਨਾਂ ਨੇ ਕੀਤਾ ਤੇ ਮਤਲਬ ਸਾਡੀ ਲੀਡਰਸ਼ਿਪ ਨੂੰ ਵੀ ਮਤਲਬ ਸਮਝ ਨਹੀਂ ਆ ਰਹੀ ਕਿ ਉਹ ਕਿਉਂ ਇਹਨਾਂ ਦੇ ਤਲੀ ਹੋਏ ਚੱਟ ਰਹੇ ਆ, ਸਿਰਫ ਆਪਦੀਆਂ ਕੁਰਸੀਆਂ ਤੱਕ ਸੀਮਤ ਹੈ ਜਾਂ ਆਪਦੀਆਂ ਰੋਟੀਆਂ ਸੇਕਣ ਤੱਕ ਉਹਨਾਂ ਨੂੰ ਮਤਲਬ ਹੈਗਾ। ਸੋ ਬੜਾ ਤੁਸੀਂ ਡਿਟੇਲ ਦੇ ਵਿੱਚ ਸੁਖਦੀਪ ਸਿੰਘ ਜੀ ਇਹਦੇ ਬਾਰੇ ਦੱਸਿਆ ਕਰਿਆ ਤੇ ਵੈਸੇ ਤਾਂ ਜਿਹੜੀ ਡਾਕੂਮੈਂਟਰੀ ਫਿਲਮ ਹੈਗੀ ਆ ਉਹਦੇ ਵਿੱਚ ਇਕੱਲੀ ਇਕੱਲੀ ਚੀਜ਼ ਨੂੰ ਬੜਾ ਵਧੀਆ ਤਰੀਕੇ ਦੇ ਨਾਲ ਦਰਸਾਇਆ ਗਿਆ ਹੈਗਾ। ਸੋ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਦਿਲ ਤਾਂ ਕਰਦਾ ਸੀਗਾ ਕਿ ਇਹਨੂੰ ਅਜੇ ਹੋਰ ਜ਼ਿਆਦਾ ਡਿਟੇਲ ਦੇ ਵਿੱਚ ਤੁਹਾਡੇ ਨਾਲ ਡਿਸਕਸ ਕੀਤਾ ਜਾਂਦਾ ਤੇ ਅੱਗੇ ਕੋਸ਼ਿਸ਼ ਕਰਾਂਗੇ ਤੁਹਾਡੇ ਤੋਂ ਟਾਈਮ ਲੈ ਕੇ ਹੋਰ ਆਪਾਂ ਅੱਗੇ ਡਿਟੇਲ ਦੇ ਵਿੱਚ ਬਰੀਕੀ ਦੇ ਵਿੱਚ ਸਾਰਾ ਜੋ ਤੁਸੀਂ ਸਟੱਡੀ ਕੀਤਾ ਉਹਨੂੰ ਸਾਡੀ ਦੁਨੀਆ ਭਰ ਦੇ ਸਰੋਤਿਆਂ ਦੇ ਰੂਬਰੂ ਲੈ ਕੇ ਆਵਾਂਗੇ ਜੀ। ਸੋ ਸੁਖਦੀਪ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਤੁਸੀਂ ਜਿਹੜਾ ਹੈਗਾ ਟਾਈਮ ਦਿੱਤਾ।
ਵੀਰ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਅਸਲ ਚ ਇਹ ਜਿਹੜਾ ਸਾਡਾ ਜਿਹੜਾ ਪੰਜਾਬੀਆਂ ਦੀ ਇਹ ਸਾਹ ਰਗ ਹੈਗੀ ਆ, ਇਹਨੂੰ ਸਿਰਫ ਸਾਨੂੰ ਕੱਲੇ ਪਾਣੀ ਦੀ ਲੁੱਟ ਦੇ ਤੌਰ ਤੇ ਨਹੀਂ ਦੇਖਣਾ ਚਾਹੀਦਾ। ਬੇਸਿਕਲੀ ਇਹ ਸਾਡੀ ਉਸ ਸਬ ਕੰਟੀਨੈਂਟਲ ਦੇ ਉੱਤੇ ਐਗਜ਼ਿਸਟੈਂਸ ਦਾ ਸਵਾਲ ਆ। ਜੇ ਆਪਾਂ ਨੂੰ ਕਿਤੇ ਮੌਕਾ ਮਿਲਿਆ, ਜਿਹੜੀਆਂ ਰੀਸੈਂਟ ਡਿਵੈਲਪਮੈਂਟ ਜਿਹੜੇ ਪਾਸੇ ਨੂੰ ਜਾ ਰਿਹਾ, ਪੰਜਾਬ ਦਾ ਜਿਹੜਾ ਪਾਣੀ ਜਿਸ ਲੈਵਲ ਤੇ ਥੱਲੇ ਚਲਿਆ ਗਿਆ, ਉਂਝ ਤਾਂ ਡਾਕੂਮੈਂਟਰੀ ਦੇ ਵਿੱਚ ਮੈਂ ਉਹ ਸਾਰੇ ਫੈਕਟਸ ਐਂਡ ਫਿਗਰ ਵੀ ਕਿਸ ਲੈਵਲ ਤੇ ਪਾਣੀ ਹੈ, ਕਿੰਨਾ ਸਾਡੇ ਕੋਲ ਪਾਣੀ ਰਹਿ ਗਿਆ, ਕਿੰਨਾ ਅਸੀਂ ਡਾਰਕ ਜ਼ੋਨ ਚ ਗਏ ਹੋਏ ਆ, ਉਹ ਸਾਰੇ ਨੰਬਰ ਤੇ ਫੈਕਟਸ ਦਿੱਤੇ ਆ। ਪਰ ਇੱਕ ਜਸਟ ਕੰਕਲੂਡ ਕਰਨ ਲਈ ਮੋਟੇ ਤੌਰ ਤੇ ਮੈਂ ਇੱਕ ਲਾਸਟ ਚੀਜ਼ ਕਹੂੰਗਾ, ਜਿਹੜੀਆਂ ਰੀਸੈਂਟ ਨਾਸਾ ਦੀਆਂ ਜਾਂ ਜਿਹੜੀਆਂ ਰੀਸੈਂਟ ਰਿਪੋਰਟਸ ਆ ਰਹੀਆਂ, ਜਿੰਨੀਆਂ ਵੀ ਵਰਲਡ ਲੈਵਲ ਦੀਆਂ ਨੋਨ ਸਟੱਡੀਜ਼ ਨੇ ਕਲਾਈਮੇਟ ਦੇ ਉੱਤੇ, ਉਹ ਇੱਕ ਬਹੁਤ ਵੱਡਾ ਸਾਡੇ ਲਈ ਅਲਾਰਮ ਆ। ਉਹਦੇ ਵਿੱਚ ਬੜੀ ਕਲੀਅਰਲੀ ਇਹ ਗੱਲ ਕਹੀ ਗਈ ਆ, ਜਿਸ ਟ੍ਰੈਂਡ ਦੇ ਨਾਲ, ਜਿਸ ਲੈਵਲ ਦੇ ਨਾਲ ਜਿਹੜੀ ਪੰਜਾਬ ਦੀ ਧਰਤੀ ਤੇ ਇਹ ਪਾਣੀ ਦੀ ਸ਼ਾਰਟੇਜ, ਖਾਸ ਕਰਕੇ ਅੰਡਰਗਰਾਊਂਡ ਵਾਟਰ ਤੇ ਅਬਵ ਗਰਾਊਂਡ ਵਾਟਰ ਦੀ ਜਿਹੜੀ ਯੂਟੀਲਾਈਜ਼ ਆ, ਇਹ ਇਸ ਸਦੀ ਦੇ ਅੰਤ ਤੋਂ ਪਹਿਲਾਂ ਪਹਿਲਾਂ ਇਹ ਇੱਕ ਇਹੋ ਜਿਹਾ ਡਾਰਕ ਜ਼ੋਨ ਬਣ ਜਾਣਾ ਜਿਹਦੇ ਉੱਤੇ ਮਨੁੱਖਤਾ ਤਾਂ ਕੀ, ਜਿਹੜੀ ਲਾਈਫ ਆਪਾਂ ਕਹਿੰਦੇ ਆ ਆਦਮੀ ਜਾਨਵਰ ਤਾਂ ਕੀ, ਵੈਜੀਟੇਸ਼ਨ ਸਰਵਾਈਵ ਨਹੀਂ ਕਰਨੀ। ਇੱਕੋ ਇੱਕ ਇੱਥੋਂ ਦੇ ਲੋਕਾਂ ਕੋਲ ਚੋਇਸ ਰਹਿ ਜਾਣੀ ਆ ਇੱਥੋਂ ਮਾਈਗ੍ਰੇਟ ਕੀਤਾ ਜਾਵੇ। ਸੋ ਇੱਕ ਮਾਸ ਮਾਈਗ੍ਰੇਸ਼ਨ ਹੀ ਸਾਡੇ ਕੋਲ ਚੋਇਸ ਰਹਿ ਜਾਣੀ ਆ। ਇਸ ਚੀਜ਼ ਨੂੰ ਅਸੀਂ ਜ਼ਰੂਰ ਸਮਝੀਏ, ਕਿਉਂਕਿ ਗਲੋਬਲ ਲੈਵਲ ਤੇ ਵਾਟਰ ਸ਼ਾਰਟੇਜ ਦਾ ਇੱਕ ਇਸ਼ੂ ਹੈਗਾ ਹੈਗਾ। ਇੱਥੇ ਉਸ ਗਲੋਬਲ ਵਾਟਰ ਸ਼ਾਰਟੇਜ ਦੇ ਨਾਲ ਨਾਲ ਇੱਕ ਜਿਹੜੀ ਬੜੀ ਕਰਪਟ ਪੋਲੀਟਿਕਸ ਖੇਡੀ ਜਾ ਰਹੀ ਹੈ, ਜਿਹਦੇ ਵਿੱਚ ਗਾਲਾ ਸਰਸਵਤੀ ਪ੍ਰੋਜੈਕਟ ਉਹਨਾਂ ਨੇ ਵਿੱਢਿਆ ਹੋਇਆ। ਪੰਜਾਬ ਦੇ ਕੋਲ ਅਜਾੜੇ ਤੋਂ ਬਿਨਾਂ ਕੋਈ ਚੋਇਸ ਨਹੀਂ ਰਹਿਣੀ ਜੇ ਇਸ ਚੀਜ਼ ਨੂੰ ਨਾ ਕਰੈਕਟ ਕੀਤਾ ਗਿਆ। ਬਹੁਤ ਜ਼ਿਆਦਾ ਡੈਮੇਜ ਤਾਂ ਇਰਵਰਸੀ ਵਾਲਾ ਉਹ ਕਰੈਕਟ ਹੋਣਾ ਨਹੀਂ, ਪਰ ਐਟਲੀਸਟ ਜੇ ਅਸੀਂ ਚਾਹੁੰਦੇ ਹਾਂ ਸਾਡੀ ਉਹ ਗੁਰੂਆਂ ਦੀ ਧਰਤੀ ਤੇ ਸਾਡੇ ਵੀਰ ਭੈਣਾਂ ਨੂੰ ਉੱਥੋਂ ਪਲਾਨ ਨਾ ਕਰਨਾ ਪਵੇ, ਉੱਥੋਂ ਮਾਈਗ੍ਰੇਟ ਨਾ ਕਰਨਾ ਪਵੇ, ਤਾਂ ਸਾਨੂੰ ਹਰ ਹਾਲਤ ਸੀਰੀਅਸਲੀ ਲੈਣਾ ਚਾਹੀਦਾ। ਇਹ ਸਰਵਾਈਵਲ ਦਾ ਇਸ਼ੂ ਆ, ਇਹ ਇਕੱਲੇ ਪਾਣੀ ਦਾ ਇਸ਼ੂ ਨਹੀਂ ਹੈਗਾ। ਸੋ ਇਹ ਇੱਕ ਬਹੁਤ ਵੱਡਾ ਖਤਰਾ। ਸੋ ਮੈਂ ਉਮੀਦ ਕਰੂੰਗਾ ਜਿਹੜੇ ਵੀ ਵੀਰ ਭੈਣ ਸੁਣ ਰਹੇ ਆ ਉਹ ਆਪਦੇ ਤੌਰ ਤੇ ਇਸ ਤੇ ਰਿਸਰਚ ਕਰਨ ਤੇ ਇਸ ਦੇ ਉੱਤੇ ਇੱਕ ਕਲੈਕਟਿਵ ਵਾਇਸ ਕ੍ਰੀਏਟ ਕਰਨ, ਤਾਂ ਕਿ ਪੰਜਾਬ ਨਾਲ ਜਿਹੜੀ ਇਹ ਲੁੱਟ ਆ, ਸਿਰਫ ਇਕਨੋਮਿਕ ਲੁੱਟ ਨਹੀਂ, ਪੰਜਾਬ ਦੀ ਜਿਹੜੀ ਸਰਵਾਈਵਲ ਦਾ ਇਸ਼ੂ ਬਣਿਆ ਹੋਇਆ ਉਹਦੇ ਤੇ ਅਸੀਂ ਕੁਝ ਕਰ ਸਕੀਏ।
ਬਿਲਕੁਲ ਬਿਲਕੁਲ, ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਪਤਾ ਲੱਗੇ ਵੀ ਮੈਂ ਤਾਂ ਖੁਦ ਮਤਲਬ ਜਦੋਂ ਗੱਲ ਆਪਾਂ ਕਰ ਰਹੇ ਸੀ ਮੇਰੇ ਦਿਮਾਗ ਦੇ ਵਿੱਚ ਸਿਰਫ ਇਹ ਸੀ ਕਿ ਸਾਡੀ ਕਿ ਇੱਕ ਇਕਨੋਮਿਕ ਜਿਹੜੀ ਹੈਗੀ ਆ ਆਰਥਿਕ ਲੁੱਟ ਹੈ, ਤੇ ਇਹ ਤਾਂ ਵਾਕਈ ਜਿਵੇਂ ਤੁਸੀਂ ਦੱਸਿਆ ਕਿ ਸਾਨੂੰ ਤਾਂ ਜਿਹੜੀ ਵਿਪਤਾ ਹੈਗੀ ਆ ਸਰਵਾਈਵਲ ਦੀ ਪਈ ਵੀ ਆ ਕਿ ਅੱਗੇ ਸਾਡਾ ਸਰਵਾਈਵ ਕਰਨਾ ਹੀ ਉੱਥੇ ਪੋਸੀਬਲ ਨਹੀਂ ਹੈਗਾ। ਸੋ ਸਾਨੂੰ ਬਹੁਤ ਜਿਹੜਾ ਜ਼ਰੂਰਤ ਹੈਗੀ ਹੈ ਇਸ ਨੂੰ ਸੰਜੀਦਗੀ ਦੇ ਨਾਲ ਲੈਣ ਦੀ ਤੇ ਇੱਕ ਬੁਲੰਦ ਹੋ ਕੇ ਆਵਾਜ਼ ਇਕੱਠੀ ਕਰਨ ਦੀ। ਸੋ ਮੈਨੂੰ ਲੱਗਦਾ ਸੁਖਦੀਪ ਸਿੰਘ ਜੀ ਅਜੇ ਵੀ ਆਪਣਾ ਕਾਫੀ ਕੁਛ ਡਿਸਕਸ ਕਰਨ ਵਾਲਾ ਰਹਿੰਦਾ ਹੈਗਾ। ਸੋ ਅੱਗੇ ਜਾ ਕੇ ਤੁਹਾਡੇ ਕੋਲ ਸਮਾਂ ਲਵਾਂਗੇ ਤੇ ਕੀ ਹੋ ਰਿਹਾ, ਕਿਵੇਂ ਹੋ ਰਿਹਾ, ਇਹ ਤੋਂ ਆਪਾਂ ਕਿਸ ਤਰੀਕੇ ਨਾਲ ਬਚ ਸਕਦੇ ਹਾਂ, ਆਪਾਂ ਅੱਗੇ ਅਗਲੀ ਮੁਲਾਕਾਤ ਦੇ ਵਿੱਚ ਜਿਹੜਾ ਹੈਗਾ ਆਪਾਂ ਜਿਹੜਾ ਹੈਗਾ ਇਹਨਾਂ ਨੂੰ ਹੋਰ ਅੱਗੇ ਫਰਦਰ ਡਿਸਕਸ ਕਰਾਂਗੇ।
ਧੰਨਵਾਦ ਵੀਰ ਜੀ।
ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਤੇ ਆਪਾਂ ਫਤਿਹ ਸਾਂਝੀ ਕਰਦੇ ਹਾਂ ਤੇ ਪਰਮਾਤਮਾ ਤੁਹਾਨੂੰ ਤੰਦਰੁਸਤੀਆਂ ਬਖਸ਼ੇ, ਚੜ੍ਹਦੀਆਂ ਕਲਾ ਬਖਸ਼ੇ, ਤੇ ਇਸੇ ਉਦਮ ਦੇ ਨਾਲ ਤੁਸੀਂ ਜਿਹੜੀ ਹੈਗੀ ਆ ਸਾਡੀ ਮਨੁੱਖਤਾ ਦੀ, ਪੰਜਾਬ ਦੀ, ਕੌਮ ਦੀ ਜਿਹੜੀ ਸੇਵਾ ਕਰਦੇ ਰਹੋ, ਤੇ ਸਾਡੀ ਇਹੀ ਜਿਹੜੀ ਕਾਮਨਾ, ਇਹੀ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਹੈ ਜੀ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੀਗੇ ਸਾਡੇ ਆਪਣੇ ਸੁਖਦੀਪ ਸਿੰਘ ਕੈਨੇਡਾ ਤੋਂ, ਜਿਨ੍ਹਾਂ ਨੇ ਕਿ ਬੜੀ ਹੀ ਵਧੀਆ ਇੱਕ ਡਾਕੂਮੈਂਟਰੀ ਫਿਲਮ ਦੇ ਰੂਪ ਦੇ ਵਿੱਚ ਸਾਨੂੰ ਸਾਡੇ ਪੰਜਾਬ ਦੇ ਪਾਣੀਆਂ ਦੀ ਜਿਹੜੀ ਲੁੱਟ ਹੈਗੀ ਆ ਉਹ ਕਿਸ ਤਰ੍ਹਾਂ ਹੋ ਰਹੀ ਹੈ, ਕਿਸ ਤਰੀਕੇ ਦੇ ਨਾਲ ਹੋ ਰਹੀ ਹੈ ਉਸ ਦੇ ਵਿੱਚ ਦੱਸਿਆ। ਤੇ ਸੋ ਸਮਾਂ ਹੁਣ ਇਜਾਜ਼ਤ ਨਹੀਂ ਦੇ ਰਿਹਾ, ਆਪਾਂ ਅਗਲੇ ਸੋਮਵਾਰ ਤੁਹਾਡੇ ਸਰੋਤਿਆਂ ਦੀ ਕਚਹਿਰੀ ਦੇ ਵਿੱਚ ਹਾਜ਼ਰ ਹੋਵਾਂਗੇ। ਸੋ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਤੁਹਾਨੂੰ ਖੁਸ਼ੀਆਂ ਬਖਸ਼ੇ, ਤੰਦਰੁਸਤੀਆਂ ਬਖਸ਼ੇ। ਸਤਿ ਸ੍ਰੀ ਅਕਾਲ, ਨਮਸਤੇ, ਆਦਾਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਖੁਦ ਲਈ ਅੱਜ ਛਾਂ ਲੱਭਦਾ ਏ, ਰੁੱਖਾਂ ਤੋਂ ਛਾਵਾਂ ਖੋ ਕੇ ਡੁੱਬ ਜਾਂਦੇ ਟਾਇਟੈਨਿਕ ਵੀ ਮੰਜ਼ਲਾਂ ਤੋਂ ਰਾਵਾਂ ਖੋ ਕੇ ਸੱਜਣਾ ਏ ਲਾਪਰਵਾਹੀਆਂ ਬੜਿਆਂ ਨੂੰ ਲੈ ਚੱਲੀਆਂ ਕੁਦਰਤ ਨਾਲ ਛੇੜ ਖਾਨੀਆਂ ਮਹਿੰਗੀਆਂ ਪੈ ਚੱਲੀਆਂ ਕੁਦਰਤ ਨਾਲ ਛੇੜ ਖਾਨੀਆਂ ਮਹਿੰਗੀਆਂ ਪੈ ਚੱਲੀਆਂ ਹਾਏ ਮਹਿੰਗੀਆਂ ਪੈ ਚੱਲੀਆਂ ਬੀਜਿਆ ਜੋ ਵੱਢਣਾ ਪੈਂਦਾ ਛੰਨਾ ਵਾਲਿਆ ਸੱਚ ਜਾਣੀ ਦੌਲਤ ਦੀ ਦੌੜ ਨਿਗਦਲੇ ਕਰਦੇ ਹੋਏ ਸੁੱਚੇ ਪਾਣੀ ਜਾਨ ਜੁਗ ਬਦਲਾ ਕੇ ਮੰਨਿਆ ਸਭ ਸੌਖਾ ਕਰਤਾ ਇਹ ਵੀ ਤਾਂ ਸੱਚ ਆ ਫਤਿਹ ਅੱਜ ਸਾਹ ਲੈਣਾ ਔਖਾ ਕਰਤਾ ਸਾਹ ਲੈਣਾ ਔਖਾ ਕਰਤਾ
ਲੈਣਾ ਔਖਾ ਕਰਤਾ
ਯੂਰਪ ਦੀਆਂ ਖੁਸ਼ਕ ਹਵਾਵਾਂ ਮੈਸੇਜ ਇਹ ਦੇ ਚੱਲੀਆਂ ਕੁਦਰਤ ਨਾਲ ਛੇੜ ਖਾਨੀਆਂ ਮਹਿੰਗੀਆਂ ਪੈ ਚੱਲੀਆਂ ਕੁਦਰਤ ਨਾਲ ਛੇੜ ਖਾਨੀਆਂ ਮਹਿੰਗੀਆਂ ਪੈ ਚੱਲੀਆਂ ਹਾਲੇ ਸ਼ੁਰੂਆਤਾਂ ਹੋਈਆਂ ਬਹੁਤਾ ਕੁਝ ਹੋਣਾ ਬਾਕੀ ਹੱਸਦੇ ਗੱਲ ਹਲਕੀ ਲੈ ਕੇ ਹਾਲੇ ਤਾਂ ਰੋਣਾ ਬਾਕੀ ਜਿੰਨਾ ਇਤਿਹਾਸ ਸਿਰਜਣਾ ਭੁੱਖਾਂ ਵੀ ਜਰ ਲੈਂਦੇ ਨੇ ਕੰਢਿਆਂ ਤੇ ਸੌਣ ਵਾਲੀਆਂ ਚਰ ਲੈਂਦੇ ਨੇ ਰੁੱਤਾਂ ਵੀ ਚਰ ਲੈਂਦੇ ਨੇ ਚੇਤੇ ਜ਼ਰਾ ਕਰੀ ਸ਼ਹਾਦਤਾਂ ਚੇਤਿਆਂ ਚੋਂ ਲੈ ਚੱਲੀਆਂ ਕੁਦਰਤ ਨਾਲ ਛੇੜ ਖਾਨੀਆਂ ਮਹਿੰਗੀਆਂ ਪੈ ਚੱਲੀਆਂ ਕੁਦਰਤ ਨਾਲ ਛੇੜ ਖਾਨੀਆਂ ਮਹਿੰਗੀਆਂ ਪੈ ਚੱਲੀਆਂ
ਮਹਿੰਗੀਆਂ ਪੈ ਚੱਲੀਆਂ
ਹਾਲੇ ਵੀ ਸਾਂਭ ਲਓ ਜੇ ਸਾਂਭੀ ਦੇ ਰਤਨ ਸੋਹਣਿਓ ਉਹੀ ਜੰਗ ਲੜੂਗਾ ਜੀ ਨੂੰ ਪਿਆਰਾ ਏ ਵਤਨ ਸੋਹਣਿਓ ਚੈਨਾ ਦੀ ਛੱਡੋ ਸੋਚੋ ਆਪਾਂ ਕੀ ਕਰ ਸਕਦੇ ਆਂ ਆਪਣਿਆਂ ਲਈ ਜੀਣਾ ਵੀ ਏ ਜੇ ਆਪਣਿਆਂ ਲਈ ਮਰ ਸਕਦੇ ਆਂ ਆਪਣਿਆਂ ਲਈ ਜੀਣਾ ਵੀ ਏ ਜੇ ਆਪਣਿਆਂ ਲਈ ਮਰ ਸਕਦੇ ਆਂ ਹਿੰਮਤਾਂ ਦੀਆਂ ਕੁਤਬ ਮਿਨਾਰਾਂ ਸਮਝੀ ਨਾ ਟੈ ਚੱਲੀਆਂ ਕੁਦਰਤ ਨਾਲ ਛੇੜ ਖਾਨੀਆਂ ਮਹਿੰਗੀਆਂ ਪੈ ਚੱਲੀਆਂ ਕੁਦਰਤ ਨਾਲ ਛੇੜ ਖਾਨੀਆਂ ਮਹਿੰਗੀਆਂ ਪੈ ਚੱਲੀਆਂ